ਬਿੰਦ ਕਰੋ ਅਰਦਾਸ ਸੁਣੋ ਜੇ ਠਾਕੁਰ ਭਾਵੈ ਦਿਓ ਦਰਸ ਮਨ ਚਾਉ ਭਗਤੇ ਮਨ ਠਹਿਰਾਵੈ ਬਲਿਓ ਚਿਰਾਗਨ ਦਿਹਾਰ ਮੈਂ ਸਭ ਕਲ ਉਦਰੀ ਇੱਕ ਨਾਮ ਧਰਮ ਰਟ ਸਗਲ ਹਰ ਪਵਨ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ ਜੋਤ ਰੂਪ ਹਰੇ ਆਪ ਗੁਰੂ ਨਾਨਕ ਕਹਾਇਓ ਤਾਂਤੇ ਅੰਗਦ ਪਹਿਓ ਤਤ ਸੁ ਤਤ ਮਿਲਾਇਓ ਅੰਗਦ ਕਿਰਪਾ ਤੁਹਾਰੇ ਅਮਰ ਸਤਿਗੁਰ ਥਿਰ ਪੀਓ ਅਮਰਦਾਸ ਅੰਮ੍ਰਿਤ ਛਤਰੇ ਗੁਰੂ ਰਾਮੈ ਜੀਓ ਰਾਮਦਾਸ ਦਰਸ਼ਨ ਪਰਸ ਕੈ ਮਥੁਰਾ ਅੰਮ੍ਰਿਤ ਬੈਣ ਮੂਰਤ ਪੰਜ ਪ੍ਰਮਾਣ ਪੁਰਖੇ ਗੁਰੂ ਅਰਜਨ ਭਿਖੋ ਨੈਣ ਸੋ ਕੋ ਟਲ ਗੁਰ ਸੇਵੀਏ ਐਨ ਸਹਿ ਸੁਆਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਕੁਸਮ ਦੀ ਨੂਰ ਅਰਸੋਂ ਪੁਰਸੋਂ ਕਟੀਏ ਤੂੰ ਡਿੱਠੇ ਸੱਚੇ ਪਾਤਸ਼ਾਹ ਮਰ ਜਨਮ ਜਨਮ ਦੀ ਕਟੀਏ ਸੱਜਣ ਸੱਚਾ ਪਾਤਸ਼ਾਹ ਸਿਰਸਾ ਦੈ ਸਾਹ ਜਿਸ ਪਾਸ ਬੈਠਿਆ ਸੋਈਏ ਸਭਨਾ ਦਾ ਵੇਸਾਹ ਸੱਜਣ ਸੱਚਾ ਪਾਤਸ਼ਾਹ ਸਿਰਸਾ ਦੈ ਸਾਹ ਇਸ ਪਾਸ ਬੈਠਿਆ ਸੋਹੀਏ ਸਭਨਾ ਦਾ ਵੇਸਾਹ
ਸਭ ਸੰਸਾਰ ਉਬਾਰਿਆ ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ ਆਪਣਾ ਬਿਰਦ ਸੁਮਾਰਿਆ ਹੋਈ ਰਾਜੇ ਰਾਮ ਕੀ ਰਖਵਾਲੀ ਸੂਫ ਸਹਿਜ ਆਨੰਦ ਗੁਣ ਗਾਵੋ ਮਨ ਤਨ ਦੇਹ ਸੁਖਾਲੀ ਰਹਾਓ ਪਤ ਤੇ ਉਧਾਰਨ ਸਤਿਗੁਰ ਮੇਰਾ ਮੋਹਿ ਤਿਸ ਕਾ ਪਰਵਾਸਾ ਬਖਸ਼ ਲਏ ਸਭ ਸੱਚੇ ਸਾਹਿਬ ਸੁਣ ਨਾਨਕ ਕੀ ਅਰਦਾਸਾ ਪਤ ਤੇ ਉਧਾਰਨ ਸਤਿਗੁਰ ਮੇਰਾ ਮੋਹਿ ਤਿਸ ਕਾ ਪਰਵਾਸਾ ਬਖਸ਼ ਲਏ ਸਭ ਸੱਚੇ ਸਾਹਿਬ ਸੁਣ ਨਾਨਕ ਕੀ ਅਰਦਾਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀਓ ਸਾਵਨ ਸਰਸੀ ਕਾਮਣੀ ਚਰਨ ਕਮਲ ਸਿਉਂ ਪਿਆਰ ਮਨ ਤਨ ਰਤਾ ਸੱਚ ਰੰਗ ਇੱਕੋ ਨਾਮ ਆਧਾਰ ਵਿਖਿਆ ਰੰਗ ਕੁੜਾਵਿਆ ਦਿਸਣ ਸਭੇ ਸ਼ਾਰ ਹਰ ਅੰਮ੍ਰਿਤ ਬੂੜ ਸੁਹਾਵਣੀ ਮਿਲ ਸਾਧੂ ਪੀਵਨ ਹਾਰ ਬਾਨ ਤਿੰਨ ਪ੍ਰਭ ਸੰਗ ਮੌਲਿਆ ਸਮਰੱਥ ਪੁਰਖ ਅਪਾਰ ਹਰ ਮਿਲਣੇ ਨੂੰ ਮਨ ਲੋਚਦਾ ਕਰਮ ਮਿਲਾਵਨ ਹਾਰ ਜਿੰਨੀ ਸਖੀਏ ਪ੍ਰਭ ਪਾਇਆ ਹਉ ਤਿਨ ਕੈ ਸਲ ਬਲਿਹਾਰ ਨਾਨਕ ਹਰ ਜੀ ਮਾਇਆ ਕਰ ਸਬਦ ਸੁਵਾਰਨ ਹਾਰ ਸਾਵਨ ਤਿੰਨਾ ਸੁਹਾਗਣੀ ਜਿਨ ਰਾਮ ਨਾਮ ਉਰ ਹਾਰ ਨਾਨਕ ਹਰ ਜੀ ਮਾਇਆ ਕਰ ਸਬਦ ਸੁਵਾਰਨ ਹਾਰ ਸਾਵਨ ਤਿੰਨਾ ਸੁਹਾਗਣੀ ਜਿਨ ਰਾਮ ਨਾਮ ਉਰ ਹਾਰ ਸਾਵਨ ਸਰਸੀ ਕਾਮਣੀ ਚਰਨ ਕਮਲ ਸਿਉਂ ਪਿਆਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਤਿਸੰਗ ਜੀ ਆਪ ਗੁਰਮੁਖ ਮਾਈ ਭਾਈ ਸੰਗਤਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਖੇ ਸੱਜ ਕੇ ਬਾਰਾਂ ਮਹਾਂ ਦੇ ਪਾਠ ਤੋਂ ਪਹਿਲਾਂ ਰਸ ਪਿੰਨਾ ਕੀਰਤਨ ਸਰਵਣ ਕੀਤਾ ਹੈ। ਜੋ ਸਤਿਗੁਰੂ ਸਾਹਿਬ ਜੀ ਦੀ ਗੁਰਸਿੱਖ ਸੰਗਤਾਂ 'ਤੇ ਐਸੀ ਬਖਸ਼ਿਸ਼ ਹੈ, ਜਿਨ੍ਹਾਂ ਦਾ ਮਨ ਨਹੀਂ ਵੀ ਹੋਰ ਸਾਧਨਾਂ ਦੇ ਨਾਲ ਟਿਕਦਾ, ਉਹ ਸਤਿਗੁਰੂ ਸਾਹਿਬ ਜੀ ਦੀ ਅੰਮ੍ਰਿਤ ਰੂਪ ਬਾਣੀ ਦੇ ਕੀਰਤਨ ਸਰਵਣ ਦੁਆਰਾ ਅਵਾਸ਼ੀ ਉਸ ਪਾਸੇ ਵੱਲੀ ਝੁਕਦਾ ਹੈ ਅਤੇ ਲੀਨ ਹੁੰਦਾ ਹੈ। ਅਤੇ ਜਿਵੇਂ ਜਿਵੇਂ ਕਿਸੇ ਗੁਰਮੁਖ ਮਾਈ ਭਾਈ ਨੂੰ ਗੁਰਬਾਣੀ ਦਾ ਬੋਧ ਹੈ, ਅਰਥ ਵਿਚਾਰ ਹੈ, ਉਨਾ ਹੀ ਉਸਦੇ ਤਾਂ ਹੀ ਜੋ ਕੀਰਤਨ ਦੇ ਵਿੱਚ ਗੁਰਬਾਣੀ ਦੇ ਵਿੱਚ ਰਸ ਭਰਪੂਰ ਹੈ ਉਸ ਦੇ ਤਾਂ ਹੀ ਮਾਣਦਾ ਹੈ। ਉਸ ਤੋਂ ਬਾਅਦ ਕਈ ਰਾਗਾਂ ਦੇ ਵਿੱਚ ਗਾਇਨ ਕੀਤਾ ਹੋਇਆ ਕੀਰਤਨ ਕਈ ਵਾਰੀ ਸਮਝ ਦੇ ਵਿੱਚ ਨਹੀਂ ਆਉਂਦਾ, ਜਾਂ ਗੁਰਬਾਣੀ ਦੇ ਬਹੁਤੇ ਸ਼ਬਦ ਐਸੇ ਹਨ, ਸੁਖੈਨ ਵੀ ਹਨ, ਜਿਨ੍ਹਾਂ ਦਾ ਮਤਲਬ ਸੁਖਾਲਾ ਹੀ ਪਤਾ ਲੱਗਦਾ ਹੈ, ਅਤੇ ਕਈ ਸ਼ਬਦ ਐਸੇ ਵੀ ਹਨ ਜਿਨ੍ਹਾਂ ਦਾ ਬਹੁਤ ਕਠਿਨ ਹੈ। ਆਮ ਸਧਾਰਨ ਬੁੱਧੀ ਵਾਲਿਆਂ ਦੇ ਤਾਂ ਅਤੇ ਕੋਈ ਬਾਣੀਆਂ ਐਸੀਆਂ ਵੀ ਹਨ ਜਿਨ੍ਹਾਂ ਦਾ ਬੋਧ ਵਿਦਵਾਨਾਂ ਦੇ ਟਾਈਮ ਵੀ ਕਠਿਨ ਪ੍ਰਤੀਤ ਹੁੰਦਾ ਹੈ। ਸੋ ਉਸ ਵਾਸਤੇ ਜੋ ਗੁਰਬਾਣੀ ਦੇ ਅਰਥ ਭਾਵ ਹਨ ਉਸ ਦੀ ਵਿਚਾਰ ਵਾਸਤੇ ਸਤਿਗੁਰੂ ਸਾਹਿਬ ਜੀ ਨੇ ਕਥਾ ਸੰਗਤਾਂ ਦੇ ਵਿੱਚ ਪ੍ਰਵਿਰਤ ਕੀਤੀ ਹੈ। ਗੁਰਬਾਣੀ ਦੀ ਕਥਾ ਹੋਵੇ, ਉਸ ਤੋਂ ਜਿਹੜਾ ਸੂਝਵਾਨ ਅਰਥਾਂ ਦਾ ਹੈ ਅਤੇ ਉਸ ਤੋਂ ਅੱਗੇ ਫਿਰ ਸਮਝ ਆ ਜਾਂਦੀ ਹੈ। ਕਥਾ ਅਤੇ ਕੀਰਤਨ ਇੱਕ ਤਾਂ ਵਾਕਾਂ ਦੇ ਭਾਵਾਂ ਦਾ ਗਿਆਨ ਹੋਣਾ ਜਾਂ ਸੂਝਬੂਝ ਹੋਣੀ, ਇੱਕ ਜੋ ਉਪਦੇਸ਼ ਹਨ ਗੁਰਬਾਣੀ ਦੇ ਵਿੱਚ ਸਿੱਖਿਆ ਹੈ ਉਸ ਦਾ ਕੀਰਤਨ ਕਰਨ ਵਾਲਾ ਜਾਂ ਕਥਾ ਕਰਨ ਵਾਲਾ ਜਿੰਨਾ ਵੀ ਉਸਦਾ ਮੰਨਣ ਕਰਨ ਵਾਲਾ ਹੋਵੇ ਉਸਦਾ ਉਨਾ ਪ੍ਰਭਾਵ ਪੈਂਦਾ ਹੈ। ਇਸ ਤਰ੍ਹਾਂ ਹੀ ਕਈਆਂ ਦੇ ਉੱਤੇ ਕੀ ਕਹਿਣਗੇ ਵੀ ਸਾਡੇ ਉੱਤੇ ਤਾਂ ਇਹ ਪ੍ਰਭਾਵ, ਜਿਹੜੇ ਕੋਈ ਫਿਰ ਸੁਣਨ ਵਾਲੇ ਵੀ ਹੈ ਉਹ ਵੀ ਉਸ ਸਿੱਖਿਆ ਨੂੰ ਮੰਨਣ ਵਾਲੇ ਹੈ ਅਤੇ ਉਹਨਾਂ ਦੇ ਉੱਤੇ ਉਹਦਾ ਜ਼ਿਆਦਾ ਪ੍ਰਭਾਵ ਪੈਂਦਾ ਹੈ। ਪ੍ਰਭਾਵ ਪੈਣ ਦਾ ਮਤਲਬ ਹੈ ਮਨ ਦੇ ਉੱਤੇ ਉਹਦਾ ਅਸਰ ਹੋਣਾ, ਅਤੇ ਮਨ ਜਿਹੜਾ ਸੰਸਾਰਕ ਵਿਚਾਰਾਂ ਵਿੱਚ ਫੁਰਨਿਆਂ ਵਿੱਚ ਲੱਗਿਆ ਹੋਇਆ ਹੈ ਅਤੇ ਉੱਧਰੋਂ ਹਟ ਕੇ ਇਧਰਲੇ ਪਾਸੇ ਗੁਰਬਾਣੀ ਦੀ ਵਿਚਾਰ ਦੇ ਵਿੱਚ ਉਹਦਾ ਸਮਾਉਣਾ, ਲੀਨ ਹੋਣਾ, ਉਹਨਾਂ ਨੂੰ ਵੀ ਫਿਰ ਜ਼ਿਆਦਾ ਰਸ ਜਾਂ ਆਨੰਦ ਆਉਂਦਾ ਹੈ। ਇਹ ਕਾਰਨ ਹੁੰਦੇ ਆ ਆਪਣੇ। ਸੋ ਕਥਾ ਕੀਰਤਨ ਦੇ ਵਿਚਾਰ ਜਿਹੜੇ ਹੈ ਉਹ ਇਸੇ ਵਾਸਤੇ ਹਨ ਕਿ ਉਹ ਸਿੱਖਿਆ ਦਾ ਮੰਨਣ ਕੀਤਾ ਜਾਏ। ਮੰਨਣ ਤੋਂ ਲਾਭ ਕੀ ਹੁੰਦਾ ਹੈ, ਉਸਦਾ ਵੀ ਹਰੇਕ ਥਾਂ ਦੇ ਉੱਤੇ ਕੋਈ ਐਸੇ ਸੰਸਾਰਕ ਰੀਤੀ ਦੇ ਨਾਲ ਗਾਉਣੇ ਵਜਾਉਣੇ ਹੋ ਰਹੇ ਹੈ, ਹੋਰ ਆ ਟੈਲੀਵਿਜ਼ਨਾਂ ਦੁਆਰਾ, ਫੋਟੋਆਂ ਰਾਹੀਂ ਜਾਂ ਹੋਰ ਚੀਜ਼ ਹੈ, ਬਹੁਤ ਕੁਛ ਹੋ ਰਿਹਾ ਹੈ। ਉੱਥੇ ਜਿਹਨਾਂ ਜਿਹਨਾਂ ਦੀ ਪ੍ਰਵਿਰਤੀ ਉੱਧਰ ਹੈ ਜਾਂ ਆਮ ਲੋਕ ਸਾਰੇ ਉਸੇ ਵਾਸਤੇ ਹੀ ਉਹ ਜਾਂਦੇ ਹੈ ਜਾਂ ਉਹ ਦੇਖਦੇ ਹੈ ਵੀ ਸਾਡਾ ਚਿੱਤ ਖੁਸ਼ ਹੋਵੇ, ਸਾਡਾ ਸਾਨੂੰ ਆਨੰਦ ਆਵੇ, ਸੁਖ ਆਵੇ। ਸੋ ਆਨੰਦ ਸੁਖ ਵਾਸਤੇ ਹੀ ਸਭ ਜਿਤਨੇ ਜੀਵ ਜੰਤ ਹੈ, ਮਨੁੱਖ ਸ੍ਰਿਸ਼ਟੀ ਦੀ ਤਾਂ ਕੀ ਗੱਲ ਹੈ, ਜਿਹੜੀ ਦਿਵ ਸ੍ਰਿਸ਼ਟੀ ਹੈ, ਜਿਹੜੀ ਅਸੀਂ ਸੁਣੀ ਹੈ ਸ਼ਾਸਤਰਾਂ ਦੁਆਰਾ ਵੀ ਸਵਰਗ ਹੈ, ਹੋਰ ਵੀ ਹੈ, ਉਹ ਸੁਖ ਨੂੰ ਚਾਹੁੰਦੇ ਹੈ। ਇੱਕ ਤਾਂ ਸੁਖ ਸੰਸਾਰਕ ਪਦਾਰਥਾਂ ਦੇ ਵਿੱਚ ਹੈ, ਸੰਸਾਰਕ ਪਦਾਰਥ ਜਿਹੜੇ ਨੇ ਉਹਦੀ ਸੁਖ ਲੈਣ ਵਾਸਤੇ ਸਾਧਨ ਵਾਹਿਗੁਰੂ ਪਰਮੇਸ਼ੁਰ ਨੇ ਦਿੱਤੇ ਹੈ। ਉਹ ਪੰਜ ਬੜੇ ਸਾਧਨ ਹਨ। ਸਾਧਨ ਹੁੰਦਾ ਜਿਸ ਦੇ ਰਾਹੀਂ ਕੋਈ ਚੀਜ਼ ਪ੍ਰਾਪਤ ਹੋਵੇ, ਅਤੇ ਸਾਧ ਹੁੰਦਾ ਹੈ ਜਿਹੜੀ ਚੀਜ਼ ਪ੍ਰਾਪਤ ਹੋਣੀ ਹੈ, ਅਤੇ ਸਾਧਕ ਉਹ ਹੁੰਦਾ ਜਿਹੜਾ ਸਾਧਨਾ ਕਰਨ ਵਾਲਾ ਹੈ, ਅਤੇ ਸਾਧੂ ਉਹ ਹੁੰਦਾ ਜਿਹਨੂੰ ਸਾਧ ਪ੍ਰਾਪਤ ਹੋਇਆ ਹੈ। ਇਹ ਤਿੰਨ ਚਾਰ ਚੀਜ਼ਾਂ ਇਕੱਠੀਆਂ ਹੋ ਗਈਆਂ, ਸ਼ਾਇਦ ਇੱਕੋ ਵਾਰੀ ਛੇਤੀ ਨਾ ਸਮਝ 'ਚ ਆਵੇ। ਜਿਹੜਾ ਹਮੇਸ਼ਾ ਉਹ ਸੁਣਦਾ ਰਹੂਗਾ ਉਹਨੂੰ ਛੇਤੀ ਸਮਝ ਆ ਜਾਂਦੀ ਹੈ, ਔਰ ਉਹਨੂੰ ਉਸਦੀ ਲਗਨ ਵੀ ਉੱਧਰ ਲੱਗਦੀ ਹੈ, ਉਹਨੂੰ ਉਸਦੇ ਵਿੱਚੋਂ ਸੁੱਖ ਵੀ ਪ੍ਰਾਪਤ ਹੁੰਦਾ ਹੈ, ਸੁੱਖ ਜਿਹਾ ਜਿਹਾ ਰੱਖਿਆ ਹੋਇਆ ਹੈ। ਸੋ ਹੈ ਸਭ ਜਿਤਨਾ ਸੰਸਾਰ ਹੈ ਇਸਦੇ ਵਿੱਚ ਉਹ ਸਾਡੇ ਪੰਜ ਸਾਧਨ ਹਨ ਵਾਹਿਗੁਰੂ ਪਰਮੇਸ਼ਰ ਨੇ ਦਿੱਤੇ ਹੋਏ। ਵੀ ਅੱਖਾਂ ਹੈ, ਇਹਦੇ ਨਾਲ ਅਸੀਂ ਚੀਜ਼ਾਂ ਵੇਖਦੇ ਹਾਂ, ਅੱਖਾਂ ਨਾਲ ਜਿਹੜੀ ਚੀਜ਼ ਸਾਨੂੰ ਜ਼ਿਆਦਾ ਖਿੱਚ ਪਾਉਂਦੀ ਹੈ ਦੇਖਣ ਦੇ ਵਿੱਚ, ਜਿਸ ਤਰ੍ਹਾਂ ਕਿਸੇ ਦਾ ਮਨ ਹੈ ਉਹਨੂੰ ਉੱਥੇ ਉਹ ਕਹਿੰਦਾ ਉਹਨੂੰ ਵੇਖੀ ਜਾਵਾਂ ਉਹਨੂੰ ਆਨੰਦ ਆਉਂਦਾ ਹੈ। ਆਨੰਦ ਕਿਸ ਵਾਸਤੇ ਆਉਂਦਾ ਹੈ? ਇਸ ਗੱਲ ਦੀ ਵੀ ਇਹਨੂੰ ਸੁਣੋ ਅਤੇ ਵਿਚਾਰੋ। ਉਹ ਮਨ ਉੱਥੇ ਟਿਕਦਾ ਹੈ ਜਿਸ ਚੀਜ਼ ਦੇ ਵਿੱਚ ਰੁਚੀ ਹੈ, ਦੇਖਣ ਦੀ ਇੱਛਾ ਹੈ, ਅਤੇ ਇਸ ਨੂੰ ਇਹ ਸਾਡੇ ਜੀਵਾਤਮਾ ਨੂੰ ਜਾਂ ਮਨ ਕਹਿ ਦਿਓ, ਬੁੱਧੀ ਉਹਦੇ ਅੱਗੇ ਸਾਧਨ ਨੇ, ਚਿੱਤ ਹੈ ਅਤੇ ਮੈਂ ਜਾਂ ਅਹੰਕਾਰ ਜਾਂ ਹੋਰ ਇਹ ਚੀਜ਼ ਤਾਂ ਹੈ ਹੀ ਹੈ। ਜਿੱਥੇ ਕਿਸੇ ਦਾ ਚਿੱਤ ਨਹੀਂ ਲੱਗਦਾ ਉੱਥੇ ਉਹਨੂੰ ਨੰਦੀ ਨਹੀਂ ਹੈ, ਉਹਨੂੰ ਸੁਖੀ ਨਹੀਂ ਹੈ, ਨਾ ਉੱਥੇ ਉਹ ਲੱਗਦਾ ਹੀ ਹੈ। ਬਲਕਿ ਜਿਹੜੀਆਂ ਸਾਡੇ ਮਨੁੱਖ ਦੇ ਤਾਂ ਪੈਦਾਇਕ ਜਾਂ ਐਸੀਆਂ ਦੁੱਖ ਰੂਪ ਚੀਜ਼ਾਂ ਨੇ, ਉਹਨਾਂ ਤੋਂ ਸਾਨੂੰ ਡਰ ਵੀ ਲੱਗਦਾ ਹੈ, ਦੁੱਖ ਵੀ ਲੱਗਦਾ ਹੈ, ਅਸੀਂ ਪਿੱਛੇ ਵੀ ਹਟਦੇ ਹਾਂ, ਉੱਧਰ ਰੁਚੀ ਨਹੀਂ ਹੁੰਦੀ। ਸੋ ਇਹ ਹੈ ਘੱਟ ਵੱਧ ਚੀਜ਼, ਜਿੰਨੀ ਕਿਸੇ ਦੀ ਸੰਸਾਰ ਦੇ ਵਿੱਚ ਪ੍ਰਵਿਰਤੀ ਹੈ। ਪਰ ਸੰਸਾਰਕ ਜਿਹੜੀਆਂ ਚੀਜ਼ਾਂ ਨੇ, ਪਰ ਦੇਖਣ ਦਾ ਅੱਖਾਂ ਦੇਖਦੀਆਂ, ਕੰਨ ਸੁਣਦੇ ਹੈ, ਜੇ ਮਨ ਇਕਾਗਰ ਨਾ ਹੋਵੇ, ਮਨ ਟਿਕਿਆ ਨਾ ਹੋਵੇ, ਕੰਨ ਕਿੰਨੇ ਸੁਣੀ ਜਾਣ, ਫਿਰ ਨਹੀਂ ਗਿਆਨ ਹੁੰਦਾ। ਜੇ ਅੱਖਾਂ ਵੇਖਦੀਆਂ ਨੇ ਤਾਂ ਉਹਦੀ ਅੰਤਰਮੁਖਤਾ ਜਾਂ ਹੋਰ ਚੀਜ਼ ਉਹਦੀ ਸਮਝ ਨਾ ਆਵੇ ਤਾਂ ਫਿਰ ਵੀ ਨਹੀਂ। ਅੱਖਾਂ ਵੀ ਨਹੀਂ ਸਾਧਨ ਹੈ ਇੱਕ ਗਿਆਨ ਕਰਾਉਣ ਦਾ, ਬਾਹਰ ਰੂਪ ਰੰਗ ਦਾ। ਅਤੇ ਕੰਨ ਜਿਹੜੇ ਨੇ ਇਹ ਇਹਨਾਂ ਦੇ ਵਿੱਚ ਸੁਣ ਸ਼ਕਤੀ ਹੈ, ਅਤੇ ਮਨ ਅਤੇ ਇਹ ਸੂਝ ਸਮਝ ਗਿਆਨ ਕਹਿ ਦਿਓ, ਅਤੇ ਰਸਨਾ ਜਿਹੜੀ ਹੈ ਇਹ ਛੇ ਰਸ ਹੈ ਸੰਸਾਰ ਦੇ ਵਿੱਚ, ਅਤੇ ਉਹਨਾਂ ਰਸਾਂ ਨੂੰ ਲੈਣ ਵਾਸਤੇ ਇਹ ਹੈ ਮਾਸ ਦਾ ਹੀ ਟੁਕੜਾ। ਇੱਕ ਜੀਵ ਜਿਹੜੀ ਹੈ ਉਹਤੇ ਵਾਹਿਗੁਰੂ ਪਰਮੇਸ਼ਰ ਨੇ ਇਹਦੇ ਵਿੱਚ ਐਸੀ ਸੂਕਸ਼ਮ ਨਾੜੀਆਂ ਫਿੱਟ ਕੀਤੀਆਂ ਹੋਈਆਂ ਨੇ, ਉਹਦੀ ਇੱਛਾ ਅਨੁਸਾਰ ਹੈ ਵੀ ਉਹ ਇਸ ਰਸ ਨੂੰ ਮਹਿਸੂਸ ਕਰਨਗੀਆਂ, ਇਸ ਰਸ ਨੂੰ ਮਹਿਸੂਸ ਕਰਨੀਆਂ। ਮਹਿਸੂਸ ਕਰਨ ਵਾਲਾ ਮਨ ਹੈ, ਮਹਿਸੂਸ ਕਰਨ ਵਾਲਾ ਮਨ ਹੈ, ਅਤੇ ਬੁੱਧੀ ਜਿਹੜੀ ਹੈ ਉਹਦੀ ਫਿਰ ਇਹ ਜਿਹੜਾ ਕੰਮ ਹੈ ਇਹ ਸਕਿੰਟਾਂ ਤੋਂ ਵੀ ਪਹਿਲਾਂ ਹੋ ਜਾਂਦਾ ਹੈ, ਆਪਣੇ ਆਪ ਹੀ ਹੋਈ ਜਾਂਦਾ ਹੈ। ਦੇਖੋ ਐਸੇ ਯੰਤਰ ਐਸੇ ਵਾਹਿਗੁਰੂ ਪਰਮੇਸ਼ਰ ਨੇ ਸਰੀਰ ਦੇ ਅੰਦਰ ਫਿੱਟ ਕਰ ਦਿੱਤੇ ਹੈ, ਜਿਨ੍ਹਾਂ ਨੂੰ ਹੋਰ ਨਹੀਂ ਕੋਈ ਕਰ ਸਕਦਾ। ਹਾਂ ਫਿਰ ਕੋਈ ਢਿੱਲੇ ਮੱਠੇ ਹੋ ਜਾਣ ਜਾਂ ਰੋਗ ਹੋ ਜਾਏ, ਉਹਦੇ ਵਾਸਤੇ ਡਾਕਟਰ ਵੀ ਪੈਦਾ ਕਰ ਦਿੱਤੇ ਹੈ, ਉਹ ਵੀ ਥੋੜ੍ਹਾ ਵਾਲਾ, ਪਰ ਉਹ ਨਵੀਂ ਚੀਜ਼ ਜਿਹੜੀ ਹੈ ਉਹ ਨਹੀਂ, ਉਹ ਵਾਹਿਗੁਰੂ ਪਰਮੇਸ਼ਰ ਨੇ। ਇਹ ਹੈ ਅਤੇ ਅੱਗੇ ਇਹ ਤਿੰਨ ਚੀਜ਼ਾਂ ਹੋ ਗਈਆਂ, ਅੱਖਾਂ ਸੁਣਨਾ, ਰਸ ਲੈਣਾ, ਕਠਿਨ ਵੀ ਇਹ ਸਖਤ ਚੀਜ਼ ਹੈ, ਇਹ ਨਰਮ ਚੀਜ਼ ਹੈ, ਇਹ ਠੰਡੀ ਚੀਜ਼ ਹੈ, ਇਹ ਤੱਤੀ ਚੀਜ਼ ਹੈ, ਇਹ ਵੀ ਵਾਹਿਗੁਰੂ ਪਰਮੇਸ਼ਰ ਨੇ ਯੰਤਰ ਰੱਖਿਆ ਹੈ। ਉਹ ਸਾਰੇ ਸਰੀਰ ਦੇ ਵਿੱਚ ਹੀ ਹੈ, ਰਸਨਾ ਤਾਂ ਕੇਵਲ ਮੂੰਹ 'ਚ ਹੀ ਹੈ, ਅਤੇ ਸੁਣ ਸ਼ਕਤੀ ਕੇਵਲ ਕੰਨਾਂ ਦੀ, ਇਹਨੂੰ ਗੁਲ ਕਹਿੰਦੇ, ਇਹਦੇ 'ਚ ਹੀ ਹੈ, ਅਤੇ ਅੱਖਾਂ 'ਚ ਉਨੇ ਥਾਂ ਦੇ ਵਿੱਚ ਦੇਖਣ ਦੀ ਸ਼ਕਤੀ ਹੈ। ਪਰ ਵਾਹਿਗੁਰੂ ਦੀ ਐਸੀ ਕਿਰਪਾ ਹੈ ਵੀ ਜਿਹੜੀ ਸਪਰਸ਼ ਇਸ ਨੂੰ ਕਹਿੰਦੇ ਨੇ, ਅਤੇ ਇਹ ਸਾਰੇ ਸਰੀਰ ਦੇ ਉੱਤੇ ਹੀ ਚਮੜੀ ਰੱਖੀ ਹੋਈ ਹੈ। ਇਹ ਚਮੜੀ ਕਿਤੇ ਵੀ ਕੋਈ ਤੱਤੀ ਚੀਜ਼ ਲੱਗ ਜਾਏ ਸਾਡੇ ਸਰੀਰ 'ਤੇ, ਇੱਕਦਮ ਮਿੰਟ ਸੈਕਿੰਡ ਦੇ ਵਿੱਚ ਹੀ ਉਹਦਾ ਪਤਾ ਲੱਗ ਜਾਂਦਾ ਹੈ। ਕਠਿਨ ਸਖਤ ਚੀਜ਼ ਹੋਵੇ, ਕਠੋਰ ਹੋਵੇ, ਉਹਦਾ ਪਤਾ ਲੱਗਦਾ, ਠੰਡੀ ਪਤੀ ਚੀਜ਼ ਦਾ ਪਤਾ ਲੱਗਦਾ ਹੈ। ਇਹ ਵਾਹਿਗੁਰੂ ਪਰਮੇਸ਼ਰ ਦੀਆਂ ਅਮੋਲਕ ਦਾਤਾਂ ਨੇ ਜਿਸ ਨੂੰ ਕੋਈ ਹੋਰ ਨਹੀਂ ਦੇ ਸਕਦਾ। ਖਾਸ ਕਰਕੇ ਮਨੁੱਖਾ ਸਰੀਰ ਦੇ ਵਿੱਚ ਜਿਹੜੀ ਜਿਸ ਤਰ੍ਹਾਂ ਹੁਣ ਵਿਚਾਰ ਹੋ ਰਹੀ ਹੈ, ਇਸ ਦਾ ਬੋਧ ਮਨੁੱਖ ਨੂੰ ਹੀ ਹੈ, ਪਸ਼ੂਆਂ ਨੂੰ ਤਾਂ ਨਹੀਂ, ਨਾ ਅਧਿਕਾਰ ਹੈ ਸੰਗਤ ਦੇ ਵਿੱਚ, ਨਾ ਆ ਸਕਦੇ ਹੈ। ਇਸ ਕਰਕੇ ਇਹ ਸਮਾਂ ਜਿਹੜਾ ਹੈ ਪ੍ਰਾਪਤ ਹੋਇਆ ਹੈ, ਮਨੁੱਖਾ ਦੇ ਅੰਦਰ ਬਹੁਤ ਅਮੋਲਕ ਹੈ। ਇਹ ਵੀ ਚੀਜ਼ਾਂ ਅਮੋਲਕ ਦੇ ਨਾਲ, ਇਸ ਤਰ੍ਹਾਂ ਉਹ ਜਿਹੜਾ ਬਣਾਉਣ ਵਾਲਾ ਹੈ ਉਹ ਅਮੋਲਕ ਤੋਂ ਅਮੋਲਕ ਹੈ। ਗੁਰੂ ਅਮਰਦਾਸ ਸਾਹਿਬ ਜੀ ਦੇ ਬਚਨ ਹਨ, ਹਰ ਆਪ ਅਮੁੱਲਕ ਹੈ, ਮੁੱਲ ਨਾ ਪਾਇਆ ਜਾਏ। ਮੁੱਲ ਨਾ ਪਾਇਆ ਜਾਏ ਕਿਸੇ ਵਿੱਚੋਂ ਰਹੇ ਲੋਕ ਬਿਲ ਲਾਏ, ਉਹਦੀ ਫਿਰ ਪ੍ਰਾਪਤੀ ਵੀ ਦੱਸੀ ਹੈ ਵੀ ਇਉਂ ਉਹ ਪ੍ਰਾਪਤ ਹੋ ਜਾਊਗਾ। ਇਹ ਜਿਹੜੇ ਸੁਖਾਲਾ ਸਮਝਣ ਵਾਸਤੇ ਵੀ ਉਹ ਤਾਂ ਵੀ ਹਰ ਵੇਲੇ ਸਾਡੇ ਉੱਤੇ ਹਉਮੈ ਦਾ, ਮਾਇਆ ਦਾ ਪਰਦਾ ਹੋਣੇ ਕਰਕੇ ਹਰ ਵੇਲੇ ਹੀ ਵਾਹਿਗੁਰੂ ਪਰਮੇਸ਼ਰ ਦਾ ਪਤਾ ਹੀ ਨਹੀਂ ਲੱਗਦਾ ਵੀ ਮੇਰੇ ਅੰਦਰ ਹੈ ਜਾਂ ਬਾਹਰ ਵੀ ਹੈ। ਸਰੀਰ ਹੈ ਵੀ ਮੈਂ ਸਰੀਰ ਹਾਂ, ਇਸ ਦੇ ਅੰਦਰ ਠੀਕ ਹੈ, ਮਨ ਬੁੱਧ ਇਹਨਾਂ ਨੂੰ ਇੰਦਰੇ ਕਹਿ ਦਿੰਦੇ ਹੈ, ਇਹ ਵੀ ਹੈਗੇ ਹੈ, ਸਮਝ ਵੀ ਆਉਂਦੀ ਹੈ, ਬੁੱਧੀ ਆਉਂਦੀ ਹੈ, ਬੜੇ ਬੜੇ ਸੰਸਾਰਿਕ ਵਿਚਾਰਾਂ ਵਾਲੇ ਜਿਹੜੇ ਵਿਵਹਾਰਿਕ ਵਿਚਾਰ ਕਰਨ ਵਾਲੇ ਹੈ, ਸਾਇੰਸਦਾਨ ਜਾਂ ਖੋਜੀ ਇਹਨਾਂ ਗੱਲਾਂ ਦੇ ਵੀ ਬੜੇ, ਜਾਂ ਸਰੀਰਕ ਗਿਆਨ ਵਾਲੇ ਵੀ, ਜੈਸੇ ਮੈਡੀਕਲ ਸਾਇੰਸ ਹੈ, ਉਹ ਕਿਸੇ ਨੂੰ ਪੁੱਛ ਕੇ ਦੇਖੋ ਜਿਹੜੇ ਵਿਚਾਰ ਵਾਲੇ ਨੇ। ਮੈਂ ਪੁੱਛ ਲੈਂਦਾ ਉਹਨਾਂ, ਜੇ ਕੋਈ ਆਵੇ, ਮੈਂ ਕਿਹਾ ਜੀ ਤੁਹਾਨੂੰ ਪਤਾ ਹੈ ਕਿ ਮਨ ਅਤੇ ਬੁੱਧ, ਕਹਿੰਦੇ ਇੰਨਾ ਤਾਂ ਅਸੀਂ ਸਮਝਦੇ ਹਾਂ, ਪਰ ਆਤਮਾ ਕੀ ਚੀਜ਼ ਹੈ, ਉਹ ਕੈਸਾ ਹੈ? ਕਹਿੰਦੇ ਜੀ ਇਹ ਨਹੀਂ ਸਾਡੀ ਗੱਲ, ਆਤਮਾ ਇਹ ਵੀ ਆਪਣਾ ਆਪ ਕੀ ਚੀਜ਼ ਹੈ। ਜਿਸ ਤਰ੍ਹਾਂ ਕਈ ਵਾਰੀ ਵਾਹਿਗੁਰੂ ਪਰਮੇਸ਼ਰ ਨੂੰ ਉਹ ਆਪਣਾ ਪ੍ਰਭੂ 'ਤੇ ਆਏ, ਮਿਲ ਕੁਸ਼ਲ ਸੇਤੀ ਕਰ ਆਏ, ਕਿ ਆਪਣਾ ਉਹਨੂੰ ਕਿਉਂ ਕਿਹਾ? ਉਹ ਸਾਰਿਆਂ ਦਾ ਆਤਮਾ ਰੂਪ ਹੈ, ਆਤਮਾ ਦਾ ਅਰਥ ਵੀ ਹੈ ਆਪਣਾ ਆਪ ਹੈ। ਜਿਹਦੇ ਰਾਹੀਂ ਮਨ ਹੈ, ਮਨ ਨੂੰ ਵੀ ਜਿਹੜਾ ਸਪੁਰਨ ਅਤੇ ਬੁੱਧੀ ਦੇ ਅੰਦਰ ਜਿਹੜਾ ਗਿਆਨ ਦੇਣ ਵਾਲਾ ਹੈ, ਉਸਨੇ ਸਾਰੇ ਸੰਸਾਰ ਦੇ ਵਿੱਚ ਸੁੱਖ ਰੱਖੇ ਹੋਏ ਹੈ ਅਤੇ ਇਹ ਸੰਸਾਰਿਕ ਸੁੱਖਾਂ ਦੇ ਵਿੱਚ ਹੀ ਅਸੀਂ ਬਹੁਤ ਗਿਣਤੀ ਜਿਹੜੀ ਹੈ ਕਰੋੜਾਂ ਦੀ ਕਰੋੜਾਂ ਉਹ ਖਚਤ ਹੋਈ ਹੋਈ ਹੈ, ਪਤਾ ਹੀ ਨਹੀਂ ਲੱਗਦਾ। ਜਿਹੜਾ ਵਾਹਿਗੁਰੂ ਪਰਮੇਸ਼ਰ ਹੈ ਜਾਂ ਆਤਮਾ ਹੈ ਉਹ ਅੰਦਰ ਹੀ ਹੈ, ਉਹਦਾ ਕੁਛ ਵੀ ਪਤਾ ਨਹੀਂ ਲੱਗਦਾ। ਅਤੇ ਇਹ ਜਿਹੜੇ ਸੁੱਖ ਹੈ, ਸੰਸਾਰਿਕ ਸੁੱਖ ਹੈ, ਜਿੰਨਾ ਚਿਰ ਉੱਥੇ ਮਨ ਲੱਗਿਆ ਰਹਿੰਦਾ ਹੈ ਜਾਂ ਕੋਈ ਦੁੱਖ ਆ ਜਾਏ, ਤਕਲੀਫ ਆ ਜਾਏ, ਫਿਰ ਉੱਥੋਂ ਉਹ ਸੁੱਖ ਕਿਧਰੇ ਗਿਆ? ਜਾਂ ਜਿੰਨਾ ਚਿਰ ਸੰਬੰਧ ਰਿਹਾ ਉੱਧਰ ਮਾੜਾ ਮੋਟਾ ਰਿਹਾ, ਨਹੀਂ ਤਾਂ ਉਹ ਥੋੜ੍ਹੇ ਵਾਸਤੇ ਜਿਸ ਤਰ੍ਹਾਂ ਇਹਨਾਂ ਸੁੱਖਾਂ ਬਾਰੇ ਕਿ ਬਿਰਖੀ ਛਾਇਆ ਸਿਉਂ ਰੰਗ ਲਾਵੈ, ਉਹ ਬਿਨਸੈ ਉਹ ਮਨ ਪਛਤਾਵੈ। ਵੀ ਬਿਰਖ ਦੀ ਛਾਂ ਜਿਹੜੀ ਹੈ ਉਹ ਇੱਕ ਥਾਂ ਥੋੜ੍ਹਾ ਟਿਕੀ ਰਹਿੰਦੀ ਹੈ, ਉਹ ਤਾਂ ਇੱਧਰ ਉੱਧਰ ਹੁੰਦੀ ਹੀ ਰਹਿੰਦੀ ਹੈ। ਸੋ ਇਸ ਤਰ੍ਹਾਂ ਇਹ ਸੰਸਾਰਿਕ ਸੁੱਖ ਹਨ, ਉਹਨਾਂ ਨੂੰ ਵੀ ਵਾਹਿਗੁਰੂ ਪਰਮੇਸ਼ਰ ਨੇ ਕਿਹਾ ਵੀ ਠੀਕ ਹੈ, ਉਹਨਾਂ ਦੇ ਵਿੱਚ ਵੀ ਪ੍ਰਵਿਰਤੀ ਤਾਂ ਹੀ ਹੋਏ ਜੇ ਸੁੱਖ ਹੈ, ਅਤੇ ਨਹੀਂ ਤਾਂ ਆਦਮੀ ਕਾਹਨੂੰ ਕਿਸੇ ਚੀਜ਼ 'ਚ ਲੱਗਦਾ ਜਿੱਥੇ ਦੁੱਖ ਹੋਵੇ ਉੱਥੋਂ ਤਾਂ ਪਿਛਾਂ ਹਟਦਾ ਹੈ। ਪਰ ਕਈ ਚੀਜ਼ਾਂ ਐਸੀਆਂ ਨੇ ਵੀ ਜਿਹੜੀਆਂ ਉਹ ਤੁਹਾਨੂੰ ਸੁੱਖ ਰੂਪ ਉਦੋਂ ਤਾਂ ਖਿੱਚਣਗੀਆਂ, ਪਿੱਛੋਂ ਦੁੱਖ ਕਰ ਦਿੰਦੀਆਂ। ਪਿੱਛੋਂ ਫਿੱਕਾ ਹੋ ਜਾਂਦਾ ਮਨ। ਸਭ ਤੋਂ ਪਤੀ ਸਤੀ ਦੇ ਰੂਪ ਦੇ ਵਿੱਚ ਸੰਸਾਰਿਕ ਸਪਰਸ਼ ਦਾ ਸੁੱਖ ਹੈ, ਰੱਖਿਆ ਵਾਹਿਗੁਰੂ ਪਰਮੇਸ਼ਰ ਹੀ ਨੇ, ਅਤੇ ਉਹ ਕੋਈ ਐਵੇਂ ਮਿੰਟਾਂ ਦੇ ਹਿਸਾਬ ਦਾ ਹੀ ਹੁੰਦਾ ਹੈ, ਉਹ ਤੋਂ ਵੀ ਥੋੜ੍ਹਾ ਹੁੰਦਾ। ਇਸ ਤਰ੍ਹਾਂ ਹੀ ਹੋਰ ਸੁੱਖ ਵੀ ਥੋੜ੍ਹੇ ਥੋੜ੍ਹੇ ਸਮੇਂ ਦੇ ਹੈ, ਫਿਰ ਉਹਦੇ ਵਾਸਤੇ ਕਿੰਨੇ ਯਤਨ ਕਰਨੇ ਪੈਂਦੇ ਹੈ, ਹੋਰ ਸੁੱਖਾਂ ਵਾਸਤੇ ਵੀ ਕਿੰਨੇ ਅਸੀਂ ਸਾਧਨ ਕਰਦੇ ਹਾਂ, ਫਿਰ ਰਹਿੰਦੇ ਨਹੀਂ। ਅਤੇ ਜੇ ਉਹਨਾਂ ਦੇ ਵਿੱਚ ਲੱਗੇ ਰਹਾਂਗੇ ਤਾਂ ਫਿਰ ਅਮਰ ਪਦਵੀ ਜਾਂ ਉਹ ਪਦਵੀ ਨਹੀਂ ਪ੍ਰਾਪਤ ਹੋ ਸਕਦੀ ਜਿਹੜੀ ਮਨੁੱਖਾ ਦੇਹ ਦੇ ਵਿੱਚ ਵਾਹਿਗੁਰੂ ਨੇ ਕਿਹਾ ਵੀ ਤੁਸੀਂ ਮੈਨੂੰ ਮਿਲ ਸਕਦੇ ਹੋ, ਪ੍ਰਾਪਤ ਕਰ ਸਕਦੇ ਹੋ। ਅਤੇ ਉਹ ਸਦਾ ਹੀ ਸਦੀਵੀ ਅਵਿਨਾਸ਼ੀ ਫਿਰ ਇਹਨਾਂ ਸੁੱਖਾਂ ਦੇ ਵਿੱਚ ਭੈ ਵੀ ਬਣੇ ਰਹਿੰਦੇ ਹੈ, ਤ੍ਰਿਪਤੀ ਵੀ ਨਹੀਂ ਹੁੰਦੀ। ਉਹ ਜਿਹੜਾ ਵਾਹਿਗੁਰੂ ਪਰਮੇਸ਼ਰ ਦੇ ਇਹ ਸਾਧ ਸੰਗਤ ਦੁਆਰਾ ਗੁਰੂ ਕੀ ਸ਼ਰਨ ਲੈ ਕੇ ਸੁੱਖ ਆਉਣਾ ਹੈ, ਉਹਦੇ ਵਿੱਚ ਫਿਰ ਤ੍ਰਿਸ਼ਨਾ ਮਿਟਦੀ ਮਿਟਦੀ ਹੈ। ਸੁੱਖ ਸ਼ਾਂਤੀ ਚਾਹੇ ਕਿਸੇ ਨੂੰ ਪਹਿਲਾਂ ਥੋੜ੍ਹਾ ਆਉਂਦਾ ਹੈ ਚਾਹੇ ਬਹੁਤਾ ਆਉਂਦਾ ਹੈ, ਇਸ ਕਰਕੇ ਸਤਸੰਗਤ ਕਰਨ ਦਾ ਇਹੀ ਲਾਭ ਹੈ ਵੀ ਉਹ ਅਤੇ ਸਤਿਗੁਰੂ ਸਾਹਿਬ ਜੀ ਨੇ ਤਾਂ ਕਿਹਾ ਵੀ ਵੀ ਉਹਨੂੰ ਚੇਤੇ ਕਰੋ, ਹੋਰ ਪਾਸੇ ਮੰਦਾ ਫੁਰਨਾ ਨਾ ਜਾਵੇ, ਉਹਦੇ ਵਿੱਚ ਹੀ ਨਾਮ ਦੁਆਰਾ ਰੱਖੋ, ਉਹਦੇ ਚਿੰਤਨ ਦੇ ਵਿੱਚ, ਫਿਰ ਤੁਹਾਨੂੰ ਉਹ ਸੁੱਖ ਆਉਣਾ ਸ਼ੁਰੂ ਹੋ ਜਾਊਗਾ। ਸਿਮਰੋ ਸਿਮਰ ਸਿਮਰ ਸੁਖ ਪਾਵੋ। ਫਿਰ ਦੁਨੀਆਂ ਦੇ ਅੰਦਰ ਕਲਪਨਾ ਹੈ ਜੀ, ਬੜੀ ਮਨ 'ਤੇ ਲੋਡ ਰਹਿੰਦਾ ਹੈ, ਕਲਪਨਾ ਬਣੀ ਹੋਈ ਹੈ, ਕਈਆਂ ਦੇ ਦਿਮਾਗ ਫੇਲ ਹੋ ਜਾਂਦੇ ਹੈ, ਪਾਗਲ ਹੋ ਜਾਂਦੇ ਹੈ। ਕੱਲ ਕਲੇਸ਼ ਕਲੇਸ਼ ਬੜੇ ਹੈ, ਕੱਲ ਕਲੇਸ਼ ਤਨ ਮਾਹੇ ਮਿਟਾਓ। ਇਹ ਸਰੀਰ ਦੇ ਵਿੱਚ ਮਿਟਣੇ ਸ਼ੁਰੂ ਹੋ ਜਾਣਗੇ, ਫਿਰ ਜੀ ਉਧਰਲੇ ਪਾਸੇ ਇਹ ਹੈਗਾ ਵੀ ਠੀਕ ਹੈ, ਮਨ ਜਾਂ ਬੁੱਧੀ ਉਧਰਲੇ ਪਾਸੇ ਹੋਰ ਜਿਹੜੇ ਸੰਕਲਪ ਹੈ ਜਾਂ ਬੁੱਧੀ ਦੇ ਵਿੱਚ ਮਾੜੇ ਚੰਗੇ ਗਿਆਨ ਹੈ ਜਾਂ ਚੇਤਵਣੀ ਹੈ, ਉਹਨਾਂ ਨੂੰ ਵੀ ਇਹ ਵਿਚਾਰ ਜਿਹੜੀ ਹੈ ਉਹ ਅਤੇ ਉਹਦਾ ਚਿੰਤਨ ਹੈ, ਅਤੇ ਉਸ ਦੇ ਵਿੱਚ ਉੱਧਰੋਂ ਰੋਕਣਾ ਹਟਾਉਣਾ ਹੈ। ਇੱਧਰ ਤੈਨੂੰ ਕੀ ਲਾਭ ਹੈ, ਸੋ ਜ਼ਰੂਰ ਜਿਹੜੇ ਤਾਂ ਗੁਰਮੁਖ ਮਾਈ ਭਾਈ ਭਾਈ ਹਮੇਸ਼ਾ ਹੀ ਇੱਧਰਲੇ ਪਾਸੇ ਲੱਗੇ ਹੋਏ ਹੈ, ਗੁਰੂ ਕੀ ਸਿੱਖਿਆ ਗੁਰਮਤ ਦੇ ਅਨੁਸਾਰ ਜੋ ਗੁਰੂ ਨਾਨਕ ਸਾਹਿਬ ਜੀ ਨੇ, ਗੁਰੂ ਬਹੁਤੇ ਨੇ ਸੰਸਾਰ ਵਿੱਚ, ਪੰਥ ਵੀ ਬਹੁਤੇ ਨੇ, ਉਹਨਾਂ ਦੇ ਬੜੇ ਬੜੇ ਮੁਰਸ਼ਦ ਹੈ, ਹੋਰ ਹੈ, ਪੀਰ ਹੈ, ਪੈਗੰਬਰ ਹੈ, ਬੋਧੀ ਹੈ, ਜੈਨੀ ਹੈ, ਇਹ ਸਾਰੇ। ਪਰ ਜੇ ਜਿਹੜਾ ਸਿੱਖ ਹੈ ਗੁਰ ਸਤਿਗੁਰੂ ਕਾ ਜੋ ਸਿੱਖ ਅਖਾਏ, ਜੇ ਸਿੱਖਿਆ 'ਤੇ ਚੱਲਣ ਵਾਲਾ ਹੈ, ਉਹ ਗੁਰੂ ਨਾਨਕ ਸਾਹਿਬ ਜੀ ਦੀ ਸਿੱਖਿਆ। ਕਿਤੇ ਭਟਕਣਾ ਭਰਮਣਾ ਨਹੀਂ ਚਾਹੀਦਾ। ਇਹ ਗੁਰੂ ਨਾਨਕ ਸਾਹਿਬ ਜੀ ਦੀ ਸਿੱਖਿਆ ਜੀ ਉਦੋਂ ਸੀਗੇ, ਹੁਣ ਕਿਵੇਂ ਸੁਣੀਏ? ਉਦੋਂ ਉਹਨਾਂ ਦਾ ਸਰੂਪ ਸੀਗਾ, ਵਿਅਕਤੀ ਸੀਗੀ, ਹੁਣ ਕਿਵੇਂ ਸੁਣੀਏ? ਉਹਨਾਂ ਦੀ ਸਿੱਖਿਆ ਬਈ ਗੁਰੂ ਮਹਾਰਾਜ ਨੇ ਆਪ ਬਾਣੀ ਲਿਖਾਈ ਹੈ, ਉਹ ਸਾਰੀ ਸਿੱਖਿਆ ਹੀ ਭਰਪੂਰ ਹੈ। ਹਾਲੇ ਬੋਲਣ ਚੱਲਣ ਦੇ ਵਿੱਚ ਤਾਂ ਕੁਝ ਕੋਈ ਵੀ ਵਕਤਾ ਹੈ ਉਹਦਾ ਫਰਕ ਹੋ ਸਕਦਾ ਹੈ, ਜਦੋਂ ਲਿਖਦਾ ਹੈ ਤਾਂ ਐਨ ਪੂਰੀ ਸਹੀ ਰੂਪ ਦੇ ਵਿੱਚ ਕੋਈ ਹੁੰਦੀ ਚੀਜ਼। ਉਹ ਸਿੱਖਿਆ ਹੈ ਸਾਡੇ ਕੋਲ, ਫਿਰ ਗੁਰੂ ਅੰਗਦ ਸਾਹਿਬ ਮਹਾਰਾਜ ਨੇ, ਗੁਰੂ ਅਮਰਦਾਸ ਸਾਹਿਬ ਮਹਾਰਾਜ ਨੇ, ਅਤੇ ਗੁਰੂ ਰਾਮਦਾਸ ਸਾਹਿਬ ਮਹਾਰਾਜ, ਗੁਰੂ ਅਰਜਨ ਸਾਹਿਬ, ਛੇਵੀਂ ਪਾਤਸ਼ਾਹੀ, ਸੱਤਵੀਂ ਪਾਤਸ਼ਾਹੀ, ਅੱਠਵੀਂ ਪਾਤਸ਼ਾਹੀ, ਨੌਵੀਂ ਪਾਤਸ਼ਾਹੀ ਨੇ ਫਿਰ ਬਾਣੀ ਉਚਾਰਨ ਕੀਤੀ। ਗੁਰੂ ਅਰਜਨ ਸਾਹਿਬ ਜੀ ਦੇ ਤਾਂ ਹੀ ਜਿਸ ਵੇਲੇ ਗੁਰੂ ਮਹਾਰਾਜ ਨੇ ਇਸੇ ਤਰ੍ਹਾਂ ਹੀ ਸ਼ਹਾਦਤ ਦੁਆਰਾ ਭਾਣਾ ਵਰਤਾਉਣਾ ਸੀ ਔਰ ਸਿੱਖਿਆ ਦੇਣੀ ਸੀ ਵੀ ਬ੍ਰਹਮ ਗਿਆਨੀ ਕਿਹਾ ਜਿਹਾ ਹੁੰਦਾ ਹੈ, ਨਹੀਂ ਤਾਂ ਬ੍ਰਹਮ ਗਿਆਨੀ ਵੀ ਸਾਡਾ ਸੰਤ ਵੀ ਬ੍ਰਹਮ ਗਿਆਨੀ ਹੈ, ਦੂਜਾ ਵੀ ਬ੍ਰਹਮ ਗਿਆਨੀ ਹੈ। ਉਹ ਜਿਹੜੀ ਅਸ਼ਵੀ ਉਚਾਰਨ ਕੀਤੀ ਹੈ, ਇਸ ਤਰ੍ਹਾਂ ਹੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ, ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ, ਉਹ ਮੰਨਣ ਦੇ ਵਿੱਚ ਸਿੱਖਿਆ ਲਈ, ਅਤੇ ਜਿਹੜਾ ਸ਼ਰਧਾਵਾਨ ਗੁਰੂ ਨਾਨਕ ਸਾਹਿਬ ਮਹਾਰਾਜ ਤਾਂ ਜਿੱਥੇ ਵੀ ਗਏ, ਚਾਹੇ ਕਿਤਨੇ ਵੱਡੇ ਪਾਪੀ ਜਾਂ ਹੋਰ ਵਿਕਾਰੀ ਹੋਰ ਸੀ, ਅਤੇ ਉਹਨਾਂ ਦਾ ਤਾਂ ਪ੍ਰਤਾਪ ਹੀ ਐਸਾ ਸੀ, ਉਸੇ ਵੇਲੇ ਹਾਲੇ ਤਾਂ ਕੋਈ ਚੀਜ਼ ਲੱਗੇ ਜਦੋਂ ਜੇ ਚਾਹੁਣ ਉਹ, ਤਾਂ ਉਸੇ ਵੇਲੇ ਹੀ ਉਹਦਾ ਮਨ ਸ਼ੁੱਧ ਕਰਕੇ ਅਤੇ ਉਸ ਰੂਪ ਦੇ ਵਿੱਚ ਕਰ ਦਿੰਦੇ ਸੀ। ਬੜੇ ਬੜੇ ਦੈਂਤ ਹੋਰ ਸਾਰੇ ਇਹ ਨਹੀਂ ਸੀ, ਉਸ ਰੂਪ ਦੇ ਵਿੱਚ ਐਸਾ ਹੀ ਸੰਸਾਰ ਦੇ ਵਿੱਚ ਇਹ ਪ੍ਰਚਾਰ ਕਰਨਾ ਸੀ। ਸੋ ਜਿਹੜੇ ਤਾਂ ਭਾਈ ਗੁਰਮੁਖ ਹੈ, ਮਾਈ ਭਾਈ ਸਤਿਗੁਰੂ ਸਾਹਿਬ ਜੀ ਦੀ ਗੁਰਮਤਿ ਦੇ ਅਨੁਸਾਰ ਸਿੱਖਿਆ ਲੈ ਕੇ ਕੋਈ ਮੰਨਣ ਕਰਦੇ ਹੈ, ਚਿੰਤਨ ਕਰਦੇ ਹੈ, ਰਾਧਦੇ ਹੈ, ਰਾਧਣ ਦੇ ਵਿੱਚ ਜਿਹੜਾ ਧਿਆਨ ਹੈ ਜ਼ਰੂਰ ਹੋਣਾ ਚਾਹੀਦਾ ਹੈ। ਧਿਆਨ ਕੀ ਹੈ? ਖਿਆਲ ਉਸ ਵਾਲਾ, ਨਹੀਂ ਤਾਂ ਇੱਥੇ ਰੌਲੇ ਵਿਦਵਾਨਾਂ ਦੇ ਵਿੱਚ ਪਏ ਨੇ ਜੀ, ਸਰਗੁਣ ਦਾ ਧਿਆਨ ਕਰਨਾ ਚਾਹੀਦਾ ਕਿ ਨਿਰਗੁਣ ਦਾ ਕਰਨਾ, ਉਹਨੂੰ ਛੱਡੋ ਤੁਸੀਂ, ਐਡੀ ਛੇਤੀ ਨਹੀਂ ਸਮਝ ਆ ਸਕਦੀ, ਉਹ ਉਹਨਾਂ ਦੇ ਝਗੜੇ ਹੈ। ਵੀ ਜਿਹੜਾ ਖਿਆਲ ਹੈ ਉਹਨੂੰ ਵਿੱਚ ਰੱਖੋ। ਆਪਾਂ ਕੋਈ ਗੱਲ ਕਰਦੇ ਹਾਂ, ਕੋਈ ਸੰਸਾਰ ਦੇ ਵਿੱਚ ਨਾਂ ਰੱਖੇ ਹੋਏ ਨੇ, ਅਤੇ ਜਿਹਨਾਂ ਦਾ ਸਾਨੂੰ ਬੋਧ ਹੈ, ਉਹ ਨਾਂ ਬੋਲੋ ਤਾਂ ਇੱਕਦਮ ਸਮਝ ਆਉਂਦੀ ਹੈ ਸਾਨੂੰ। ਇਸ ਤਰ੍ਹਾਂ ਹੀ ਗੁਰਬਾਣੀ ਦੇ ਵਿੱਚ ਵੀ ਜੇ ਪਰਮੇਸ਼ੁਰ ਦੇ ਨਾਮ ਹੈ ਵੀ ਕਰਤਾ ਪੁਰਖ ਹੈ, ਵੀ ਉਹ ਕਰਨ ਵਾਲਾ ਹੈ ਸਾਰੀ ਸ੍ਰਿਸ਼ਟੀ ਨੂੰ, ਉਹ ਐਸਾ ਪੁਰਖ ਤਾਂ ਹੋਰ ਵੀ ਕਰਨ ਵਾਲੇ ਨੇ, ਸਾਰੀ ਸ੍ਰਿਸ਼ਟੀ ਨੂੰ ਨਹੀਂ ਕੋਈ ਕਰਨ ਵਾਲਾ। ਇਹ ਮੋਟਾ ਜਿਹਾ ਅਰਥ ਹੈ ਪੁਰਖ ਦਾ। ਇਹ ਪੁਰਖ ਤਾਂ ਪੁਰਖ ਵੀ ਕਹਿੰਦੇ ਨੇ, ਵੀ ਐਸਾ ਪੁਰਖ ਹੈ ਸਾਰੀ ਸ੍ਰਿਸ਼ਟੀ ਨੂੰ ਕਰਨ ਵਾਲਾ ਹੈ। ਸਾਰੀ ਸ੍ਰਿਸ਼ਟੀ ਨੂੰ ਕਰਨ ਵਾਲਾ ਹੀ ਨਹੀਂ, ਸਾਰੀ ਸ੍ਰਿਸ਼ਟੀ ਨੂੰ ਕਰਨ ਵਾਲਾ ਹੈ, ਰੋਜ਼ੀ ਦੇਣ ਵਾਲਾ ਵੀ ਹੈ, ਔਰ ਫਿਰ ਸਾਰੀ ਸ੍ਰਿਸ਼ਟੀ ਦਾ ਸੰਘਾਰ ਕਰਤਾ ਵੀ ਹੈ, ਕਰਤਾ ਕਰਤਾ। ਇਹ ਜਦੋਂ ਐਸਾ ਚੀਜ਼ ਕਰਨੀ ਹੈ, ਉਹ ਸਾਰੇ ਗੁਰਬਾਣੀ 'ਚ ਅਰਥ ਖੋਲ੍ਹੇ ਹੋਏ ਨੇ। ਤੂੰ ਕਰਤਾ ਸੁਚਾਰ ਮੈਂਡਾ ਸਾਈਂ, ਜੋ ਤੋ ਭਾਵੈ ਸੋਈ ਤੀਸੀ, ਜੋ ਤੂੰ ਦੇ ਸੋਈ ਹਾਂ ਪਾਈ। ਇਹ ਪੰਕਤੀ ਦੇ ਅਰਥ, ਤੂੰ ਵਾਹਿਗੁਰੂ ਪਰਮੇਸ਼ੁਰ ਮੇਰੇ ਕਰਨ ਵਾਲਾ ਹੈ, ਮੇਰਾ ਮਾਲਕ। ਦੁਨੀਆਂ 'ਚ ਮਾਲਕ ਤਾਂ ਹੁੰਦੇ ਨੇ, ਚੀਜ਼ਾਂ ਨੂੰ ਪੈਦਾ ਕਰਨ ਵਾਲੇ ਨਹੀਂ ਹੈ। ਜਿਵੇਂ ਬਨਸਪਤੀ ਹੈ, ਪਸ਼ੂ ਪੰਛੀ ਹੈ, ਅਸੀਂ ਮਹੀਆਂ ਖਰੀਦ ਕੇ ਲਿਆਉਂਦੇ ਹਾਂ, ਗੁੰਮਾਂ ਖਰੀਦ ਕੇ ਲਿਆਉਂਦੇ ਹਾਂ, ਉਹਨਾਂ ਨੂੰ ਬਣਾ ਤਾਂ ਨਹੀਂ ਸਕਦੇ। ਸੋ ਐਸੀ ਕਰਤਾ ਪੁਰਖ ਦੀ ਵਾਹਿਗੁਰੂ ਪਰਮੇਸ਼ੁਰ। ਅਤੇ ਪੁਰਖ ਕੋਈ ਇੱਕ ਕਰਤੇ ਹੁੰਦੇ ਨੇ ਵੱਖਰਾ ਹੋ ਕੇ ਕੰਮ ਕਰਨ ਵਾਲਾ, ਇੱਕ ਵਿੱਚ ਹੋ ਕੇ ਕਰਮ ਕਰਨ ਵਾਲੇ, ਅਤੇ ਦੋ ਤਰ੍ਹਾਂ ਦੇ ਹੈ ਉਹ ਕਾਰਨ। ਉਹ ਵਾਹਿਗੁਰੂ ਪਰਮੇਸ਼ੁਰ ਪੂਰਨ ਵੀ ਹੈ, ਇਹ ਤਾਂ ਥੋੜ੍ਹੇ ਥਾਂ ਦੇ ਵਿੱਚ ਹੈ। ਦੇਖੋ ਆਕਾਸ਼ ਕਿੱਡਾ ਵੱਡਾ ਹੈ, ਵਾਯੂ ਉਸਦੇ ਅੰਦਰ ਹੈ, ਅਗਨੀ ਹੈ, ਪਾਣੀ ਹੈ, ਸਮੁੰਦਰ ਹੈ, ਇੰਨੇ ਹੈ, ਧਰਤੀ ਹੈ, ਕੋਈ ਅੰਤ ਪਾਰਾਵਾਰ ਨਹੀਂ ਆਉਂਦਾ, ਸਭ ਦਾ ਹੀ ਕਰਤਾ ਹੈ, ਅਤੇ ਸਭ ਦੀ ਕਿਰਿਆ ਕਰਾਉਣ ਵਾਲਾ ਵੀ ਹੈ। ਜੋ ਅਸੀਂ ਕੰਮ ਕਰਦੇ ਉਹਦੀ ਸੱਤਾ ਨਾਲ ਹੁੰਦੇ, ਉਹਦੀ ਸੱਤਾ ਸ਼ਕਤੀ ਅੰਤਰ ਹੈ, ਸ਼ਕਤੀ ਰੂਪ ਵੀ ਹੈ, ਬਲ ਵੀ ਹੈ, ਕਰਾਉਣ ਵਾਲਾ ਵੀ ਹੈ। ਫਿਰ ਜਦੋਂ ਐਸਾ ਚਿੰਤਨ ਹੋਵੇਗਾ, ਮਨ ਨਹੀਂ ਜਾਵੇਗਾ, ਤਾਂ ਉਹਦਾ ਜਿਹੜੇ ਤਾਂ ਉਹਦਾ ਅਭਿਆਸ ਕਰਦੇ ਰਹਿਣਗੇ ਅਤੇ ਉਹਨਾਂ ਨੂੰ ਤਾਂ ਚਾਨਣ ਹੋ ਕੇ ਉਹਦਾ ਅਨੁਭਵ ਹੋਊਗਾ ਕਿ ਹਾਂ ਹੈਗਾ, ਔਰ ਹਮੇ ਦੂਰ ਹੋਊਗੀ। ਉਹਦੇ ਬਹੁਤ ਸਾਰੇ ਸਾਧਨ ਹਨ ਸੰਸਾਰ ਦੇ ਵਿੱਚ, ਚਿੰਤਨ ਵੀ ਹੈ, ਕੋਈ ਇਹ ਆਪਣੇ ਦਰਸ਼ਨਾਂ ਵਾਸਤੇ ਚਿੱਤਰ ਦਰਸ਼ਨ ਵੀ ਹੈ, ਸਰਵਣ ਦਰਸ਼ਨ ਵੀ ਹੈ, ਨੇਤਰ ਦਰਸ਼ਨ ਵੀ ਹੈ, ਸੁਪਨ ਦਰਸ਼ਨ ਵੀ ਹੈ, ਉਹਦਾ ਸਾਰੇ ਸੰਸਾਰਿਕ ਚੀਜ਼ਾਂ ਤਾਂ ਹੋ ਹੀ ਜਾਂਦੀਆਂ, ਪਰ ਗੱਲ ਤਾਂ ਹੈਗੀ ਵਾਹਿਗੁਰੂ ਦੀ। ਜਿਹੜਾ ਵੀ ਜਿਸ ਤਰ੍ਹਾਂ ਕੋਈ ਚੀਜ਼ ਸਾਡਾ ਹੀ ਬਹੁਤੀ ਪ੍ਰਵਿਰਤੀ ਹੈ ਸੰਸਾਰ ਦੀ, ਉਸ ਤਰ੍ਹਾਂ ਦੇ ਸੁਪਨੇ ਵੀ ਆਉਣਗੇ। ਜਿਹਦੀ ਇੱਧਰ ਪ੍ਰਵਿਰਤੀ ਹੋ ਗਈ ਸਾਧ ਸੰਗਤ ਦੇ ਵਿੱਚ ਔਰ ਇੱਧਰ ਨਾਮ ਬਾਣੀ ਦੇ ਵਿੱਚ, ਉਹਨੂੰ ਸੁਪਨ ਦੇ ਵਿੱਚ ਵੀ ਫਿਰ ਐਸੇ ਹੋਣਗੇ, ਉਹਨੂੰ ਉਹ ਹੋ ਜਾਣਗੇ। ਔਰ ਜਦ ਤਾਈਂ ਇਹ ਸੁਪਨ ਦੇ ਵਿੱਚ ਨਹੀਂ ਪ੍ਰਵਿਰਤੀ ਹੁੰਦੀ, ਉਦਾਂ ਹੀ ਹਾਲੇ ਪੱਕਾ ਨਹੀਂ ਹੋਇਆ ਕੰਮ। ਉਹਦੇ ਵਿੱਚ ਇਸ ਕਰਕੇ ਉਹ ਗੁਰਮੁਖ ਧੰਤਾ ਯੋਗ ਨੇ ਜਿਨ੍ਹਾਂ ਦੇ ਸੁਪਨ ਦੇ ਵਿੱਚ ਵੀ ਸਾਧ ਸੰਗਤ ਦੇ ਦਰਸ਼ਨ ਹੋਣ ਜਾਂ ਕੋਈ ਚਿੱਤਰ ਦਰਸ਼ਨ ਹੋਣ ਅਤੇ ਜਾਂ ਮੰਨਣ ਉੱਥੇ ਵੀ ਚਿੰਤਨ ਹੋਵੇ ਵਾਹਿਗੁਰੂ ਪਰਮੇਸ਼ੁਰ ਦਾ। ਕਈ ਐਸੇ ਗੁਰਮੁਖਾਂ ਤੋਂ ਸੁਣਿਆ ਵੀ ਜਿਹੜਾ ਕੋਈ ਅਭਿਆਸ ਕਰਦਾ ਹੈ ਜਾਂ ਕੋਈ ਜਪਜੀ ਸਾਹਿਬ ਦੇ ਪਾਠ ਬਹੁਤ ਹੀ ਕਰਦਾ, ਉਹਨੂੰ ਸੁਪਨ ਦੇ ਵਿੱਚ ਵੀ ਹੁੰਦੇ ਰਹਿੰਦੇ। ਔਰ ਸੁਪਨ ਦੇ ਵਿੱਚ ਐਸੀ ਤਾਕਤ ਹੈ, ਆਪਾਂ ਜਿਤਨੇ ਜਾਗਰਤ ਦੇ ਵਿੱਚ ਯਤਨ ਕਰੀਏ ਉਹ ਬਹੁਤ ਸਮਾਂ ਲੱਗਦਾ ਹੈ। ਉੱਥੇ ਜਿੱਧਰਲੇ ਪਾਸੇ ਕੋਈ ਲੱਗਾ ਹੈ ਮਿੰਟ ਸਕਿੰਟ ਨਹੀਂ ਲੱਗਦਾ, ਉਹ ਆਕਾਰ ਉਦੋਂ ਹੀ ਬਣ ਜਾਂਦੇ ਹੈ। ਇਸ ਤਰ੍ਹਾਂ ਜਿਹੜੇ ਗੁਰਮੁਖ ਇੱਧਰਲੇ ਪਾਸੇ ਕੋਈ ਚਿੱਤਰ ਦਰਸ਼ਨ ਦੇ ਵਿੱਚ ਜਾਂ ਹੋਰ ਲੱਗੇ ਹੋਏ ਨੇ ਜਾਂ ਅਤੇ ਉਹਨਾਂ ਦੇ ਤਾਂ ਹੀ ਫਿਰ ਉਹ ਬੜੀ ਛੇਤੀ ਦੇ ਨਾਲ ਸਾਖਿਆਤ ਹੁੰਦੀ ਹੈ। ਸੋ ਇਹ ਕਰਨਾ ਚਾਹੀਦਾ ਹੈ ਇਹ ਵੀ। ਇੱਕ ਨਾ ਤਾਂ ਸਿੱਖਿਆ ਲਈ ਹੋਈ ਹੈ ਗੁਰਮਤ ਦੇ ਅਨੁਸਾਰ, ਜਿਹਨੂੰ ਅਸੀਂ ਕਹਿੰਦੇ ਵੀ ਅੰਮ੍ਰਿਤ ਛਕਿਆ ਹੈ, ਠੀਕ ਹੈ। ਉਹ ਤਾਂ ਮਹਾਰਾਜ ਨੇ ਇੱਕ ਢੰਗ ਬਣਾ ਦਿੱਤਾ ਵੀ ਜਿਸ ਤਰ੍ਹਾਂ ਪਹਿਲੇ ਇੱਥੇ ਭਾਰਤ ਭੂਮੀ ਦੇ ਵਿੱਚ ਹਿੰਦੂ ਸ਼੍ਰੇਣੀ ਜਿਹੜੀ ਹੈ ਉਹ ਚਰਨਾਂ ਦਾ ਚਰਨ ਕੌਲ ਦਿੰਦੀ ਸੀ, ਫਿਰ ਸਿੱਖਿਆ ਦਿੰਦੀ ਸੀ। ਗੁਰੂ ਨਾਨਕ ਸਾਹਿਬ ਨੇ ਹੋਰ ਪਾਤਸ਼ਾਹ ਨੇ ਇਹ ਹਿੰਦੂ ਭੂਮੀ ਨੂੰ ਵੀ ਸਵਾਰਨ ਵਾਸਤੇ ਆਏ ਸੀ ਅਤੇ ਉਹ ਬਹੁਤ ਸਹਿਮਾ ਰੱਖਿਆ ਕਿ ਉਸ ਰੂਪ ਨਹੀਂ ਰੱਖਣੇ ਵੀ ਸਿੱਖਿਆ ਲੈਣੀ ਹੈ ਅਤੇ ਉਹ ਨਾਲ ਵੀ ਐਸੇ ਲੋਕ ਵੀ ਹੋਣਗੇ ਵੀ ਐਵੇਂ ਚਰਨ ਧੋ ਕੇ ਦੇਈ ਜਾਂਦੇ ਨੇ ਮਿੱਟੀ ਜਾਂ ਹੋਰ ਚੀਜ਼। ਉਹ ਮਹਾਰਾਜ ਨੇ ਵੀ ਸ਼ੁੱਧ ਜਲ ਹੋਵੇ ਅਤੇ ਆਪਣੇ ਸ਼ੁੱਧ ਹੀ ਬਰਤਨ ਹੋਣ, ਸਰਬਲੋਹ ਦਾ ਹੋਵੇ, ਸਰਬਲੋਹ ਦੇ ਸ਼ਸਤਰ ਬਣਦੇ ਆ, ਕਦੇ ਸੋਨੇ ਦੇ ਸ਼ਸਤਰ ਦੇਖੇ ਆ ਸਰਬਲੋਹ ਦੇ, ਉਹਨਾਂ ਨਾਲ ਬੈਰੀਆਂ ਨੂੰ ਬਾਹਰਲਿਆਂ ਨੂੰ ਵੀ ਨਾਸ਼ ਕਰਨਾ ਹੈ। ਅਤੇ ਇੱਧਰ ਜਿਹੜਾ ਵਾਹਿਗੁਰੂ ਪਰਮੇਸ਼ੁਰ ਦਾ ਨਾਮ ਬਾਣੀ ਹੈ ਉਹਦੀ ਸਿੱਖਿਆ ਦੇ ਅਨੁਸਾਰ ਉਹਦੀ ਓਟ ਲੈ ਕੇ ਆਪੋ ਨਹੀਂ ਹੋਣਾ। ਜੇ ਆਪਣੇ ਅੰਦਰ ਇਹ ਵੀ ਮੈਂ ਹੀ ਕਰਦਾ ਤਾਂ ਫਿਰ ਹਉਮੈ ਆ ਗਈ, ਉਹਦਾ ਓਨਾ ਫਲ ਨਹੀਂ ਹੋਣਾ, ਨਾ ਹਉਮੈ ਮਿਟਣੀ ਹੈ। ਇਹ ਵਾਹਿਗੁਰੂ ਤਾਂਹੀਓ ਕਿ ਗੁਰਪ੍ਰਸਾਦ ਵੀ ਤੇਰੀ ਕਿਰਪਾ ਹੈ, ਵੀ ਉਸੇ ਦੀ ਕਿਰਪਾ ਹੀ ਹੈ। ਜੇ ਉਹਦੀ ਕਿਰਪਾ ਨਾ ਹੋਵੇ ਤਾਂ ਆਪਾਂ ਬੋਲ ਵੀ ਨਹੀਂ ਸਕਦੇ, ਜ਼ਬਾਨ ਉਸੇ ਨੇ ਦਿੱਤੀ ਹੈ, ਕੰਨ ਉਸੇ ਨੇ ਦਿੱਤੇ ਹੈ, ਸ਼ਕਤੀ ਵੀ ਭਰੀ ਹੈ। ਅਤੇ ਹੁਣ ਵੀ ਜੇ ਕੋਈ ਐਸਾ ਸੱਤਾ ਨਾ ਹੋਵੇ ਤਾਂ ਫਿਰ ਨਹੀਂ ਕਰ ਸਕਦੇ। ਸੋ ਐਸਾ ਇੱਕ ਕਰਤਾ ਪੁਰਖ ਪਦ ਦਾ ਹੀ ਬਹੁਤ ਵੱਡਾ ਵਿਸਾਰ ਹੈ। ਔਰ ਦੇਖ ਲਓ ਰਾਗ ਆਸਮ ਇਹਦਾ ਚੌਥਾ ਸੋ ਪੁਰਖ ਇੱਕ ਓਂਕਾਰ ਸਤਿਗੁਰ ਪ੍ਰਸਾਦ ਸਾਰਾ ਤੂੰ ਕਰਤਾ ਸਜਾਰ ਮੈਂਡਾ ਸਾਈਂ ਜੋ ਤੋਂ ਪਾਵੇ, ਇਹ ਵਾਹਿਗੁਰੂ ਦੇ ਗੁਣ ਨੇ। ਜੇ ਨਾਮ 'ਚ ਨਾ ਹੋਵੇ ਤਾਂ ਗੁਰਬਾਣੀ ਸੁਣੋ, ਕੀਰਤਨ ਸੁਣੋ ਉਸ ਦੁਆਰਾ, ਅਤੇ ਨਾਲ ਨਾਮ ਵੀ ਜਿਹੜਾ ਹੈ ਉਹ ਮੱਲੋ ਮੱਲੀ ਉੱਧਰ ਨੂੰ ਜਾਊਗਾ। ਨਾਮ ਕੀ ਹੈ? ਬੋਧ ਕਰਨ ਵਾਲਾ। ਗੁਰਬਾਣੀ ਦੁਆਰਾ ਨਾਮ ਜੋ ਵੀ ਕਿਸੇ ਦਾ ਹੈ ਉਹ ਉਸਦਾ ਗਿਆਨ ਕਰਦਾ ਹੈ, ਗੁਰਬਾਣੀ ਗਿਆਨ ਕਰਦੀ ਹੈ, ਉਹ ਨਾਮ ਸਰੂਪ ਹੀ ਹੈ ਵਿੱਚ ਬਾਣੀ ਅੰਮ੍ਰਿਤ ਸਾਰੇ। ਸਗੋਂ ਸਿਫਤ ਸਲਾਗਾ ਉਸਦੇ ਵਿੱਚ ਜੋੜਨੀ ਹੈ। ਸੋ ਹਰ ਵੇਲੇ ਹੀ ਇਹ ਜਿਹੜੀ ਚੀਜ਼ ਹੈ ਵੀ ਆਪਣੇ ਚਾਹੇ ਮਨ ਨਾ ਲੱਗੇ ਗੁਰਬਾਣੀ ਪੜ੍ਹੋ। ਕਹਿੰਦੇ ਜੀ ਜੇ ਕਈ ਵਾਰੀ ਨਹੀਂ ਨੀਂਦ ਆਉਂਦੀ ਹੈ, ਨੀਂਦ ਆਉਂਦੀ ਹੈ ਤਾਂ ਖੜ ਕੇ ਕਰ ਲਓ, ਨੀਂਦ ਆਉਂਦੀ ਨਹੀਂ ਹਟਦੀ ਤਾਂ ਤੁਰ ਕੇ ਕਰ ਲਓ, ਕੰਮ ਕਰਦਿਆਂ ਕਰੀ ਚੱਲੋ, ਇੱਕ ਸ਼ਬਦ ਕਰੀ ਚੱਲੋ। ਬਹੁਤੀ ਬਾਣੀ ਕਿਸ ਤਰ੍ਹਾਂ ਹੋਵੇ? ਕਹਿੰਦੇ ਹੁੰਦੀ ਰਹਿੰਦੀ ਹੈ ਬਾਣੀ। ਸੋ ਚਲੋ ਇਹਦਾ ਥੋੜ੍ਹਾ ਬਾਲਾ ਤਾਂ ਜ਼ਰੂਰ ਠੀਕ ਹੈ, ਕਲਯੁੱਗ ਦਾ ਪ੍ਰਭਾਵ ਹੈਗਾ ਆ। ਸੰਗਤਾਂ ਬਹੁਤ ਗਿਣਤੀ ਵਿੱਚ ਆਪ ਵਿਚਾਰ ਸੁਣਨ ਵਾਸਤੇ ਆਉਂਦੇ ਹੋ ਅਤੇ ਜ਼ਰੂਰ ਇੱਧਰਲੇ ਪਾਸੇ ਜਿੱਦਾਂ ਅੰਮ੍ਰਿਤ ਵੇਲੇ ਰਾਤਰੀ ਦਾ ਸਮਾਂ ਵਾਹਿਗੁਰੂ ਪਰਮੇਸ਼ਰ ਨੇ ਆਰਾਮ ਕਰਨ ਵਾਸਤੇ ਦਿੱਤਾ ਹੈ, ਸਮੇਂ ਸਿਰ ਸੌਂ ਜਾਓ ਅਤੇ ਦਿਨ ਦਾ ਥਕੇਵਾਂ ਫਿਰ ਨੀਂਦ ਸਭ ਲਾ ਦਿੰਦੀ ਹੈ, ਮਨ ਦਾ ਵੀ ਥਕੇਵਾਂ ਲਾ ਦਿੰਦੀ ਹੈ, ਬੁੱਧੀ ਦਾ ਥਕੇਵਾਂ ਵੀ ਲਾ ਦਿੰਦੀ ਹੈ ਅਤੇ ਸਵੇਰੇ ਉੱਠੋ, ਆਪਣੀ ਕਿਰਿਆ ਕਰੋ, ਸਰੀਰ ਸਾਫ਼ ਹੋ ਜਾਏ ਅਤੇ ਉਸ ਵੇਲੇ ਤੁਸੀਂ ਬਿਲਕੁਲ ਇਕਾਂਤ ਦੇ ਵਿੱਚ ਯਤਨ ਕਰੋਗੇ। ਪਹਿਲਾਂ ਜਿਹੜਾ ਕਿਹਾ ਵੀ ਹਨ, ਇਸ਼ਨਾਨ ਵੀ ਕਰ ਲਿਆ, ਸਰੀਰ ਵੀ ਠੀਕ ਹੈ, ਤੰਦਰੁਸਤ ਹੈ, ਅਤੇ ਹੁਣ ਚਿੰਤਨ ਕਰਨਾ ਇਹ ਹਰ ਵੇਲੇ ਨਹੀਂ ਤਾਂ ਉਸ ਵੇਲੇ ਤਾਂ ਅਲੱਗ ਨਹੀਂ। ਚੱਲ ਪੰਜ ਮਿੰਟ ਹੀ ਸਹੀ, ਪੰਜ ਮਿੰਟ ਅਤੇ ਦਸ ਮਿੰਟ ਜਾਂ ਹੋਰ ਅੱਗੇ ਤੋਂ ਅੱਗੇ ਤੁਸੀਂ ਉਸ ਚੀਜ਼ ਨੂੰ ਫੇਰ ਇਹ ਹੈ ਵੀ ਕੰਮ ਕਾਰ ਕਰਦੇ ਹਾਂ ਵੀ ਜਿਵੇਂ ਉਹ ਕੰਮ ਦੇ ਵਿੱਚ ਖਿਆਲ ਜਾਂ ਹੋਰ ਚੀਜ਼ ਹੈ ਅਤੇ ਉਹਦੇ ਵਿੱਚ ਵੀ ਵਾਹਿਗੁਰੂ ਪਰਮੇਸ਼ਰ ਨੂੰ ਚੇਤੇ ਪਹਿਲਾਂ ਨਹੀਂ ਹੋਊਗਾ, ਪਹਿਲਾਂ ਤਾਂ ਉੱਧਰ ਖਿਆਲ ਜੀ। ਜਦੋਂ ਉਹ ਸਵਾਜ ਹੈ ਆਦਤ ਬਣ ਗਈ ਤਾਂ ਫਿਰ ਉਹ ਨਾਮ ਵੀ ਅਤੇ ਕੰਮ ਵੀ ਹੋਈ ਜਾਊਗਾ, ਸਗੋਂ ਜ਼ਿਆਦਾ ਹੋਊਗਾ ਔਰ ਸਫਲਾ ਹੋਊਗਾ। ਜਿਹੜੇ ਕੰਮ ਅੜੇ ਹੋਏ ਨੇ ਉਹ ਵੀ ਹੋਣਗੇ। ਜਿਵੇਂ ਜਿਵੇਂ ਇੱਧਰਲੇ ਪਾਸੇ, ਇਸ ਕਰਕੇ ਸਭ ਕੁਛ ਹੀ ਇਹ ਪ੍ਰਾਪਤ ਹੁੰਦਾ ਹੈ। ਸਤਿਗੁਰੂ ਸਾਹਿਬ ਜੀ ਦੀ ਗੁਰਬਾਣੀ ਗੁਰਬਾਣੀ ਸਰੂਪ ਹੈ, ਛੇਵੇਂ ਸੱਤਵੇਂ ਅੱਠਵੇਂ ਪਾਤਸ਼ਾਹ ਨੂੰ ਗੁਰੂ ਅਰਜਨ ਸਾਹਿਬ ਜੀ ਨੇ ਕਿਹਾ ਇਹਨਾਂ ਸਰੂਪਾਂ ਦੇ ਵਿੱਚ ਬਾਣੀ ਉਚਾਰਨ ਹੋ ਚੁੱਕੀ ਹੈ, ਤੁਸੀਂ ਸਿਰਫ ਧੁਨਾਂ ਚੜਾਉਣੀਆਂ ਨੇ। ਹਿੰਦ ਵਾਸੀਆਂ ਦੇ ਵਿੱਚ ਕਮਜ਼ੋਰੀ ਹੈ, ਵੀਰ ਰਸ ਖਤਮ ਹੈ, ਇਹਨਾਂ ਦੀ ਇੱਜ਼ਤ ਲੁੱਟੀ ਜਾ ਰਹੀ ਹੈ, ਇਹਨਾਂ ਦਾ ਧਨ ਜੁਰਮਾਨੇ ਲੁੱਟੀ ਜਾ ਰਹੇ ਨੇ। ਇਸ ਕਰਕੇ ਉਹ ਧੁਨਾ ਇਹ ਸ਼ਸਤਰ ਅਤੇ ਨਾਲ ਧਰਮ ਵੀ ਹੈ, ਇਹ ਦ੍ਰਿੜ ਕਰਾਉਣਾ ਅਤੇ ਨਾਲ ਗੁਰਬਾਣੀ ਦਾ ਪ੍ਰਚਾਰ ਕਰਨਾ ਹੈ। ਨੌਵੇਂ ਸਰੂਪ ਦੇ ਵਿੱਚ ਉਚਾਰਨ ਕਰਾਂਗੇ ਅਤੇ ਛੇਵੇਂ ਪਾਤਸ਼ਾਹ ਕੋਲ ਕਹਿੰਦੇ ਜੀ ਗੁਰਬਲਾਸ ਚਾਹੁੰਦਾ ਹੈ ਵੀ ਮਹਾਰਾਜ ਕਿਰਪਾ ਕਰੋ। ਕਹਿੰਦੇ ਦਸਵੇਂ ਸਰੂਪ ਦੇ ਗੁਰਸਿੱਖੋ ਜਿਹੜੇ ਤੁਸੀਂ ਕਹਿੰਦੇ ਹੋ ਇਹ ਹੈ ਵੀ ਦਸਵੇਂ ਸਰੂਪ ਸਾਰਾ ਹੀ ਉਚਾਰਨ ਕਰ ਦਿਆਂਗੇ। ਸੋ ਇਹ ਹੈ ਵਾਹਿਗੁਰੂ ਪਰਮੇਸ਼ਰ ਦੀ ਸਿੱਖਿਆ, ਦ੍ਰਿੜ ਉਪਦੇਸ਼। ਅਤੇ ਉਹਦੇ ਵਾਸਤੇ ਹੈ ਵੀ ਆਪਣੇ ਜਿਹੜੇ ਸਿੱਖ ਹੈ ਉਸ ਬਾਣੀ ਦੇ ਉੱਤੇ ਕਮਾਉਣ ਵਾਲੇ ਚੱਲਣ ਵਾਲੇ, ਉਹ ਇੱਕ ਨਹੀਂ ਹੋਊਗਾ, ਉਹ ਪੰਜ ਸਿੱਖਿਆ ਦੇਣਗੇ। ਕਿਸੇ ਨੂੰ ਮਾਣ ਹੰਕਾਰ ਨਾ ਹੋ ਜਾਵੇ ਮੈਂ ਕਿਵੇਂ ਸਿੱਖਿਆ ਦਿੰਦਾ, ਮੈਂ ਗੁਰੂ ਹਾਂ। ਗੁਰੂ ਸਿੱਖਿਆ ਉਪਦੇਸ਼ ਹੈ, ਗਿਆਨ ਗੁਰੂ ਆਤਮ ਉਪਦੇਸ਼ੋ ਨਾਮ ਵਿਭੂਤ ਲਗਾਓ। ਇਹ ਕਿੰਨੀ ਸੁਤੰਤਰਤਾ ਸਤਿਗੁਰੂ ਸਾਹਿਬ ਜੀ ਨੇ ਕੀਤੀ ਹੈ। ਇਸ ਕਰਕੇ ਜਿਹੜੇ ਗੁਰਮੁਖ ਲੱਗੇ ਨੇ ਇੱਧਰ ਤੰਤਾ ਯੋਗ ਅੱਗੇ ਤੋਂ ਅੱਗੇ ਅਵਸਥਾ ਵਾਲੇ ਨੇ, ਉਹਨਾਂ ਦੀ ਸੰਗਤ ਜ਼ਰੂਰੀ ਹੈ। ਅਤੇ ਜੇ ਹੁੰਦਾ ਨਹੀਂ, ਹੁੰਦਾ ਤਾਂ ਦੇਖੋ ਵੀ ਜੇ ਕੋਈ ਗੁਰਮੁਖ ਮਿਲ ਜਾਏ ਜਾਂ ਹੋਰ ਚੀਜ਼ ਹੈ ਜਿਹਾ ਜਿਹਾ ਉਹਦੇ ਸਰੀਰ ਦਾ ਜ਼ਰੂਰ ਪ੍ਰਭਾਵ ਪੈਂਦਾ ਹੈ, ਉਹ ਪਰਮੇਸ਼ੁਰ ਆਪ ਹੀ ਚੇਤੇ ਆਉਂਦਾ ਹੈ। ਜੇ ਕੋਈ ਮਾੜਾ ਪੁਰਸ਼ ਹੈ ਜਾਂ ਉਹੋ ਜਿਹੀ ਚੀਜ਼ ਹੈ ਤਾਂ ਉਹਦੇ ਨਾਲ ਮਾੜੇ ਪਾਸੇ ਮੰਨ ਜਾਊਗਾ। ਇਸ ਕਰਕੇ ਜ਼ਰੂਰੀ ਹੈ ਸਾਰ ਸੰਗਤ ਨਾਮ ਵੀ ਹੈ ਤਾਂ ਉਹਦਾ ਜ਼ਰੂਰ ਲੱਗਣਾ ਵੀ ਜ਼ਰੂਰੀ ਹੈ। ਉਸ ਵੇਲੇ ਵੀ ਅੰਮ੍ਰਿਤ ਵੇਲੇ ਜਿੰਨਾ ਵੀ ਸਮਾਂ ਹੈ ਆਪਣੇ ਕੰਮ ਕਾਰ ਵਿਹਾਰ ਤੋਂ ਬਿਲਕੁਲ ਇਕਾਂਤ ਹੋ ਕੇ ਉਹ ਤਾਂ ਉਹਨਾਂ ਦੀ ਅੱਗੇ ਫਿਰ ਜਿਹਨਾਂ ਦੀ ਲੀਨਤਾ ਹੀ ਹੁੰਦੀ ਹੈ, ਮੰਨਣ ਵਿੱਚ ਹੁੰਦੀ ਹੈ ਜਾਂ ਨਿਰਧਾਰਨ ਵਿੱਚ ਉਹਨੂੰ ਕਹਿ ਦਿੰਦੇ ਹੈ, ਅੱਗੇ ਹੈਗੀ ਸਮਾਧੀ ਅਤੇ ਬੁੱਧੀ ਉਸ ਵਿੱਚ ਲੀਨ ਹੋ ਜਾਣੀ। ਉਹਨੂੰ ਸਮਾਧੀ ਕਹਿੰਦੇ, ਤੀਨਾ ਬੁੱਧੀ ਦਾ। ਇਸੇ ਕਰਕੇ ਵੀ ਨਾਮ ਦੇ ਵਿੱਚ ਸਮਾਓ, ਨਾਮ ਦੇ ਵਿੱਚ ਸਮਾਓ, ਜਾਂ ਨਾਮ ਨੂੰ ਵਿੱਚ ਪ੍ਰਵੇਸ਼ ਕਰੋ। ਇਹ ਜ਼ਰੂਰੀ ਹੈ ਅਤੇ ਛੇਤੀ ਜਿਹੜਾ ਹੈ ਗੁਰੂ ਕੀ ਸਿੱਖਿਆ ਉਹਦੇ ਨਾਲ, ਜਿਵੇਂ ਕੋਈ ਵੀ ਬਹੁਤਾ ਤਕੜਾ ਮਰੀਜ਼ ਹੈ, ਟੀਬੀ ਦੇ ਮਰੀਜ਼ ਨੇ, ਹਾਰਟ ਦੇ ਮਰੀਜ਼ ਨੇ, ਜਾਂ ਦਿਮਾਗ ਦੇ ਮਰੀਜ਼ ਨੇ, ਜਿਹੜੇ ਅਸਾਧ ਰੋਗ ਨੇ, ਉਹਨਾਂ ਦੇ ਨਾਲ ਡਾਕਟਰਾਂ ਨੇ ਸਿੱਖਿਆ ਵੀ ਆਹ ਕੰਮ, ਆਹ ਖਾਣਾ ਪੀਣਾ ਨਹੀਂ ਤੂੰ, ਅਤੇ ਆਹ ਕੰਮ ਨਹੀਂ ਕਰਨਾ। ਇਸੇ ਤਰ੍ਹਾਂ ਹੀ ਇੱਧਰ ਜਿਹੜੀ ਸਿੱਖਿਆ ਹੈ ਵੀ ਆਹ ਵੀ ਕੰਮ ਨਹੀਂ ਕਰਨਾ ਤੁਸੀਂ, ਉਹ ਹੈ ਬਾਣੀ ਨਾਲ ਕਿਸੇ ਨੂੰ ਅਪ ਸ਼ਬਦ ਨਹੀਂ ਕਹਿਣਾ, ਗਾਲ ਨਹੀਂ ਕੱਢਣੀ, ਬੁਰਾ ਨਹੀਂ ਬੋਲਣਾ, ਕਿਸੇ ਦਾ ਬੁਰਾ ਜਾਂ ਆਪਣੇ ਖਿਆਲ ਨਹੀਂ ਕਰਨਾ। ਇਹ ਕੰਨਾਂ ਨਾਲ ਉਹ ਨਹੀਂ ਗੱਲਾਂ ਹੋਰ ਨਹੀਂ ਸੁਣਨੀਆਂ, ਨਿੰਦਾ ਨਾ ਕਰਨੀ ਨਾ ਸੁਣਨੀ, ਫਿਰ ਬੜੀ ਛੇਤੀ ਹੋਊਗਾ। ਅਤੇ ਜੇ ਰਲ ਮਿਲਾਈ ਚਲੀ ਜਾ ਲਾਂਗੇ ਵੀ ਪਹਿਲਾਂ ਨਹਾ ਵੀ ਲਿਆ, ਫਿਰ ਕੁਸੰਗਤ ਕਰ ਲਈ ਥੋੜ੍ਹੀ ਜਿਹੀ, ਉਹ ਤਾਂ ਉਹ ਨਹਾਤੇ ਤੋਂ ਸਗੋਂ ਮਿੱਟੀ ਘੱਟਾ ਹੋਰ ਪੈਂਦਾ ਹੈ। ਜਿਵੇਂ ਹਾਥੀ ਦਾ ਸਤਿਗੁਰੂ ਸਾਹਿਬ ਜੀ ਨੇ ਦ੍ਰਿਸ਼ਟਾਂਤ ਦਿੱਤਾ, ਤੀਰਥ ਵਰਤ ਅਰਦਾਨ ਕਰ ਮਨ ਮੈਂ ਧਰੈ ਗੁਮਾਨ, ਨਾਨਕ ਨੇਫਲ ਜਾਤ ਤੇ ਜਿਉਂ ਕੁੰਚਰ ਇਸ਼ਨਾਨ। ਉਹਦਾ ਹੰਕਾਰ ਵੀ ਨਹੀਂ ਕਰਨਾ, ਤੀਰਥਾਂ 'ਤੇ ਨਹਾਓ ਚੰਗਾ ਹੈ, ਕੋਈ ਨਿਯਮ ਰੱਖਣੇ ਕੋਈ ਸਾਧਨਾ ਦੇ ਚੰਗੇ ਹੈ, ਅਤੇ ਦਾਨ ਕਰਨਾ ਮਾੜਾ ਨਹੀਂ ਹੈ। ਪਰ ਮਨ ਦੇ ਵਿੱਚ ਜਿਹੜਾ ਹੰਕਾਰ ਕਰੂਗਾ ਨਾ, ਉਹਦਾ ਇਉਂ ਚਲੇ ਜਾਊਗਾ ਨਿਸ਼ਫਲ, ਜਿਵੇਂ ਹਾਥੀ ਦਾ ਕਿਤੇ ਡੂੰਘੇ ਪਾਣੀ ਦਰਿਆ ਦੇ ਵਿੱਚ ਇਸ਼ਨਾਨ ਕਰਾਓ, ਬਾਹਰ ਆ ਕੇ ਫੁੰਕਾਰੇ ਮਾਰਦਾ ਮਿੱਟੀ 'ਤੇ, ਅਤੇ ਮਿੱਟੀ ਘੱਟਾ ਉੱਤੇ ਹੋਰ ਪਾ ਲੈਂਦਾ, ਉਹ ਸਗੋਂ ਹੋਰ ਜੰਮ ਜਾਂਦਾ। ਇਸ ਕਰਕੇ ਇਹ ਸੰਗਤ ਵੀ ਜ਼ਰੂਰੀ ਹੈ, ਅਤੇ ਉਹਦਾ ਆਦਤ ਜਾਂ ਹੋਰ ਚੀਜ਼ ਸੁਭਾਅ ਪਾਓ, ਫਿਰ ਹੌਲੀ ਹੌਲੀ ਵੱਧਦਾ ਜਾਊਗਾ। ਅਤੇ ਦੂਜਿਆਂ ਤੋਂ ਪਾਈ ਕਬੀਰ ਸਾਕਤ ਸੰਗ ਨਾ ਕੀਜੀਏ, ਦੂਰੋਂ ਜਾਈਏ ਭਾਵ। ਜੇ ਉਹ ਜਿਹਾ ਹੋਵੇ ਵੀ ਠੇਕੇ 'ਤੇ ਬੈਠੇ ਨੇ ਜਾਂ ਹੋਰ ਚੀਜ਼ ਹੈ, ਉਹਦੇ ਕੋਲ ਦੀ ਵੀ ਨਾ ਲੰਘੋ, ਉਹਨਾਂ ਦੇ ਕਹਿਣਾ ਆਓ ਜੀ, ਜੀ ਆਓ ਬੈਠੋ। ਕਈਆਂ ਨੇ ਬਹੁਤ ਸਾਰੇ ਤੇਰ ਤਿਰਦੇ ਅਮਲ ਛੱਡੇ ਹੋਏ, ਫਿਰ ਕੁਸੰਗਤ ਹੋ ਕੇ, ਉਹ ਉਹਨਾਂ ਨੂੰ ਪਤਾ ਤਾਂ ਹੁੰਦਾ ਆ ਵੀ ਇਹਦਾ ਅਮਲ ਦਾ ਇਹ ਸਵਾਦ ਹੈ, ਕਹੀਂ ਵੇਖ ਤਾਂ ਸਹੀ, ਉਹ ਫੇਰ ਹੋ ਜਾਂਦੇ। ਇਸ ਕਰਕੇ ਦੂਰੋਂ ਜਾਈਏ ਭਾਗ। ਕਹਿੰਦੇ ਇੱਕ ਹੋਰ ਦਿਸ਼ਾਨ ਦਿੱਤਾ ਉਹਨਾਂ ਨੇ, ਇਹ ਤਾਂ ਹਾਥੀ ਦਾ ਪਿਓ ਮੈਲ ਜੰਮ ਜਾਂਦੀ ਹੈ, ਬਾਸਨ ਕਾਰੋ ਪਰਸੀ ਹੈ, ਕੋਈ ਭਾਂਡਾ ਕਾਲਾ ਹੋਵੇ, ਕਾਲਸ ਦੇ ਨਾਲ ਉੱਤੇ ਅੱਗ ਦੇ ਉੱਤੇ ਚੜਾਇਆ ਚੜਾਇਆ ਜਾਂ ਹੋਰ ਚੀਜ਼ ਪਿਆ ਹੋਵੇ। ਕਹਿੰਦੇ ਚੱਲ ਕੀ ਹੋਊਗਾ, ਜੇ ਉਹਦੇ ਨਾਲ ਛੋ ਜਾਵੇ ਤਾਂ ਉਹਨੂੰ ਕਾਲਸ ਲੱਗੂਗੀ। ਵੀ ਕਛਲਾ ਅੱਗੇ ਦਾਗ। ਇਸ ਤਰ੍ਹਾਂ ਹੀ ਮਨ ਦੇ ਉੱਤੇ, ਸਰੀਰ ਦੇ ਉੱਤੇ ਫਿਰ ਇਹਨਾਂ ਚੀਜ਼ਾਂ ਦਾ ਪ੍ਰਭਾਵ ਪੈਂਦਾ ਹੈ। ਸੋ ਹਾੜ ਦੇ ਮਹੀਨੇ ਦੇ ਵਿੱਚ ਉਪਦੇਸ਼ ਸੀ ਸਤਿਗੁਰੂ ਸਾਹਿਬ ਵੀ, ਉਸ ਵੇਲੇ ਅਸਾੜ ਸਾੜ ਸਾੜਾ ਗਰਮੀ ਨਾਲ ਬੜੀ ਸੜਨ ਲੱਗੀ ਹੋਈ ਹੈ, ਬੜੀ ਤਪਸ਼ ਲੱਗੀ ਹੋਈ ਹੈ। ਇੱਕ ਤਾਂ ਬਾਹਰਲੀ ਤਪਸ਼ ਹੈ, ਇੱਕ ਅੰਦਰਲੀ ਜਿਹੜੀ ਹੈ। ਬਾਹਰਲੀ ਤਾਂ ਚਲੋ ਸੂਰਜ ਗਿਆ ਸ਼ਾਮ ਨੂੰ ਚਲੇ ਗਿਆ ਜਾਂ ਇਹ ਹੋ ਗਈ, ਪਰ ਇਹ ਅੰਦਰਲੀ ਜਿਹੜੀ ਤ੍ਰਿਸ਼ਨਾ ਹੈ, ਤ੍ਰਿਸ਼ਨਾ ਲੋਭ ਦੇ ਇੱਕ ਬਣਾ ਕੇ ਸਮਝਾਉਣ ਵਾਸਤੇ ਵੀ ਲੋਭ ਦੇ ਘਰ ਵਾਲੀ ਹੈ ਇਹ, ਵੀ ਤ੍ਰਿਸ਼ਨਾ ਦੇ ਤੁਸੀਂ ਜਿਹੜੇ ਸੰਸਾਰ ਦੇ ਵਿੱਚ ਲੋਕ ਲੱਗੇ ਨੇ, ਉਹਨਾਂ ਦੀ ਤ੍ਰਿਸ਼ਨਾ ਤਾਂ ਬੁੱਝਣੀ ਨਹੀਂ ਹੈ। ਉਹ ਤਾਂ ਕਹਿੰਦੇ ਵੀ ਸਾਰਿਆਂ 'ਚੋਂ ਇਸ ਵੇਲੇ ਆਪਣੇ ਕਾਰ ਵਿਹਾਰ ਦੇ ਵਿੱਚ ਜਾਂ ਪਾਵਰ ਦੇ ਵਿੱਚ ਅਮਰੀਕਾ ਸਮਝਿਆ, ਉਹਦੀ ਤ੍ਰਿਸ਼ਨਾ ਮਿਟ ਗਈ। ਉਹ ਕਹਿੰਦਾ ਆਹ ਵੀ ਮੇਰੇ ਕੋਲ ਤੇਲ ਆ ਜਾਏ, ਉਹ ਵੀ ਮੇਰੇ ਕੋਲ ਤੇਲ ਆ ਜਾਏ, ਉਹਦਾ ਵੀ ਇਲਾਕਾ ਆ ਜਾਏ, ਤੇ ਜਾਂ ਸਾਰੇ ਹੀ ਸਾਡੇ ਮਤ ਦੇ ਹੋ ਜਾਣ। ਜਿਹੜਾ ਗੁਰਮੁਖ ਦਾ ਉਹਦਾ ਮਨ ਨਹੀਂ ਹਿੱਲਿਆ, ਉਹਦੀ ਤਾਂ ਫਿਰ ਉਹ ਸ਼ਾਂਤੀ ਹੈ, ਔਰ ਸਾਰਿਆਂ ਦੇ ਵਿੱਚ ਹੀ ਉਹ ਵਾਹਿਗੁਰੂ ਪਰਮੇਸ਼ਰ ਨੂੰ ਦੇਖਦਾ, ਅਨੁਭਵ ਕਰਦਾ ਹੈ। ਇਸ ਕਰਕੇ ਜ਼ਰੂਰੀ ਹੈ ਵਿਹਾਰ ਵੀ ਠੀਕ ਹੋਣਾ, ਔਰ ਇਹਦੇ ਨਾਲ ਬੜੇ ਲਾਭ ਨੇ ਮਨੁੱਖਾਂ ਦੇ ਨੇ। ਫਿਰ ਹੈ ਵੀ ਆਪਣੇ ਬਾਲਕ ਅਵਸਥਾ ਦੇ ਵਿੱਚ ਤਾਂ ਐਡੀ ਸੂਝ ਹੁੰਦੀ ਨਹੀਂ, 4-5 ਸਾਲਾਂ ਤੱਕ ਮਸਾਂ ਹੀ ਥੋੜ੍ਹਾ ਥੋੜ੍ਹਾ ਸਮਝ ਵਾਲੇ ਜਾਂ ਵੱਧ ਬੋਲਣ ਲੱਗਦਾ ਹੈ। ਅੱਗੇ ਤੋਂ ਅੱਗੇ ਫਿਰ 10-12 ਸਾਲ ਤਾਈਂ ਅਸਲੀ, ਅਤੇ ਫਿਰ ਜਦੋਂ ਜਵਾਨ ਹੁੰਦਾ ਹੈ ਫਿਰ ਇਹ ਵੀ ਜਵਾਨ ਹੋ ਜਾਂਦੇ ਆ, ਕਾਮ ਕਰੋ ਲੋਭ ਮੋਹ ਹੰਕਾਰ ਵੀ ਜਵਾਨ ਹੁੰਦੇ ਆ। ਪਰ ਜੇ ਸੰਗਤ ਹੋ ਜਾਏ ਤਾਂ ਜਵਾਨੀ ਦੇ ਵਿੱਚ ਹੀ ਦੇਖ ਲਓ ਵੀ ਹਰੇਕ ਆਦਮੀ ਵੱਧ ਤੋਂ ਵੱਧ ਕੰਮ ਕਰ ਸਕਦਾ। ਕੋਈ ਗੁਰਮੁਖ ਸੀ ਮਹਾਂਪੁਰਸ਼ਾਂ ਦੀ ਸੰਗਤ ਕਰਨ ਵਾਲਾ, ਉਹ ਕਹਿੰਦਾ ਇਹੀ ਖਾਣ ਪੀਣ ਦਾ ਮੌਕਾ ਹੁੰਦਾ, ਇਹੀ ਜਪ ਤਪ ਦਾ ਮੌਕਾ ਹੈ। ਕਈਆਂ ਦਾ ਹੁੰਦਾ ਬੁੱਢੇ ਬੁੱਢੇ ਹੋ ਗਏ ਤਾਂ ਆਪਣਾ ਸਰੀਰ ਨਹੀਂ, ਕਿਰਿਆ ਨਹੀਂ ਸੰਭਾਲੀ ਜਾਂਦੀ, ਦੂਜੇ ਦਾ ਆਸਰਾ ਭਾਲਦਾ ਹੈ। ਇਸ ਕਰਕੇ ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲਗ ਵਿਖਲ ਪਈ ਨਹੀਂ ਬਾਣੀ, ਹੁਣ ਤਾਂ ਬੋਲਿਆ ਨਹੀਂ ਜਾਂਦਾ, ਵਾਹਿਗੁਰੂ ਕਹਿ ਕਹਿੰਦੇ ਕਿੱਥੇ ਕਵਾਂ, ਭਜ ਲੇ ਰੇ ਮਨ ਸਾਰਿੰਗ ਪਾਣੀ, ਕਹਿੰਦੇ ਦੇਖੀ ਜਾਊਗੀ। ਅਬ ਨਾ ਭਜਿਸ ਭਜਿਸ ਕਬ ਪਾਈ, ਆਵੇ ਅੰਤ ਨਾ ਭਜਿਆ ਜਾਈ। ਇਸ ਕਰਕੇ ਜਿੰਨਾ ਵੀ ਚਲੋ ਠੀਕ ਹੈ, ਜਿਹੜਾ ਸਮਾਂ ਲੰਘਿਆ ਲੰਘਿਆ, ਅਤੇ ਉਹਦੇ ਅੱਗੇ ਐਸਾ ਨਿਯਮ ਬਣਾਈਏ ਜੇ ਮਨ ਬੁੱਧ ਸਰੀਰ ਇੰਦਰੀਏ ਆਖੇ ਲੱਗ ਜਾਣ। ਆਖੇ ਲੱਗਣ ਵਾਸਤੇ ਜਿੱਥੇ ਇਹਦੀ ਇੱਛਾ ਹੈ ਖਾਣ ਪੀਣ ਦੀ, ਵਾਹਿਗੁਰੂ ਨੇ ਹੋਰ ਵੀ ਸਾਧ ਸੰਗਤ ਬਣਾਈ ਹੈ, ਉਹ ਕਰੀਏ, ਗੁਰੂ ਦੀ ਸਿੱਖਿਆ ਮੰਨਣ ਕਰੀਏ। ਵੀ ਹੋਰ ਕੰਮਾਂ ਵਾਸਤੇ ਵੀ ਅਸੀਂ ਬੜੇ ਔਖੇ ਹੁੰਦੇ ਹਾਂ, ਮਿਹਨਤ ਕਰਦੇ ਹਾਂ, ਇੱਧਰਲੇ ਪਾਸੇ ਵੀ ਧਰਮ ਦੀ ਕਿਰਤ ਵਾਸਤੇ ਮਿਹਨਤ ਕਰਨੀ ਪੈਂਦੀ ਹੈ, ਗਏ ਮਸ਼ਕਤ। ਮਸ਼ਕਤ ਜਿਹੜੇ ਪਦ ਹੈ ਨਾ, ਜਿਨ੍ਹਾਂ ਨੇ ਆਪਣੀ ਧਰਮ ਦੀ ਕਿਰਤ ਕੀਤੀ ਹੈ, ਸੇਵ ਕੀਤੀ ਸੰਤੋਖੀ, ਜਿਨੀ ਸੱਚੋ ਸੱਚ ਧਿਆ ਉਹਨੇ ਮੰਦੇ ਪੈਰ ਨਾ ਰੱਖਿਓ, ਕਰ ਸੁਕਿਰਤ ਧਰਮ ਕਮਾਇਆ, ਉਹਨੇ ਦੁਨੀਆ ਤੋੜੇ ਬੰਧਨਾਂ ਨੇ ਪਾਣੀ ਥੋੜ੍ਹਾ ਖਾਇਆ। ਇਹ ਹੈਗਾ ਆ, ਜੇ ਇਸ ਤਰ੍ਹਾਂ ਹੀ ਖਾਣ ਪੀਣ ਜਾਂ ਹੋਰ ਚੀਜ਼ ਲੱਗੇ ਖਾਓ, ਸਾਦੀ ਚੀਜ਼ ਖਾਓ, ਸਰੀਰਕ ਵਿਗਿਆਨੀ ਵੀ ਜੇ ਤੁਸੀਂ ਸਿਹਤ ਰੱਖਣੀ ਹੈ, ਸਾਦੀ ਚੀਜ਼ ਖਾਓ, ਅਨੁਕੂਲ ਦੀ ਚੀਜ਼ ਖਾਓ, ਭਾਰੀਆਂ ਚੀਜ਼ਾਂ ਨਾ ਖਾਓ, ਇੱਕ ਕਸਰਤ ਕਰੋ। ਕਸਰਤ ਵਾਸਤੇ ਧਰਮ ਦੀ ਕਿਰਤ ਹੈ ਜਾਂ ਸੇਵਾ ਹੈ ਅਸਥਾਨਾਂ ਦੀ, ਔਰ ਉਹਦੇ ਨਾਲ ਸਰੀਰ ਐਨ ਤੁਹਾਡਾ ਠੀਕ ਹੋ ਜਾਵੇ। ਬਸ ਇਸੇ ਕਰਕੇ ਗੁਰੂ ਮਹਾਰਾਜ ਨੇ ਕਿਹਾ ਵੀ ਸਾਧ ਸੰਗਤ ਕਰੋ। ਸਾਧ ਸੰਗਤ ਦੇ ਵਿੱਚ ਕੀ ਹੈ ਕਿ ਜਿਨ੍ਹਾਂ ਨੇ ਮਨ ਤਨ ਨੂੰ ਸਾਧਿਆ ਹੋਇਆ, ਇਸ ਪਾਸੇ ਜਿਨ੍ਹਾਂ ਗੁਰਮੁਖਾਂ 'ਚ ਗੁਣ ਹੈ, ਉਹਨਾਂ ਦੀ ਸੰਗਤ ਕਰਨੀ ਹੈ, ਦੂਜਿਆਂ ਦੀ ਨਹੀਂ ਕਰਨੀ। ਸੋ ਇਹ ਜਿਹੜਾ ਬੜਾ ਸਾੜਾ ਸੀ, ਹਾੜ ਦੇ ਮਹੀਨੇ 'ਚ ਉਪਦੇਸ਼ ਦਿੱਤਾ ਸੀ, ਜਿਹੜਾ ਕ੍ਰੋਧ ਹੈ, ਕ੍ਰੋਧ ਤਾਂ ਲੜਾਈ ਝਗੜਾ ਆ, ਅਗਨ ਕ੍ਰੋਧ ਚੰਡਾਲ, ਜੇ ਚੰਡਾਲ ਹੈ ਨਾ ਉਹ ਨਹੀਂ ਲਿਹਾਜ਼ ਕਰਦਾ ਪਸ਼ੂਆਂ ਨੂੰ ਮਾਰਨ ਦੀ ਜਾਂ ਹੋਰ ਚੀਜ਼ ਦੀ, ਉਹਦਾ ਵਾਹ ਹੀ ਜਾਂਦਾ ਤਲਵਾਰ। ਇਸ ਲਈ ਕ੍ਰੋਧ ਜਿਸ ਵੇਲੇ ਇਹ ਤਾਂ ਫਿਰ ਬਸ ਚੁੱਕ ਹੀ ਦਿੰਦਾ ਹੈ, ਇਹ ਇੱਕ ਦੂਜੇ ਤੋਂ ਬੜੇ ਬੜੇ ਪ੍ਰਬਲ ਨੇ ਉਸਦੇ, ਅਤੇ ਅੱਗ ਹੀ ਅੰਦਰੀ ਐਨ, ਔਰ ਇੰਨਾ ਪ੍ਰਭਾਵ ਪਾਉਂਦਾ ਆ ਜਦੋਂ ਕ੍ਰੋਧ ਦੇ ਵੀ ਦਰਜੇ ਨੇ, ਜਦੋਂ ਆਪਸ ਵਿੱਚ ਕੋਈ ਲੜ ਪੈਣ, ਉਹਦੀਆਂ ਅੱਖਾਂ ਵੀ ਲਾਲ ਹੋ ਜਾਂਦੀਆਂ, ਇੱਥੋਂ ਤਾਂ ਸਰੀਰ ਵੀ ਕੰਬਣ ਲੱਗ ਪੈਂਦਾ, ਇਹ ਛੱਡਦੇ ਹੁਣ ਨਾ ਮਾਂ ਨਾ ਪਿਓ। ਸੋ ਐਸੇ ਇਹ ਪ੍ਰਬਲ ਤੋਂ ਪ੍ਰਬਲ ਨੇ, ਇਹ ਗੁਰੂ ਮਹਾਰਾਜ ਦੀ ਸ਼ਰਨ ਹਰ ਵੇਲੇ ਹੋਏ ਨਿਮਾਣਾ ਜਗ ਰਹੋ ਨਾਨਕ ਨਦਰੀ ਪਾਰ। ਇਹ ਸਾਰੇ ਉਹ ਪਹਿਲਾਂ ਸਤਿਗੁਰੂ ਸਾਹਿਬ ਜੀ ਨੇ ਉਪਦੇਸ਼ ਦਿੱਤਾ ਸੀ, ਹੁਣ ਜਿਹੜੇ ਗੁਰਮੁਖ ਇੱਧਰ ਸਾਧਨਾ 'ਚ ਲੱਗੇ ਰਹਿੰਦੇ ਨੇ ਉਹਨਾਂ ਦੀ ਅਵਸਥਾ ਦੱਸਦੇ ਆ। ਸਾਉਣ ਦੇ ਮਹੀਨੇ 'ਚ ਜੋ ਪਹਿਲਾਂ ਤਾਂ ਬਹੁਤ ਹਾੜ ਦੇ ਮਹੀਨੇ ਦੇ ਵਿੱਚ ਬੜੀ ਤਪਸ਼ ਹੁੰਦੀ ਹੈ, ਗਰਮੀ ਹੁੰਦੀ ਹੈ, ਉਸ ਤੋਂ ਬਾਅਦ ਵਾਹਿਗੁਰੂ ਪਰਮੇਸ਼ਰ ਠੰਡ ਪਾਉਣ ਵਾਸਤੇ ਆਕਾਸ਼ ਵਿੱਚ ਬੱਦਲ ਘੱਲ ਦਿੰਦਾ ਹੈ, ਉਹ ਵਰਖਾ ਕਰਦੇ ਹੈ, ਅਤੇ ਫਿਰ ਧਰਤੀ ਵੀ ਠੰਡੀ ਹੋ ਜਾਂਦੀ ਹੈ, ਸਰੀਰ ਵੀ ਠੰਡੇ ਹੋ ਜਾਂਦੇ ਹੈ, ਹੋਰ ਬਨਸਪਤੀ ਵੀ ਪ੍ਰਫੁੱਲਿਤ ਹੋ ਜਾਂਦੀ ਹੈ, ਸਭ ਚੀਜ਼ਾਂ ਹੀ, ਚਿੱਤ ਵੀ ਖੁਸ਼ ਹੋ ਜਾਂਦਾ ਹੈ। ਬਹੁਤੀ ਗਰਮੀ ਪਵੇ ਠੰਡੇ ਪਾਣੀ ਨੇ ਨਹਾ ਲਓ, ਵਰਖਾ ਹੋਣ ਲੱਗ ਪਵੇ ਬਹੁਤ ਚਿੱਤ ਖੁਸ਼ ਹੁੰਦਾ ਹੈ। ਸੋ ਇਹ ਹੈ ਸਾਉਣ ਦਾ ਮਹੀਨਾ, ਸਾਉਣ ਦੇ ਇੱਕ ਵਰਖਾ ਦੀ ਰੁੱਤ ਦਾ ਮਹੀਨਾ ਹੈ। ਇਹ ਤਾਂ ਬਾਹਰਲੀ ਗੱਲ ਹੈ ਔਰ ਸਾਰਾ ਇਹ ਸਾਡੀ ਪ੍ਰਵਿਰਤੀ ਸਾਰੀ ਦੁਨੀਆਂ ਦੇ ਵਿੱਚ ਪਤੀ ਸਤੀ ਦੇ ਰੂਪ ਦੇ ਵਿੱਚ ਹੈ, ਉਹ ਕਿਸੇ ਨੂੰ ਭੁੱਲੇ ਹੋਏ ਨਹੀਂ ਹੈ। ਸੋ ਅਤੇ ਇੱਧਰ ਵਾਹਿਗੁਰੂ ਪਰਮੇਸ਼ੁਰ ਦੇ ਜਿਹੜੇ ਸੁੱਖ ਦੇ ਸਾਧਨ ਨੇ ਉਹ ਦੱਸਦੇ ਨੇ ਵੀ ਉਹ ਹੁਣ ਤੁਸੀਂ ਲਓ। ਸੁੱਖ ਉੱਧਰ ਵੀ ਇਹ ਨਹੀਂ ਵੀ ਨਹੀਂ ਹੈ, ਪਰ ਤਰੀਕੇ ਦੇ ਨਾਲ, ਸੰਜਮ ਦੇ ਨਾਲ, ਜਿਹੜਾ ਤੁਹਾਡੇ ਸਰੀਰ ਦੀ ਸਿਹਤ ਠੀਕ ਰਹੇ ਔਰ ਮਨ ਵੀ ਸ਼ਾਂਤ ਹੋਵੇ। ਕੀ ਕਹਿਣਗੇ, ਖਾਣ ਪੀਣ ਵਾਲੀਆਂ ਚੀਜ਼ਾਂ ਐਸੀਆਂ ਹੈਗੀਆਂ ਨੇ, ਮਾਸ ਹੈਗਾ ਆ, ਹੋਰ ਅਮਲ ਹੈਗੇ ਆ, ਉਹ ਖਾਓ ਅਤੇ ਸੁੱਖ ਹੁੰਦਾ ਹੈ। ਅਤੇ ਉਹ ਪਰ ਉਹ ਜਿਹੜੀਆਂ ਚੀਜ਼ਾਂ ਨੇ ਉਹ ਆਤਮਾ ਨੂੰ ਸ਼ਾਂਤੀ ਨਹੀਂ ਦਿੰਦੀਆਂ, ਆਤਮਾ ਨੂੰ ਗਰਮ ਕਰਨਗੀਆਂ। ਨਾਲੇ ਉਹਨਾਂ ਦਾ ਫਿਰ ਫਲ ਕੀ ਹੈ, ਹੋਰ ਜੂਨਾਂ ਦੇ ਵਿੱਚ ਪਾਓ, ਅਧੀਨ ਹੋ, ਕਾਮ ਕਰੋ, ਲੋਭੋ, ਹੰਕਾਰ ਦੇ, ਇੱਧਰ ਛਡਾਉਣਾ, ਇੱਧਰ ਪੂਰਨ ਅਤੇ ਅਵਿਨਾਸ਼ੀ, ਅਤੇ ਫਿਰ ਕੋਈ ਭੈ ਨਹੀਂ, ਜੇ ਵਾਹਿਗੁਰੂ ਨਿਰਭਉ ਹੈ, ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ, ਇਹ ਹੁਣ ਕੋਈ ਉਹੀ ਹੈ ਅਤੇ ਹੋਰ ਕੋਈ ਨਿਰਭਉ ਨਹੀਂ ਹੈ ਅਤੇ ਨਿਰਵੈਰ ਨਹੀਂ ਹੈ। ਅਤੇ ਉਹ ਸਾਡੇ ਅੰਦਰ ਵੈਰ ਆਉਂਦੇ ਹੈ, ਭੈ ਆਉਂਦਾ ਆ, ਜਦੋਂ ਐਸਾ ਮੰਤਰ ਐਸੇ ਵਿਚਾਰਾਂ ਦੇ ਨਾਲ ਜਪਾਂਗੇ ਉਹਦੀ ਕਿਰਪਾ ਹੋਊ ਅਤੇ ਫਿਰ ਭੈ ਘੱਟਦੇ ਜਾਣਗੇ, ਵੈਰ ਵੀ ਘੱਟਦੇ ਜਾਣਗੇ, ਅਖੀਰ 'ਤੇ ਜਦੋਂ ਉਹਦੇ ਵਿੱਚ ਪੂਰਨ ਮੰਨਣ ਹੋ ਗਿਆ, ਮੰਨੇ ਨਾ ਉਹ ਸੋਈ ਜਿਣ ਜਾਏ, ਫਿਰ ਉਹੀ ਉਹ ਹੋਊਗਾ। ਇਹ ਅਖੀਰਲੀ ਹੈ। ਅਤੇ ਸਾਉਣ ਦੇ ਮਹੀਨੇ ਦੇ ਵਿੱਚ ਸਤਿਗੁਰੂ ਸਾਹਿਬ ਜੀ, ਇਹਦੇ 'ਚ ਵਰਖਾ ਹੁੰਦੀ ਹੈ, ਬਾਹਰ ਆਕਾਸ਼ ਹੈ, ਆਕਾਸ਼ ਹੈ, ਆਕਾਸ਼ ਵਾਂਗੂ ਹਿਰਦੇ ਨੂੰ ਕਿਹਾ, ਕਿਉਂਕਿ ਮਨ ਦਾ ਕੋਈ ਅੰਤ ਹੈ ਜਾਂ ਬੁੱਧੀ ਦਾ ਅੰਤ ਹੈ, ਮਨ ਬੁੱਧ ਚਿੱਤ ਦਾ ਕੋਈ ਅੰਤ ਹੈ ਜਾਂ ਮੈਂ ਦਾ ਅੰਤ ਹੈ, ਆਕਾਸ਼ ਦਾ ਜਿਵੇਂ ਪਾਰਾਵਾਰ ਨਹੀਂ, ਇਵੇਂ ਇਹ ਸਾਡੇ ਚਿੱਤ ਦਾ ਹਿਰਦੇ ਦਾ ਵੀ ਪਾਰਾਵਾਰ ਨਹੀਂ, ਇਸ ਕਰਕੇ ਆਕਾਸ਼ ਹੈ। ਇੱਕ ਦ੍ਰਿਸ਼ਟਾਂਤ ਹੁੰਦੇ ਨੂੰ ਸਮਝਾਉਣ ਵਾਸਤੇ, ਆਕਾਸ਼ ਕਦੇ ਤ੍ਰਿਪਤ ਨਹੀਂ ਹੋਇਆ, ਕਿੰਨੇ ਇਸ ਤਰ੍ਹਾਂ ਹੀ ਸਾਡਾ ਰਿਦਾ ਵੀ ਜਿਹੜਾ ਹੈ, ਕਿੰਨਾ ਹੀ ਖਾਈ ਪੀ ਜਾਓ ਵੀ ਬਸ ਸੁਣਨੀ, ਕਦੇ ਹੋਇਆ ਲਿਆ, ਹੋਰ ਲਿਆ, ਮਾੜਾ ਜਿਹਾ ਤਗੜਾ ਹੋ ਗਿਆ, ਹੋਰ ਲਿਆ। ਅਤੇ ਜੇ ਇਹਦੇ ਵਿੱਚ ਵਾਹਿਗੁਰੂ ਦੀ ਕਿਰਪਾ ਹੋਵੇ ਅਤੇ ਸਿੱਖਿਆ ਦੁਆਰਾ, ਫਿਰ ਬਾਹਰ ਸਾਧ ਸੰਗਤ ਹੈ ਸਮਝਣ ਵਾਸਤੇ, ਉਹਦੇ ਆਕਾਸ਼ ਬਾਹਰਲੇ ਆਕਾਸ਼ ਵਿੱਚ ਵੀ ਸੰਸਾਰ ਦੇ ਵਿੱਚ ਵਾਹਿਗੁਰੂ ਪਰਮੇਸ਼ੁਰ ਉਹ ਬੱਦਲ ਉਹਦੇ ਹੁਕਮ ਦੇ ਵਿੱਚ ਹੀ ਆਉਂਦੇ ਹੈ। ਜੇ ਕਹੀਏ ਵੀ ਉਹ ਕਈ ਉਰਲੇ ਉਰਲੇ ਖਿਆਲ ਕਰਦੇ ਨੇ ਜੀ ਸੂਰਜ ਨਾ ਆਉਂਦੇ ਆ, ਉਹ ਸੂਰਜ ਵੀ ਉਸੇ ਦਾ ਹੀ ਬਣਾਇਆ, ਹਵਾ ਵੀ ਉਸੇ ਦੀ ਬਣਾਈ ਹੋਈ ਹੈ, ਕਿੱਥੋਂ ਚੁੱਕ ਕੇ ਬੱਦਲਾਂ ਨੂੰ ਲੈ ਆਉਂਦੀ ਹੈ? ਕਈ ਵਾਰੀ ਚੱਲਦੀ ਨਹੀਂ ਤਾਂ ਚਲਾ ਕੇ ਦੇਖ ਲਓ ਵੀ ਹਵਾ ਕਿਸੇ ਦੀ ਹੈ ਤਾਕਤ। ਥੋੜ੍ਹੇ ਦਿਨ ਹੋਏ ਆ ਮੀਂਹ ਪੈਣ ਤੋਂ ਪਹਿਲਾਂ, ਤਿੰਨ ਚਾਰ ਦਿਨ ਬਸ ਐਸਾ ਤਪਸ਼ ਦੇ ਗੁਮ ਸਾਰੇ ਨੇ ਬਸ ਹੋ ਗਏ। ਇਉਂ ਆਸਤਿਕ ਭਾਵਨਾ ਵਾਲਿਆਂ ਨੂੰ ਉਹ ਜਿਹੜੇ ਕੁਸੰਗੀ ਨੇ ਉਹਨਾਂ ਦੀ ਉਧਰ ਬੁੱਧੀ ਲੱਗੀ ਹੈ, ਜਾਂ ਸੰਸਾਰਿਕ ਵਿਗਿਆਨੀ ਵੀ ਨੇ ਉਹਨਾਂ ਨੂੰ ਵੀ ਨਹੀਂ ਇਹ ਗਿਆਨ। ਇਸ ਕਰਕੇ ਇਹ ਤਾਂ ਸਾਧ ਸੰਗਤ ਦੇ ਵਿੱਚ ਹੀ ਐਸੀ ਆਤਮਾ ਪ੍ਰਾਤਮਾ ਕੀ ਵਸਤੂ ਉਹਦਾ ਮੰਨਣ ਉਹ ਤਾਈਂ ਪਹੁੰਚਣਾ ਇਹ ਚੀਜ਼ ਪ੍ਰਾਪਤ ਹੁੰਦੀ। ਉਹ ਵੀ ਹਉਮੈ ਤੋਂ ਰਹਿਸ ਹੋ ਗੁਰਸਿੱਖਾਂ ਦੀ। ਸੋ ਬੱਦਲ ਆਉਂਦੇ ਹੈ ਤੇ ਨਾਨਕ ਸਾਵਣ ਜੇ ਵਸੈ ਚਾਹ ਉਮਾਹਾ ਹੋ। ਕਹਿੰਦੇ ਸਾਉਣ ਦੇ ਮਹੀਨੇ ਦੇ ਵਿੱਚ ਜੇ ਬੱਦਲ ਵਰਖਾ ਪਾਵੇ ਮੀਂਹ ਪਵੇ ਵਸੇ ਕਿ ਮੀਂਹ ਵਰੇ ਤੇ ਚਾਰ ਚੀਜ਼ਾਂ ਨੂੰ ਉਤਸ਼ਾਹ ਹੁੰਦਾ ਹੈ, ਨਾਗਾਂ ਮਿਰਗਾਂ ਮੱਛੀਆਂ ਰਸੀਆਂ ਕਰਤਨ। ਨਾਗ ਜਿਹੜੇ ਸੱਪ ਬੜੇ ਖੁਸ਼ ਹੁੰਦੇ ਨੇ ਮੀਂਹ ਪੈਣ ਤੋਂ, ਮੱਛੀਆਂ ਹੋਰ ਖੁਸ਼ ਹੁੰਦੀਆਂ ਪਾਣੀ ਦੇ ਉੱਤੇ ਹੋਰ ਤਾਰੀਆਂ ਲੱਗਦੀਆਂ। ਨਾਗਾਂ ਮਿਰਗਾਂ ਮੱਛੀਆਂ, ਮਿਰਗਾਂ ਹਰਨਾਂ ਨੂੰ, ਹਰਨ ਭੱਜਦੇ ਦੌੜਦੇ ਨੇ ਗਰਮੈਸ਼ ਤੋਂ ਖੁਸ਼ ਹੁੰਦੇ ਨੇ। ਨਾਗਾਂ ਮਿਰਗਾਂ ਮੱਛੀਆਂ ਰਸੀਆਂ ਕਰਤਨ, ਵੀ ਜਿਨ੍ਹਾਂ ਦੇ ਘਰ ਦੇ ਵਿੱਚ ਧਨ ਪਦਾਰਥ ਹੈਗਾ ਉਹ ਰਸਾਂ ਦਾ ਸਵਾਦ ਤਾਂ ਹਰੇਕ ਮਨੁੱਖ ਨੂੰ ਹੀ ਹੈ, ਚਾਹੇ ਘਰ ਦੇ ਵਿੱਚ ਧਨ ਥੋੜ੍ਹਾ ਕਿਸੇ ਦੇ ਬਹੁਤਾ, ਪਰ ਜਿਨ੍ਹਾਂ ਦੇ ਘਰ ਦੇ ਵਿੱਚ ਪਦਾਰਥ ਹੋਣ ਅਤੇ ਉਹ ਕਈ ਚੀਜ਼ਾਂ ਬਣਾਉਂਦੇ ਨੇ ਜੀ, ਅੱਜ ਆਹ ਬਣਾ ਲਓ ਜੀ, ਮਾਲ ਪੂੜੇ ਬਣਾ ਲਓ ਜੀ, ਆਹ ਕਰ ਲਓ ਜੀ, ਉਹ ਕਰ ਲਓ। ਰਸੀਆਂ ਕਰਤਨ ਹੋਏ ਨਾਨਕ ਸਾਵਣ ਜੇ ਵਸੇ ਚੌਂ ਬੇਛੋੜਾ ਹੋਏ। ਦੇਖੋ ਕਿੰਨੀ ਵਿਚਾਰ ਹੈ ਇਹਨਾਂ ਪੰਕਤੀਆਂ 'ਚ, ਬਾਹਰਲੀ ਵੀ ਵਿਚਾਰ ਹੈ ਔਰ ਅੰਤਰਮੁਖਤਾ ਰੂਪ ਵੀ ਵਿਚਾਰ। ਬਾਹਰਲੀ ਵਿਚਾਰ ਨੂੰ ਦੱਸ ਕੇ ਹੀ ਅੰਤਰਮੁੱਖ ਹੋਣਾ ਹੈ, ਅੰਤਰ ਆਪਣੇ ਹਿਰਦੇ ਦੇ ਵਿੱਚ ਕਰਾਉਣਾ ਹੈ। ਕਿਉਂ ਉਹ ਮਾਹਾ ਹੋਏ ਗਾਈ ਪੁੱਤਾਂ ਨਿਰਤਨਾ ਪੰਥੀ ਚਾਕਰ ਹੋਏ, ਵੀ ਗਾਈ ਪੁੱਤ ਗਾਈਆਂ ਦੇ ਪੁੱਤ ਜਿਹੜੇ ਹੈਗੇ ਆ ਕੀ ਹੁੰਦੇ ਨੇ ਬੈਲ, ਅਤੇ ਨਿਰਤਨਾ ਜਿਨ੍ਹਾਂ ਦੇ ਘਰ ਦੇ ਵਿੱਚ ਧਨ ਨਹੀਂ ਹੈ, ਗਾਈ ਪੁੱਤਾਂ ਨਿਰਤਨਾ ਪੰਥੀ ਜਿਹੜੇ ਰਸਤੇ ਦੇ ਵਿੱਚ ਚੱਲਣ ਵਾਲੇ ਹੈ ਅਤੇ ਚਾਕਰ ਨੌਕਰੀ ਕਰਨ ਵਾਲੇ ਹੈ, ਉਹਨਾਂ ਦਾ ਵਿਛੋੜਾ ਚੌਂ ਵਿਛੋੜਾ ਹੋਏ। ਕੁਛ ਸਮੇਂ ਨਾਲ ਵੀ ਪਹਿਲਾਂ ਪਸ਼ੂਆਂ ਨਾਲ ਹਲ ਵਾਹੁੰਦੇ ਸੀ, ਉਸ ਵੇਲੇ ਦਾ ਦ੍ਰਿਸ਼ਟਾਂਤ ਹੈ ਇਹ ਸਮੇਂ ਦਾ, ਵੀ ਗਾਈ ਪੁੱਤਾਂ ਵੀ ਗਾਈ ਪੁੱਤਾਂ ਵੀ ਉਹਦੇ ਬੈਲਾਂ ਨੂੰ ਫਿਰ ਉਹ ਕਹਿੰਦੇ ਵੀ ਹਾਂ ਵੀ ਆਪਣੇ ਉਹ ਮੀਂਹ ਪਿਆ ਜੋ ਹੁਣ ਹੜ ਹੁੜ ਵਾਹੋ, ਉਹਨਾਂ ਦਾ ਆਪਣੇ ਟਿਕਾਣੇ ਤੋਂ ਵਿਛੋੜਾ ਹੋ ਜਾਣਾ। ਗਾਈ ਪੁੱਤਾਂ ਨਿਰਤਨਾ ਜਿਨ੍ਹਾਂ ਦੇ ਕੋਲ ਧਨ ਹੀ ਹੈ, ਧਨ 'ਤੇ ਗੁਜ਼ਾਰਾ ਹੈ ਜਾਂ ਹੋਰ ਚੀਜ਼ਾਂ, ਉਹ ਵੀ ਕਹਿੰਦੇ ਚਲਦੀ ਭਾਲ ਕਰੋ। ਗਾਈ ਪੁੱਤਾਂ ਨਿਰਤਨਾ ਪੰਥੀ ਜਿਹੜੇ ਰਸਤੇ ਚੱਲਣ ਵਾਲੇ ਵਰਖਾ ਦੇ ਵਿੱਚ ਔਖੇ ਹੁੰਦੇ ਹੈ, ਅਤੇ ਚਾਕਰ ਨੌਕਰੀ ਕਰਨ ਵਾਲੇ ਮਜ਼ਦੂਰੀ ਕਰਨ ਵਾਲੇ, ਇਹਨਾਂ ਦਾ ਵਿਛੋੜਾ ਹੋ ਜਾਂਦਾ, ਵਿਛੜਨਗੇ ਇੱਕ ਦੂਜੇ ਨਾਲ ਆਪਣੇ ਟਿਕਾਣਿਆਂ ਤੋਂ। ਇਸੇ ਤਰ੍ਹਾਂ ਹੀ ਨਾਨਕ ਸਾਵਣ ਜੇ ਵਸੈ ਚਾਹ ਉਹ ਮਾਹਾ ਹੋਏ, ਪਹਿਲੇ ਦੇ ਅਰਥ ਲੈ ਲਓ, ਉਹ ਨਾਗਾਂ ਮਿਰਗਾਂ ਮੱਛੀਆਂ, ਨਾਗ ਜਿਹੜੇ ਹੈ ਸੱਪ ਆਪ ਨਹੀਂ ਖੁੱਡ ਕੱਢਦਾ, ਉਹ ਸ਼ਕਤੀ ਬਿਰਤੀ ਦੁਆਰਾ ਅਰਥ ਹੈ, ਹੁਣ ਵਿਦਵਾਨਾਂ ਦੀ ਰੀਤੀ ਦੇ ਨਾਲ ਇਹ ਲਕਸ਼ਣਾ ਬਿਰਤੀ ਦੁਆਰਾ ਅਰਥ ਹੋਣ ਲੱਗੇ ਹੈ, ਔਰ ਉਹ ਬਹੁਤ ਪ੍ਰਕਾਰ ਦੀ ਹੈ। ਅਤੇ ਨਾਗਾਂ ਖੁੱਡਣੇ ਪੱਟਣ ਵਾਲੇ ਇਸੇ ਤਰ੍ਹਾਂ ਹੀ ਜਿਹੜੇ ਅਸਲੀ ਸੰਨਿਆਸੀ ਅਖਾਉਂਦੇ ਹੈ ਭਜਨ ਬੰਦਗੀ ਵਾਲੇ ਪਰਮ ਹੰਸ ਜਿਹਨਾਂ ਨੂੰ ਕਹਿੰਦੇ, ਉਹ ਆਪਣਾ ਘਰ ਨਹੀਂ ਬਣਾਉਂਦੇ, ਕੋਈ ਨਹੀਂ ਬਣਾਉਂਦੇ, ਉਹ ਬਰਕਤ ਹੀ ਰਹਿੰਦੇ ਨੇ। ਅਤੇ ਉਹਨਾਂ ਨੂੰ ਵੀ ਨਾਨਕ ਸਾਵਣ ਜਦੋਂ ਵਾਹਿਗੁਰੂ ਪਰਮੇਸ਼ੁਰ ਦੀ ਕਿਰਪਾ ਹੁੰਦੀ ਹੈ ਅਤੇ ਗੁਰੂ ਰੂਪੀ ਬੱਦਲ ਗੁਰੂ ਸਾਹਿਬ ਨੂੰ ਭੇਜ ਦਿੰਦੇ, ਉਹ ਵਰਖਾ ਕਰਦੇ ਨੇ ਉਪਦੇਸ਼ ਦੀ, ਉਹਨਾਂ ਨੂੰ ਉਤਸ਼ਾਹ ਹੁੰਦਾ ਵੀ ਅਸੀਂ ਹੋਰ ਨਾਮ ਜਪੀਏ ਵਰਖਾ ਤੋਂ। ਉਧਰਲੇ ਪਾਸੇ ਪ੍ਰਵਿਰਤ ਹੋਏ ਨਾਗਾਂ ਮਿਰਗਾਂ, ਮਿਰਗ ਹੋ ਗਏ ਉਹ ਤਾਂ ਸੰਨਿਆਸੀ ਹੋ ਗਏ, ਮਿਰਗ ਹੁੰਦੇ ਆ ਬਾਹਰ ਜੰਗਲਾਂ 'ਚ ਰਹਿੰਦੇ ਬਾਣ ਪ੍ਰਸਤੀ, ਕਿ ਸਾਧੂ ਜੰਗਲਾਂ 'ਚ ਕਾਂਤ ਰਹਿੰਦੇ ਨੇ, ਉਹਨਾਂ ਨੂੰ ਵੀ ਬਹੁਤ ਉਤਸ਼ਾਹ ਹੁੰਦਾ ਪਏ। ਅਤੇ ਮੱਛੀਆਂ ਜਿਹੜੇ ਪਾਣੀ 'ਚ ਰਹਿਣ ਵਾਲੇ ਆ ਪ੍ਰੇਮੀ ਲੋਕ, ਉਹਨਾਂ ਨੂੰ ਉਤਸ਼ਾਹ ਹੁੰਦਾ। ਨਾਗਾਂ ਮਿਰਗਾਂ ਮੱਛੀਆਂ ਰਸੀਆਂ ਘਰ ਤਨ ਹੋਏ, ਜਿਨ੍ਹਾਂ ਦੇ ਵਿੱਚ ਸ਼ੁਭ ਗੁਣਾਂ ਰੂਪੀ ਘਰ ਦੇ ਵਿੱਚ ਤਨ ਹੈ ਅਤੇ ਨਾਮ ਦੇ ਰਸੀਏ ਨੇ, ਉਹਨਾਂ ਨੂੰ ਹੋਰ ਰਸ ਹੁੰਦਾ। ਦੇਖੋ ਐਸੇ ਐਸੇ ਭਾਵ ਸਤਿਗੁਰੂ ਸਾਹਿਬ ਜੀ ਨੇ ਰੱਖੇ ਹੋਏ ਨੇ। ਇਸੇ ਤਰ੍ਹਾਂ ਹੀ ਚੌਂ ਵਿਛੋੜਾ ਹੋਏ ਗਾਈਂ ਪੁੱਤਾਂ ਅਤੇ ਬੈਲ, ਜਿਹੜੇ ਕੋਈ ਆਲਸੀ ਵੀ ਹੁੰਦੇ ਨੇ, ਆਲਸੀ ਜਿਹੜੇ ਨੇ ਉਹਨਾਂ ਨੂੰ ਉਹ ਕਹਿੰਦੇ ਲੈ ਪਿਆ ਹੀ ਰਹਿ, ਕੀ ਹੈ ਜਾਂ ਹੋਰ ਹੈ, ਉਧਰਲੇ ਪਾਸੇ ਉੱਦਮ ਹੀ ਨਹੀਂ ਕਰਦੇ, ਹੋਰ ਪਹਿਲਾ ਉਹ ਗਾਈਂ ਪੁੱਤਾਂ ਨਿਰਤਨ ਆ ਜਿਹਨਾਂ ਦੇ ਸ਼ੁਭ ਗੁਣ ਨਹੀਂ ਹੈ। ਪੰਛੀ ਚਾਕਰ ਹੋਏ, ਪੰਛੀ ਰਸਤੇ ਦੇ ਵਿੱਚ ਜਿਹੜੇ ਹੋਰ ਦੇਵੀ ਦੇਵਤਿਆਂ ਦੇ ਰਸਤੇ ਜਾਂ ਉਲਟ ਪੁਲਟ ਰਸਤੇ ਚੱਲਣ ਵਾਲੇ ਆ, ਉਹਨਾਂ ਨੂੰ ਨਹੀਂ ਉਪਦੇਸ਼ ਚੰਗੇ ਲੱਗਦੇ ਜਾਂ ਖੁਸ਼ੀ ਹੁੰਦੀ, ਉਹ ਤਾਂ ਉੱਥੋਂ ਵਿਛੜ ਜਾਣਗੇ, ਕਹਿੰਦੇ ਦੂਰ ਚਲੋ ਇੱਥੋਂ। ਚਾਕਰ ਹੋਏ ਜਿਹਨਾਂ ਨੇ ਕੋਈ ਹੋਰ ਕਰਨੀ ਹੈ, ਜਿਹੜੀ ਦੇਵੀ ਦੇਵਤਿਆਂ ਦੇ ਚਾਕਰ ਬਣੇ ਹੋਏ ਨੇ, ਕੋਈ ਉੱਥੇ ਜੀ ਉਹ ਪੀਰ ਹੈ ਜੀ ਉਹ ਜੀ, ਮੈਂ ਕਿਹਾ ਵੀ ਇਹ ਦੁਨੀਆ ਲੱਗਦੀ ਕਿਉਂ ਆ, ਰੱਬ ਵੱਲੀ ਕਿਉਂ ਨਹੀਂ ਲੱਗਦੇ ਅਤੇ ਇਹ ਪੀਰਾਂ ਫਕੀਰਾਂ ਵੱਲੀ ਕਿਉਂ ਲੱਗਦੇ ਨੇ ਛੇਤੀ? ਉਹ ਪੀਰ ਫਕੀਰ ਜਿਹੜੇ ਨੇ ਉਹ ਵੀ ਐਵੇਂ ਨਹੀਂ ਬਣੇ, ਜਪ ਤਪ ਕਰਕੇ ਬਣੇ ਨੇ ਜਾਂ ਫੁਰਨਾ ਰੱਖ ਕੇ ਬਣੇ ਨੇ, ਉਹਨਾਂ ਕੋਈ ਸ਼ਕਤੀ ਆਈ ਹੈ ਜਾਂ ਦੇਵੀ ਦੇਵਤਿਆਂ ਤੋਂ ਲਈ ਹੈ? ਅਤੇ ਉਹ ਕਹਿੰਦੇ ਸਾਡਾ ਤਾਂ ਦੀਵਾ ਹੀ ਜਗਾ ਦਿਆ ਕਰੋ ਜਾਂ ਮਾੜਾ ਜਿਹਾ ਭੋਗ ਲਵਾ ਦਿਆ ਕਰੋ ਅਤੇ ਲਓ ਜੀ ਆਹ ਲੈ ਲਓ ਆਹ ਲੈ ਲਓ, ਛੇਤੀ ਮਿਲਦਾ। ਅਤੇ ਰੱਬ ਤਾਂ ਇੱਥੇ ਹੁਣ ਉਹਦੇ ਤਾਂ ਵੀ ਨਾਮ ਜਪੋ ਜਾਂ ਸ੍ਰੇਸ਼ ਗੁਣ ਧਾਰੋ ਜਾਂ ਭਗਤੀ ਕਰੋ ਅਤੇ ਫਿਰ ਕੰਮ ਬਣੂਗਾ, ਇਸ ਕਰਕੇ ਇਹਦੇ ਲੱਗਦੇ ਨਹੀਂ ਹੈ। ਦਿੰਦਾ ਸਭ ਕੁਛ ਹੀ ਆ, ਉਹ ਚੀਜ਼ਾਂ ਥੋੜ੍ਹੀਆਂ ਜਿਹੀਆਂ ਰਹਿੰਦੀਆਂ ਨੇ ਇਉਂ ਲੋਕਾਂ ਨੂੰ, ਅਤੇ ਉਹ ਫਿਰ ਨੁਕਸਾਨ ਵੀ ਕਰਦੀਆਂ ਨੇ ਜੇ ਉਹਨਾਂ ਨੂੰ ਨਾ ਮੰਨੇ, ਬਸ ਫਿਰ ਵਿਪਤਾ ਪਾ ਦਿੰਦੀਆਂ ਨੇ ਕਿ ਹੁਣ ਕਿੱਧਰ ਜਾਏਗਾ, ਹੋਰ ਪਾਸੇ ਜਾਣ ਵੀ ਨਹੀਂ ਦਿੰਦੀਆਂ। ਇਸ ਕਰਕੇ ਇਹ ਪੰਥੀ ਚਾਕਰ ਹੋ ਗਏ। ਸਾਵਣ ਪੜੋ ਜੀ ਪੰਥੀ,
ਸਾਵਣ ਸਰਸੀ ਕਾਮਨੀ।
ਹੁਣ ਇਹ ਵਿਚਾਰ ਸਾਵਣ ਦੇ ਮਹੀਨੇ ਨੇ ਬਹੁਤ ਵਿਸਥਾਰ ਪੂਰਵਕ ਸਤਿਗੁਰੂ ਸਾਹਿਬ ਜੀ ਨੇ ਗੁਰਬਾਣੀ ਦੁਆਰਾ ਸਾਨੂੰ ਦੱਸੇ ਨੇ। ਸਾਵਣ ਸਰਸੀ ਕਾਮਨੀ, ਹੁਣ ਕਾਮਣੀ ਨਾਮ ਹੈ ਇਸਤਰੀ ਦਾ, ਇੱਧਰ ਹੈ ਬੁੱਧੀ ਸਾਡੀ, ਇਹ ਵੀ ਇਸਤਰੀ ਪਦ ਦੇ ਨਾਲ ਹੀ ਬੋਲਿਆ ਜਾਂਦਾ, ਇਸਨੂੰ ਇਸਤਰੀ ਚਿੰਨ੍ਹ ਦੇ ਨਾਲ ਹੀ, ਜਿਹਨੂੰ ਇਸਤਰੀ ਲਿੰਗ ਜਾਂ ਪੁਲਿੰਗ ਕਹਿ ਦਿੰਦੇ ਹਾਂ। ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉਂ ਪਿਆਰ, ਸਾਉਣ ਦੇ ਮਹੀਨੇ ਦੇ ਵਿੱਚ ਗੁਰੂ ਸਾਹਿਬ ਜੀ ਜਦੋਂ ਨਾਮ ਅੰਮ੍ਰਿਤ ਦੀ ਵਰਖਾ ਕਰਦੇ ਹੈ ਜਾਂ ਗੁਰਬਾਣੀ ਦੀ ਵਰਖਾ ਕੀਰਤਨ ਹੁੰਦਾ ਹੈ ਜਾਂ ਵਿਚਾਰ ਹੁੰਦੇ ਹੈ, ਅਤੇ ਉਹਨਾਂ ਦੀ ਬੁੱਧੀ ਨੂੰ ਹੋਰ ਰਸ ਆਉਂਦਾ, ਉਤਸ਼ਾਹ ਆਉਂਦਾ, ਉਹਦੇ ਦੇ ਪਾਸੇ ਵੱਧਦੀ ਫੁੱਲਦੀ ਵਾਹਿਗੁਰੂ ਦੇ ਨਾਮ ਸਿਮਰਨ ਦੇ ਵਿੱਚ। ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉਂ ਪਿਆਰ, ਜਿਨ੍ਹਾਂ ਦਾ ਵਾਹਿਗੁਰੂ ਦੇ ਹੋਰ ਕਿਸੇ ਦੇਵੀ ਦੇਵਤੇ ਨਹੀਂ, ਵਾਹਿਗੁਰੂ ਦੇ ਚਰਨਾਂ ਕਮਲਾਂ ਦੇ ਵਿੱਚ ਪਿਆਰ ਹੈ। ਉਹਦੇ ਚਰਨ ਕਮਲ ਕੀ ਅਧਿਸ਼ਠਾਨ ਸਰੂਪ ਹੈ ਜਾਂ ਸ਼ਬਦ ਸਰੂਪ ਹੈ, ਬਾਣੀ ਸਰੂਪ ਹੈ, ਕਿਉਂ ਚਰਨ ਆਸਰਾ ਹੁੰਦੇ ਨਾ, ਨਾਮ ਆਸਰਾ ਹੈ, ਬਾਣੀ ਆਸਰਾ ਹੈ, ਵਾਹਿਗੁਰੂ ਦੀ ਪ੍ਰਾਪਤੀ ਦਾ, ਇਸ ਕਰਕੇ ਉਹਨਾਂ ਨੂੰ ਚਰਨ ਕਮਲ ਸਿਉਂ ਕਮਲ ਖਿੜਿਆ ਰਹਿੰਦਾ ਹੈ। ਅਤੇ ਇਸ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਹਮੇਸ਼ਾ ਹੀ ਆਨੰਦ ਸਰੂਪ ਹੈ, ਨਾਨਕ ਭਗਤਾਂ ਸਦਾ ਵਿਗਾਸ ਖੇੜੇ ਦੇ ਵਿੱਚ ਹੈ, ਮੀਂਹ ਪਵੇ, ਫੁੱਲ ਖਿੜਨ, ਖੁਸ਼ਬੂ ਆਉਂਦੀ ਹੈ। ਇਸ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਦੀ ਜਸ ਦੀ ਖੁਸ਼ਬੂ ਆਉਂਦੀ ਹੈ। ਸਾਵਨ ਸਰਸੀ ਕਾਮਨੀ ਚਰਨ ਕਮਲ ਸਿੰਘ ਪਿਆਰ, ਜਿਨ੍ਹਾਂ ਦਾ ਪ੍ਰੇਮ ਹੈ। ਪੜ੍ਹ ਦਿਓ ਜੀ।
ਮਨ ਤਨ ਰਤਾ ਸੱਚ ਰੰਗ ਇੱਕੋ ਨਾਮ ਆਧਾਰ।
ਉਹਨਾਂ ਦਾ ਮਨ ਵੀ ਅਤੇ ਤਨ ਵੀ ਸੱਚ, ਮਨ ਤਨ ਰਤਾ, ਉਹ ਰੰਗਿਆ ਗਿਆ ਵਾਹਿਗੁਰੂ ਪਰਮੇਸ਼ਰ ਦੇ। ਜਿਵੇਂ ਕੱਪੜੇ ਨੂੰ ਰੰਗ ਚੜ੍ਹ ਜਾਂਦਾ ਨਾ, ਇਸ ਤਰ੍ਹਾਂ ਤੰਤੂ ਤੰਤੂ ਦੇ ਵਿੱਚ, ਉਹਨਾਂ ਦੇ ਸੰਕਲਪ ਸੰਕਲਪ ਦੇ ਵਿੱਚ ਹੀ, ਫੁਰਨੇ ਫੁਰਨੇ ਦੇ ਵਿੱਚ ਹੀ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਪ੍ਰੇਮ ਅਤੇ ਆਨੰਦ ਬਣ ਗਿਆ, ਉਹ ਸੁਖ ਹੋ ਗਿਆ। ਸਿਮਰੋ ਸਿਮਰ ਸੁਖ ਪਾਓ। ਮਨ ਤਨ ਰਤਾ ਸੱਚ ਰੰਗ, ਸੱਚਾ ਵਾਹਿਗੁਰੂ ਪਰਮੇਸ਼ਰ ਜਿਹੜਾ। ਸਾਧੋ ਇਹ ਤਨ ਮਿਥਿਆ ਜਾਣੋ, ਇਹ ਗੁਰਮੁਖੋ ਸਾਧਨ ਕਰਨ ਵਾਲਿਓ, ਮਾਈ ਭਾਈ ਇਹ ਸਰੀਰ ਨੂੰ ਇਹ ਥੋੜ੍ਹੇ ਸਮੇਂ ਵਾਸਤੇ ਹੈ, ਪ੍ਰਤੀਤ ਹੁੰਦਾ ਹੈ, ਨਾਸ਼ਵਾਨ ਸਮਝ ਲਓ। ਜਾਂ ਪੀਤਰ ਜੋ ਰਾਮ ਬਸਤ ਹੈ ਸੱਚ ਉਤਾ ਹੈ ਪਛਾਣੋ, ਕੋਈ ਦੂਰ ਨਹੀਂ ਹੈ ਜਿਹਦੀ ਸੱਤਾ ਨਾ ਕਰਦੇ ਹੋ, ਅਤੇ ਉਹਨੂੰ ਸੱਚਾ ਪਛਾਣੋ। ਇਹਨੂੰ ਵਿਵੇਕ ਕਹਿੰਦੇ। ਮਨ ਤਨ ਰਤਾ ਸੱਚ ਰੰਗ ਇੱਕੋ ਨਾਮ ਆਧਾਰ। ਇਹ ਜਿਸ ਤਰ੍ਹਾਂ ਸਾਡੇ ਪ੍ਰਾਣ ਹੈ, ਬੁੱਧ ਹੈ ਜਾਂ ਹੋਰ ਸਰੀਰ ਹੈ, ਉਹ ਪਾਣੀ ਦੇ ਆਸਰੇ ਰਹਿੰਦਾ ਆ, ਹੋਰ ਰਹਿੰਦਾ ਆ, ਅਤੇ ਇਸ ਤਰ੍ਹਾਂ ਉਹਨਾਂ ਦੇ ਜਿਹੜੇ ਮਨ ਬੁੱਧ ਹੈ, ਜਿਹੜੇ ਸੰਸਾਰੀ ਲੋਕਾਂ ਦੇ ਮਨ ਬੁੱਧ ਹੈ, ਉਹ ਤਾਂ ਸੰਸਾਰਿਕ ਚਿਤਵੜੀਆਂ ਪਦਾਰਥਾਂ ਗਿਆਨ ਧਿਆਨ ਦੇ ਆਧਾਰ 'ਤੇ ਰਹਿੰਦੇ, ਉੱਥੇ ਹੀ ਬੋਲਦੇ ਆ। ਉਹ ਜਿਹੜਾ ਆਧਾਰ ਹੋਵੇ, ਮਨ ਤਨ ਰਤਾ ਸੱਚ ਰੰਗ ਇੱਕੋ ਨਾਮ ਆਧਾਰ, ਜਿਹੜੇ ਗੁਰਮੁਖ ਨੇ, ਫਿਰ ਇੱਕ ਨਾਮ ਦਾ ਹੀ ਉਹਨਾਂ ਨੂੰ ਆਧਾਰ ਆਸਰਾ ਬਣਿਆ ਰਹਿੰਦਾ, ਓਟ ਬਣੀ ਰਹਿੰਦੀ ਹੈ, ਮਨ ਹੋਰ ਕਿਸੇ ਪਾਸੇ ਨਹੀਂ ਜਾਂਦਾ। ਅਖੀਰ ਐਸੀ ਅਵਸਥਾ ਆਖਾਂ ਜੀਵਾਂ ਵਿਸਰੈ ਮਰ ਜਾਊਂ। ਜੇ ਸਾਡਾ ਸਵਾਸ ਆਉਂਦਾ ਆ, ਆਹ ਦੇਖ ਲਓ ਆਪ ਤਜਰਬਾ ਕਰਕੇ, ਰੋਕ ਲਓ ਇਹਨੂੰ, ਇੱਕ ਮਿੰਟ ਰੋਕੋ, ਇੱਕ ਮਿੰਟ ਰੋਕੋ, ਅਤੇ ਬਾਹਰਲੀ ਹਵਾ ਨਾ ਜਾਣ ਦਿਓ। ਦੇਖੋ ਕਿ ਕਿੰਨਾ ਮਨ ਘਬਰਾਉਂਦਾ। ਉਹ ਆਧਾਰ ਬਣੀ ਹੋਈ ਹੈ, ਅਤੇ ਇਸ ਤਰ੍ਹਾਂ ਹੀ ਉਹ ਪਾਉਣ ਦੀ ਉਹਦੇ ਹੁਕਮ ਦੇ ਵਿੱਚ ਹੈ। ਉਹ ਸਾਰਿਆਂ ਦਾ ਆਧਾਰ ਆਸਰਾ ਵਾਹਿਗੁਰੂ ਹੈ। ਜਦੋਂ ਬਾਹਰਲੇ ਸਵਾਸ ਨੂੰ ਜਾਂਦੇ ਹੈ ਤਾਂ ਉਦੋਂ ਵੀ ਵਾਹਿਗੁਰੂ ਹੀ ਵਿੱਚ ਹੈ ਉਹਦੇ, ਅਤੇ ਉਹੀ ਕਰਦਾ ਚਾਰ ਆਵੇ, ਜਿਹਨਾਂ ਸਾਸ ਗਿਰਾਸ ਨਾ ਵਿਸਰੇ। ਇੱਕੋ ਨਾਮ ਆਧਾਰ, ਇਉਂ ਗੁਰਮੁਖਾਂ ਦਾ ਪਰਮੇਸ਼ੁਰ ਦੇ ਇੱਕੋ ਹੀ ਨਾਮ ਹੀ ਆਧਾਰ ਬਣ ਗਿਆ। ਸਾਚਾ ਨਾਮ ਮੇਰਾ ਆਧਾਰ ਹੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗੁਆਈ ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਇੱਛਾ ਲੋਕਾਂ ਨੇ ਹੁੰਦੀ, ਪਰ ਉਸ ਅਵਸਥਾ ਦੇ ਵਿੱਚ ਹੌਲੀ ਹੌਲੀ ਜਾਵਾਂਗੇ, ਉਹ ਤਾਂ ਪਹਿਲਾਂ ਵੀ ਪੂਰੀਆਂ ਹੋਣ ਲੱਗ ਪੈਂਦੀਆਂ। ਸਦਾ ਕੁਰਬਾਨ ਕੀਤਾ ਤੁਸੀਂ ਵਿੱਟੋ ਜਿਸ ਦੀਆਂ ਵਿੜੇ, ਕਹਿ ਨਾਨਕ ਸੁਣੋ ਸੰਤੋ ਸਭ ਤੁਰ ਪਿਆਰ, ਸਾਚਾ ਨਾਮ ਮੇਰਾ ਆਧਾਰ। ਜਿਸ ਤਰ੍ਹਾਂ ਆ ਪਾਏ ਖੜੇ ਨੇ ਮਕਾਨ ਦੇ ਅੰਦਰ, ਇਹ ਜੇ ਕੱਢਦੇ ਹੋ ਲੈਂਟਰ ਹੇਠੋਂ ਤਾਂ ਇੱਕ ਗਮ ਗਿਆ। ਇਹ ਆਧਾਰ ਹੈ, ਇੱਕੋ ਨਾਮ ਆਧਾਰ। ਮਨ ਤਨ ਰਤਾ ਸੱਚ ਰੰਗ ਇੱਕੋ ਨਾਮ ਆਧਾਰ। ਅੱਗੇ ਪੜ੍ਹੋ ਜੀ।
ਵਿਖਿਆ ਰੰਗ ਕੁੜਾਵਿਆ ਦਿਸਣ ਸਭੇ ਸ਼ਾਰ।
ਕਹਿੰਦੇ ਜੀ ਹੋਰ ਵੀ ਤਾਂ ਹੈਗੀਆਂ ਇਹ ਚੀਜ਼ਾਂ ਸੰਸਾਰ ਦੇ ਵਿੱਚ, ਸੁੱਖ ਸਰੂਪ ਹੈ ਜਿਹੜੇ ਹੈਗੇ ਆ, ਸ਼ਬਦ ਸਪਰਸ਼ ਰੂਪ ਰਸਗੰਧ ਹੈ, ਉਹ ਵਿਖਿਆ ਰੰਗ, ਜਿਹੜੇ ਵਿਸ਼ਿਆਂ ਦੇ ਜਿਹੜੇ ਰੰਗ ਆਨੰਦ ਨੇ ਨਾ, ਇਹ ਝੂਠੇ ਨੇ, ਛੇਤੀ ਨਾਸ ਹੋ ਜਾਣ ਵਾਲੇ ਹੈ। ਦਿਸਣ ਸਭੇ ਸ਼ਾਹ, ਇਹ ਤਾਂ ਨਾਲੇ ਸਵਾਹ, ਇਹ ਤਾਂ ਲਾਣਤਾਂ ਦੀ ਸਵਾਹ ਵੀ ਪਾਉਣ ਵਾਲੇ ਇਸ ਵਿੱਚ। ਪਰਤਰੇ ਰਾਵਣ ਜਾਏ ਸਹੀ ਤਾਲਾ ਜੀ, ਕ੍ਰੀਚਕ ਥੇ ਸੌ ਪ੍ਰਾਤ ਕਾਮ ਕਰ ਹੱਥ ਪਏ ਸਭ। ਕ੍ਰੀਚਕ ਹੋਇਆ ਵਿਰਾਟ ਰਾਜੇ ਦਾ ਸੰਬੰਧੀ ਸੀ, ਪਾਂਡਵ ਉੱਥੇ ਗਏ, ਸਾਖੀ ਲੰਬੀ ਹੈ, ਅਤੇ ਉਹ ਦ੍ਰੋਪਦੀ ਅਤੇ ਉਹਦਾ ਚਿੱਤ ਜਿਹੜਾ ਵਿਕਾਰੀ ਹੋਇਆ, ਤੇ ਫਿਰ ਭੀਮ ਸੈਨ ਨੇ ਉਹਨੂੰ ਮਾਰ ਦਿੱਤਾ। ਭੀਮ ਸੈਨ ਨੇ ਮਾਰ ਦਿੱਤਾ ਤੇ ਉਹਦੇ 100 ਭਰਾ ਸੀ, ਉਹ ਕਹਿੰਦੇ ਵੀ ਇਹਨੂੰ ਮਾਰੋ, ਉਹਨੂੰ ਉਹ ਵੀ ਮਾਰ ਦਿੱਤੇ। ਕਹਿੰਦੇ ਇੱਕ ਇੱਕ ਵਿਸ਼ਾ ਜਿਹੜਾ ਹੈ ਇਹ ਵਿਖਿਆ ਰੰਗ ਕੁੜਾਵਿਆ ਦਿਸਣ ਸਭੇ ਸ਼ਾਰ, ਨਾਲੇ ਫਿਰ ਸਾਰੀ ਦੁਨੀਆਂ 'ਚ ਬਦਨਾਮੀ। ਅਤੇ ਵਿਖਿਆ ਪਦਾਰਥਾਂ ਮਾਇਆ ਦੇ ਰੰਗ, ਮਾਇਆ ਬਹੁਤੀ ਹੋ ਗਈ, ਹੰਕਾਰ ਹੋ ਗਿਆ ਜਾਂ ਸ਼ਕਤੀ ਹੋਰ ਆ ਗਈ, ਅਤੇ ਰਾਵਣ ਨੂੰ ਕੀ ਹੋਇਆ, ਲੰਕਾ ਗੜ ਸੋਨੇ ਕਾ ਪਾਇਆ, ਮੂਰਖ ਰਾਵਣ ਕਹਿ ਲੈ ਗਿਆ, ਮੂਰਖ ਹੀ ਵੱਜਿਆ। ਦਿਸਣ ਸਭੇ ਇਸ਼ਾਰ, ਇਹ ਸਵਾਹ ਰੂਪ ਨੇ, ਸਵਾਹ ਤੋਂ ਮਤਲਬ ਇਹ ਸਵਾਹ ਖਾਣੀ ਹੈ, ਇਹ ਸਿਰ ਤੇਰੇ ਸਿਰ ਸਵਾਹ ਵੀ ਲਾਣਤਾਂ ਦੀ ਸਵਾਹ, ਦਿਸਣ ਸਭੇ ਇਸ਼ਾਰ। ਚਲੀਏ ਜੀ।
ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ।
ਇਸ ਕਰਕੇ ਗੁਰੂ ਬਦਲ ਉਪਦੇਸ਼ ਲੈ ਰਹੀ ਹੈ ਗੁਰਬਾਣੀ ਸਰੂਪ, ਹਰ ਅੰਮ੍ਰਿਤ ਬੂੰਦ ਸੁਹਾਵਣੀ, ਉਹ ਵਾਹਿਗੁਰੂ ਪਰਮੇਸ਼ਰ ਅੰਮ੍ਰਿਤ ਸਰੂਪ ਹੈ। ਅੰਮ੍ਰਿਤ ਕਹਿੰਦੇ ਬੜੀ ਅੰਮ੍ਰਿਤ ਚੀਜ਼ ਹੈ, ਸੁਖ ਰੂਪ ਹੈ, ਵਾਹਿਗੁਰੂ ਹੋਰ ਅੰਮ੍ਰਿਤ ਨਹੀਂ ਹੈ। ਤੁਸੀਂ ਕਹੋਗੇ ਅੰਮ੍ਰਿਤ ਤਾਂ ਬਹੁਤ ਮੰਨੇ ਹੈ, ਕਵੀਆਂ ਨੇ ਵੀ ਮੰਨੇ ਹੈ, ਹੋਰਨਾਂ ਨੇ ਮੰਨੇ, ਅਮਰ ਕੋਈ ਨਹੀਂ ਹੈ ਵਾਹਿਗੁਰੂ ਤੋਂ ਬਿਨਾਂ, ਸਭ ਨਾਸ਼ਵੰਤ ਹੈ, ਕਿਸੇ ਸਮੇਂ ਹੁੰਦੇ ਕਿਸੇ ਸਮੇਂ ਨਹੀਂ ਹੁੰਦੇ। ਹਰ ਅੰਮ੍ਰਿਤ ਬੂੰਦ ਸੁਹਾਵਣੀ, ਉਸਦੀ ਜਿਹੜੀ ਹੈ ਅਭੇਦ ਨਿਸ਼ਚੇ ਰੂਪ ਇੱਕ ਸਵੰਤੀ ਬੂੰਦ ਹੁੰਦੀ ਹੈ, ਉਹ ਬਹੁਤ ਸੂਖਸ਼ਮ ਹੁੰਦੀ ਹੈ, ਪਪੀਹਾ ਉਹਦੀ ਚਾਹਵਾਨ ਹੁੰਦਾ, ਉਹ ਅਭੇਦ ਨਿਸ਼ਚੇ ਰੂਪੀ ਜਿਹੜਾ ਅਭੇਦ ਹੋ ਜਾਣ, ਇਹ ਸੋਭਾ ਵਾਲੀ ਹੈ ਦੋਨਾਂ ਲੋਕਾਂ ਪਰ ਲੋਕਾਂ ਦੇ ਵਿੱਚ, ਕਿਉਂਕਿ ਜਿਹੜੇ ਗੁਰਮੁਖ ਵਾਹਿਗੁਰੂ ਦੇ ਨਾਲ ਮਿਲ ਗਏ ਭਗਤਾਂ ਦੀ, ਉਹਨਾਂ ਦੀ ਸੋਭਾ ਯੁੱਗ ਯੁੱਗ ਹੋਈ, ਕੋਈ ਨਾ ਮੇਟਣ ਹਾਰ। ਹਰ ਅੰਮ੍ਰਿਤ ਬੂੰਦ ਸੁਹਾਵਣੀ ਅਤੇ ਸੁਖਦਾਇਕ ਹੈ, ਸੋਭਾ ਵਾਲੀ ਹੈ, ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ, ਇਹ ਹੋਰ ਕਿਤੋਂ ਨਹੀਂ ਮਿਲਣੀ ਹੈ। ਸੰਸਾਰਿਕ ਲੋਕਾਂ ਦੇ ਵਿੱਚ ਜਿਹੜੇ ਹੋਰ ਹੋਰ ਪਾਸਿਆਂ 'ਚ ਲੱਗੇ ਹੋਏ, ਪਦਾਰਥਾਂ 'ਚ ਲੱਗੇ ਹੋਏ ਜਾਂ ਹੋਰ ਇੱਧਰ ਉੱਧਰ ਲੱਗੇ ਹੋਏ ਨੇ, ਜਿਹੜੇ ਸਾਧੂ ਜਿਨ੍ਹਾਂ ਨੇ ਪਹਿਲਾਂ ਸੰਗਤ ਕੀਤੀ ਹੈ, ਗੁਰੂ ਕੀ ਸ਼ਰਨ ਲਈ ਹੈ, ਆਪਣੇ ਤਨ ਮਨ ਨੂੰ ਸਾਧ ਲਿਆ, ਅੰਤਰ ਗੁਰ ਆਰਾਧਨਾ, ਜੇਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ, ਸਰਵਣੀ ਸੁਣਨਾ ਗੁਰ ਨਾਉ, ਸਤਿਗੁਰ ਸੇ ਤੀਰਥਿਆਂ ਦਰਗਹਿ ਪਾਈਏ ਠਾਉ, ਕਹੋ ਨਾਨਕ ਕਿਰਪਾ ਕਰੇ ਜਿਸਨੂੰ ਇਹ ਵਰਸ ਦੇ, ਜਗ ਮੈਂ ਉਤਮ ਕਾਢੀਏ ਬਿਰਲੇ ਕੀ, ਪੂਰਨ ਸਾਧੂ ਬਿਰਲੇ ਨੇ, ਹਾਲੇ ਸਾਧਨ ਕਰਨ ਵਾਲੇ ਵੀ ਠੀਕ ਹੈ। ਸੋ ਇਹ ਅਤੇ ਅਸਲੀ ਸਾਧ ਤਾਂ ਉਹ ਪਰਮੇਸ਼ਰ ਹੀ ਹੈ ਪ੍ਰਾਪਤ ਕਰਨ ਯੋਗ, ਜਿਹੜਾ ਉਹਨੂੰ ਪ੍ਰਾਪਤ ਕਰ ਲਿਆ ਉਹੀ ਉਹ ਪਰਮੇਸ਼ਰ ਹੀ ਹੈ, ਉਸ ਤੋਂ ਬਿਨਾਂ ਫਿਰ ਉਹਨਾਂ ਦੇ ਅੰਦਰ ਹੋਰ ਕੋਈ ਨਹੀਂ ਹੈ। ਹਾਂ, ਉਹ ਵਾਹਿਗੁਰੂ ਪਰਮੇਸ਼ਰ ਕਹਿੰਦੇ ਉਪਦੇਸ਼ ਵਿਚਾਰ ਉਹ ਵਾਹਿਗੁਰੂ ਹੀ ਕਰਾ ਰਿਹਾ, ਉਹਨਾਂ ਦੇ ਅੰਦਰ ਹਉਮੈ ਨਹੀਂ। ਮਿਲ ਸਾਧੂ ਪੀਵਣ ਹਾਰ, ਐਸੇ ਗੁਰਮੁਖਾਂ ਦੇ ਨਾਲ ਮਿਲ ਕਰਕੇ ਅੰਮ੍ਰਿਤ ਬੂੰਦ ਜਿਹੜੀ ਹੈ ਉਹ ਗੁਰਮੁਖ ਜਿਹੜੇ ਨੇ ਉਹ ਪੀਣ ਵਾਲੇ ਹੈ, ਵੀ ਅਧਿਕਾਰੀ ਵੀ ਉਹ ਹੈ। ਇਹ ਗੁਰੂ ਨਾਨਕ ਸਾਹਿਬ ਜੀ ਵਿਚਰਦੇ ਵਿਚਰਦੇ ਐਸੇ ਅਸਥਾਨ 'ਤੇ ਗਏ, ਭਾਈ ਮਰਦਾਨਾ ਅਤੇ ਭਾਈ ਬਾਲਾ ਜੀ ਨਾਲ ਹੀ ਨੇ, ਅਤੇ ਉੱਥੇ ਅੰਮ੍ਰਿਤ ਦਾ ਝਰਨਾ ਚੜ੍ਹਦਾ ਹੈ, ਅਤੇ ਕਹਿੰਦਾ ਮਰਦਾਨਾ ਕਹਿੰਦਾ ਜੀ ਆ ਮਹਾਰਾਜ ਕਹਿੰਦੇ ਦੇਖ ਮਰਦਾਨਿਆ ਇਹ ਵਾਹਿਗੁਰੂ ਪਰਮੇਸ਼ਰ ਦੀ ਇਹ ਅੰਮ੍ਰਿਤ ਹੈ ਚੜ੍ਹ ਰਿਹਾ। ਕਹਿੰਦੇ ਜੀ ਇਹਦਾ ਕੀ ਫਾਇਦਾ ਇੱਥੇ, ਨਾ ਇਹਨੂੰ ਕੋਈ ਪੀਏ ਨਾ ਲੈਣਾ ਦੇਣਾ, ਅਤੇ ਕਿਤੇ ਹੋਰ ਲੋਕ ਪੀਣ ਅਤੇ ਹੋਰ। ਕਹਿੰਦੇ ਮਰਦਾਨੇ ਇੱਥੇ ਉਹ ਵਾਹਿਗੁਰੂ ਪਰਮੇਸ਼ਰ ਦੇ ਪਿਆਰੇ ਰਹਿੰਦੇ ਨੇ ਪੀਵਣ ਹਾਰ, ਜਿਨ੍ਹਾਂ ਨੂੰ ਵਾਹਿਗੁਰੂ ਪਰਮੇਸ਼ਰ ਇੱਕ ਵਾਰੀ ਨਾ ਉਹਨਾਂ ਨੂੰ ਭੁੱਖ ਲੱਗੇ ਨਾ ਤੇਹ ਲੱਗੇ, ਬਸ ਨਾਮ ਰਸ ਦੇ ਵਿੱਚ ਹੀ ਲਵਲੀਨ ਰਹਿ। ਕਹਿੰਦਾ ਜੀ ਮੈਂ ਵੀ ਫਿਰ ਪੀ ਲਵਾਂ। ਕਹਿੰਦੇ ਮਹਾਰਾਜ ਕਹਿੰਦੇ ਪਚਾ ਲੈਂਗਾ ਤਾਂ ਪੀ ਲਾ। ਕਹਿੰਦੇ ਕਦੇ ਤਾਂ ਕਹਿ ਦਿਆ ਕਰੋ ਵੀ ਪਚਾ ਲੈਂਗਾ। ਜਦੋਂ ਕਹਿੰਦੇ ਉਹ ਆ ਹੋਈ, ਕਹਿੰਦੇ ਵੀ ਤੇਰੀ ਮਰਜ਼ੀ ਹੈ, ਫਿਰ ਇਹਨੇ ਪੀਲਾ ਪੀਲਾ ਤਾਂ ਇਹਦੀ ਸਮਾਧੀ ਲੱਗ ਗਈ, ਬਿਲਕੁਲ ਚੇਤਾ ਨਹੀਂ ਰਿਹਾ ਜਾਂ ਹੋਰ ਚੀਜ਼ ਹੈ। ਅਤੇ ਗੁਰੂ ਨਾਨਕ ਸਾਹਿਬ ਕਹਿੰਦੇ ਭਾਈ ਬਾਲਿਆ ਇਹ ਹੋਣੀ ਹੁਣ ਇਹ ਤੋਂ ਸਮਾਧੀ ਨਹੀਂ ਇਹਦੀ ਖੁੱਲ੍ਹਣੀ ਹੈ, ਇਹ ਤਾਂ ਉੱਥੇ ਲੀਨ ਰਹੂਗਾ, ਤੂੰ ਇਹਨੂੰ ਹਿਲਾ ਜੁਲਾ ਸਤਨਾਮ ਵਾਹਿਗੁਰੂ ਕਹਿ ਫਿਰ ਇਹ ਸੰਸਾਰ ਦੀ ਚਾਹੂ ਆ। ਸੋ ਇਸ ਤਰ੍ਹਾਂ ਹੈ ਮਿਲ ਸਾਧੂ ਪੀ ਬਣਦਾ, ਆਪ ਹੀ ਸਾਧ ਰੂਪ ਆਪਣਾ ਤਨ ਧਾਰਿਆ ਵਾਹਿਗੁਰੂ ਨੇ। ਗੁਰੂ ਨਾਨਕ ਸਾਧ ਨਾ ਦੱਸਿਆ ਜਗਤ ਬਿਨਾਂ ਸਾਧ ਨਾ ਥੰਮੇ ਕੋਇਆ। ਉਹ ਭਾਈ ਗੁਰਦਾਸ ਕਹਿੰਦੇ ਵੀ ਉਹ ਸਾਧੂ ਫਿਰ ਗੁਰੂ ਨਾਨਕ ਸਾਹਿਬ ਉਹ ਆਪਣਾ ਸਰੂਪ ਸਾਧੂ ਰੂਪ ਧਾਰਿਆ, ਕਿਉਂਕਿ ਗੁਰੂ ਨਾਨਕ ਸਾਹਿਬ ਇਹ ਤਾਂ ਕਹਿੰਦੇ ਨਹੀਂ ਸੀ ਵੀ ਅਸੀਂ ਰੱਬ ਹਾਂ ਜਾਂ ਆਇਆ। ਉਹ ਕਹਿੰਦੇ ਹਾਂ ਬਾਹਰ ਬੈਠੇ ਕੋਈ ਸਾਧੂ ਨੇ, ਅਤੇ ਪਤਾ ਉਦੋਂ ਹੀ ਲੱਗਦਾ ਸੀ ਜਦੋਂ ਉੱਥੇ ਪਹੁੰਚਾ ਦਿੰਦੇ ਸੀ ਕਹਿੰਦੇ ਤੁਸੀਂ ਤਾਂ ਰੱਬ ਹੈ। ਉਹ ਕਹਿੰਦੇ ਅਸੀਂ ਰੱਬ ਨਹੀਂ। ਮਰਦਾਨੇ ਦੀ ਗੱਲ ਹੈ ਭਾਈ ਬਾਲਾ ਇੱਕ ਵਾਰੀ ਇਹ ਜਨਮ ਸਾਖੀਆਂ 'ਚ ਵੀ ਆਉਂਦਾ। ਭਾਈ ਬਾਲਾ ਕਹਿੰਦਾ ਮਰਦਾਨੇ ਨੂੰ ਤੂੰ ਐਵੇਂ ਹੀ ਬੋਲਦਾ ਰਹਿੰਦਾ ਮਰਾਸੀਆਂ ਵਾਂਗੂ ਅਤੇ ਕੋਈ ਅਦਬ ਨਹੀਂ ਰੱਖਦਾ ਇਹ ਗੁਰੂ ਮਹਾਰਾਜ ਦਾ। ਅਤੇ ਮਰਦਾਨਾ ਬੋਲਣੋਂ ਹਟ ਕੇ ਗੁਰੂ ਨਾਨਕ ਸਾਹਿਬ ਬੁਲਾਉਂਦੇ ਆ, ਉਹ ਚੁੱਪ ਹੈ। ਕਹਿੰਦੇ ਕੀ ਗੱਲ ਮਰਦਾਨਿਆਂ ਬੋਲਦਾ ਕਿਉਂ ਨਹੀਂ? ਇਹ ਜੀ ਭਾਈ ਬਾਲੇ ਨੇ ਕਿਹਾ ਤੂੰ ਐਵੇਂ ਬੋਲਦਾ ਰਹਿੰਦਾ ਮੈਂ ਨਹੀਂ ਬੋਲਦਾ ਹੁਣ ਮੈਂ ਚੁੱਪ ਹਾਂ। ਮਹਾਰਾਜ ਭਾਈ ਬਾਲੇ ਨੂੰ ਕਹਿੰਦੇ ਭਾਈ ਬਾਲਾ ਜੀ ਅਸੀਂ ਆਪ ਬੁਲਾਉਂਦੇ ਇਹਨੂੰ, ਇਹ ਸਾਖੀਆਂ ਬਣ ਗਈਆਂ ਅਤੇ ਇਹਨਾਂ ਤੋਂ ਲੋਕ ਸਿੱਖਿਆ ਲੈਣਗੇ। ਫਿਰ ਇਹ ਕਹਾਉਂਦੇ ਆ ਵੀ ਅਖੇ ਮਹਾਰਾਜ ਤੁਹਾਨੂੰ ਇਹ ਨਿਰੰਕਾਰ ਨਿਰੰਕਾਰ ਤੁਸੀਂ ਕਰਦੇ ਵੀ ਹੋ, ਤੁਸੀਂ ਇਹ ਨਿਰੰਕਾਰ ਹੋ? ਕਹਿੰਦੇ ਅਸੀਂ ਨਿਰੰਕਾਰ ਨਹੀਂ, ਅਸੀਂ ਤਾਂ ਨਿਰੰਕਾਰ ਦੇ ਦਾਸ ਹਾਂ। ਇਸ ਕਰਕੇ ਉਹ ਸਾਨੂੰ ਸਿੱਖਿਆ ਦਿੱਤੀ ਹੈ ਵੀ ਦੇਖ ਲਓ ਆਪ ਹੁੰਦਿਆਂ ਹੋਇਆ ਵੀ ਇੱਥੇ ਤਾਂ ਉਹ ਜਿਉਂ ਉਸਤ ਕਰਨ ਲੱਗਦੇ ਨੇ ਜੀ ਸਾਡੇ ਸਨ ਨਿਰੰਕਾਰ ਹੀ ਨੇ ਜੀ, ਆਹ ਹੈ ਵਾਹ ਹੈ ਹੋਰ ਹੈ ਗੁਰੂ ਹੈ। ਇਸ ਕਰਕੇ ਉਹ ਗੁਰਮਤ ਨਹੀਂ ਹੈ ਜਿਹਨੇ ਹੋਰ ਕੋਈ ਗੁਰਬਾਣੀ ਤੋਂ ਬਿਨਾਂ ਦਸਪਾਰਸ਼ੀਆਂ ਤੋਂ ਬਿਨਾਂ ਪੂਰਨ ਗੁਰੂ ਨਹੀਂ, ਸੱਚੇ ਗੁਰੂ ਨਹੀਂ। ਹਾਂ ਇਹ ਸਿੱਖਿਆ ਨੂੰ ਜਿਹੜੇ ਅੱਗੇ ਦੱਸਣ ਵਾਲੇ ਉਹ ਸਿੱਖ ਹੈ ਜਾਂ ਘੁਮਾਉਣ ਵਾਲੇ ਹੈ, ਉਹਨਾਂ ਦੀ ਸੰਗਤ ਕਰਨੀ ਹੈ। ਅਤੇ ਸਿੱਖਿਆ ਇਹ ਗੁਰੂ ਨਾਨਕ ਸਾਹਿਬ ਨੇ ਆਪਣੀ ਨਹੀਂ ਕਿਹਾ, ਵਾਹਿਗੁਰੂ ਦੀ ਹੈ, ਮੰਤਰ ਵੀ ਵਾਹਿਗੁਰੂ ਦੇ। ਅੱਜ ਕਹਿੰਦੇ ਸਾਡਾ ਮੰਤਰ ਲੈ ਲਓ ਉੱਥੋਂ ਲੈ ਲਓ। ਹਾਂਜੀ ਦਿਖਿਆ ਰੰਗ ਕੁੜਾਵਿਆ ਦਿਸਣ ਸਭੇ ਸ਼ਹਿਰ ਹਰ ਅੰਮ੍ਰਿਤ ਗੂੰਦ ਸੁਹਾਵਣੀ ਮਿਲ ਸਾਧੂ ਪੀਬਨ ਹਾਰ। ਚਲੋ
ਬਣ ਤਿੰਨ ਪ੍ਰਭ ਸੰਗ ਮਾਹ ਲਿਆ ਸਮਰੱਥ ਪੁਰਖ ਅਪਾਰ।
ਦੇਖ ਲਓ ਐਸਾ ਸਮਰੱਥ ਅਕਾਲ ਪੁਰਖ ਵਾਹਿਗੁਰੂ ਪਰਮੇਸ਼ੁਰ ਹੈ, ਇੱਥੇ ਨਹੀਂ ਆਪਣੇ ਦਿਲ 'ਚ ਹੀ ਨਹੀਂ ਜਾਂ ਸਰੀਰ ਦੇ ਵਿੱਚ ਹੀ ਨਹੀਂ ਸੀਮਤ ਰਹਿਣਾ, ਵੀ ਇੱਥੇ ਹੀ ਹੈ। ਬਣ ਤਿੰਨ ਪ੍ਰਭ ਸੰਗ ਮਾਹ ਲਿਆ, ਵਣ ਵੀ ਜਿਹੜੇ ਨੇ ਵਣ ਬਹੁਤੇ ਬਿਰਸ਼ ਜਿੱਥੇ ਇਕੱਠੇ ਹੋਣ ਬਹੁਤ ਵਿਸਤਾਰ ਦੇ ਥਾਂ 'ਚ ਹੋਣ ਉਹਨੂੰ ਵਣ ਕਹਿ ਦਿੰਦੇ ਆ। ਵਣ ਤਿੰਨ ਹੋਰ ਜਿਹੜੇ ਘਾਹ ਫੂਸ ਹੈ ਪ੍ਰਭ ਸਿੰਘ ਵਣ ਤਿੰਨ ਪ੍ਰਭ ਸਿੰਘ ਬੋਲੇ, ਉਹ ਵਾਹਿਗੁਰੂ ਦੀ ਸਤਿਆ ਨਾਲ ਹੀ ਇਹ ਪ੍ਰਫੁੱਲਿਤ ਹੋ ਰਹੇ ਨੇ। ਜੇ ਕੋਈ ਪਾਣੀ ਧਰਤੀ ਉਸੇ ਦੇ ਬਣਾਏ ਹੋਏ ਨੇ। ਵਣ ਤਿੰਨ ਪ੍ਰਭ ਸਿੰਘ ਮੌਲੇ, ਵਾਹਿਗੁਰੂ ਪਰਮੇਸ਼ਰ ਦੀ ਸੱਤਿਆ ਨਾਲ ਹੀ ਇਹ ਪ੍ਰਫੁੱਲਤ ਹੋ ਰਹੇ ਨੇ। ਵਣ ਗੁਰਮੁਖਾਂ ਦਾ ਸਰੀਰ, ਤਿਰਣ ਇੰਦਰੀਏ, ਉਹ ਪ੍ਰਭੂ ਪਰਮੇਸ਼ਰ ਦੇ ਨਾਮ ਦੇ ਨਾਲ ਹੀ ਸਦਾ ਖਿੜੇ ਫੁੱਲੇ ਰਹਿੰਦੇ, ਸਨਮੁਖ ਰਹਿੰਦੇ। ਉਹ ਐਸਾ ਵਾਹਿਗੁਰੂ ਪਰਮੇਸ਼ਰ ਸਰਬ ਕਲਾ ਸਮਰੱਥ ਸਰਬ ਸ਼ਕਤੀਵਾਨ ਹੈ। ਚਲੀਏ ਜੀ
ਸਮਰੱਥ ਪੁਰਖ ਅਪਾਰ,
ਉਹ ਪਾਰ ਉਸਦੀ ਸਮਰੱਥਾ ਦਾ ਪਾਰਾ ਵਾਰ ਨਹੀਂ ਹੈ, ਕੋਈ ਇੰਨੀ ਸ਼ਕਤੀਵਾਨ ਹੈ। ਚਲੀਏ
ਹਰ ਮਿਲਣੇ ਨੂੰ ਮਨ ਲੋਚਦਾ।
ਹਾਂ ਹੁਣ ਵੀ ਅਸੀਂ ਸੰਗਤ ਕਰਦੇ ਹਾਂ ਵੀ ਸਾਡੇ ਮਨ 'ਚ ਵੀ ਮਿਲੀਏ ਉਸ ਰੱਬ ਨੂੰ, ਕਿ ਉਹ ਜਗਿਆਸੂ ਕਹਿੰਦਾ ਜਾਂ ਸਿੱਖਿਆ ਲੈਣ ਮੇਰਾ ਮਾੜਾ, ਮੇਰਾ ਮਨ ਵੀ ਚਾਹੁੰਦਾ ਉਸਨੂੰ। ਹਰ ਮਿਲਣੇ ਨੂੰ ਮਨ ਲੋਚਦਾ, ਅੱਗੇ ਉੱਤਰ ਦਿੰਦੇ ਨੇ ਗੁਰੂ ਮਹਾਰਾਜ, ਕਰਮ ਮਿਲਾਪ ਮਿਲਾ, ਵੀ ਕਰਮ ਉਹੋ ਜਿਹੇ ਕਰੀਏ ਜਿਹੋ ਜਿਹੇ ਸਾਧ ਸੰਗਤ ਗੁਰਮੁਖ ਕਰਦੇ ਹੈ। ਸਭ ਕਹੇ ਸੋ ਕੀਜੈ ਤਨ ਮਨੋ ਦੀਜੈ ਐਸਾ ਪਰਮਲ ਲਾਈਏ, ਏਵ ਕਹੇ ਸੁਹਾਗਣੀ ਭੈਣੇ ਇਨੀ ਬਾਤੀ ਸਭ ਪਾਈਏ, ਆਪ ਗਵਾਈਏ ਤਾਂ ਸਭ ਪਾਈਏ ਔਰ ਕੈਸੀ ਚਿਤਰਾਏ, ਸਭ ਨਦਰ ਕਰ ਦੇਖਿਆ ਸੋਧਨ ਲਿਖਿਆ ਕਾਮ ਨੌ ਨਦ ਪਾਈ, ਆਪਣੇ ਕੰਤ ਪਿਆਰੀ ਸਾ ਸੁਹਾਗਣ ਨਾਨਕ ਸਾ ਸਭ ਰਾਏ, ਐਸੇ ਰੰਗ ਰਾਤੀ ਸਹਿਜ ਕੀ ਮਾਤੀ ਐਨ ਸਪਾਏ ਸਮਾਣੀ, ਸੁੰਦਰ ਸਾਏ ਸਰੂਪ ਵਿਚੱਖਣ ਕੀਏ ਸਾਸ ਹੈ। ਇਹ ਸਾਡੇ ਆਤਮਾ ਨੂੰ ਬੁੱਧੀ ਨੂੰ ਕੀ ਕਰਮ ਮਿਲਾਵਣ ਹਾਰ, ਜੋ ਸਤਿਗੁਰੂ ਸਾਹਿਬ ਜੀ ਕੰਮ ਕਰਨ ਵਾਸਤੇ ਕਹਿੰਦੇ ਹੈ ਉਹ ਜਦੋਂ ਕਰਾਂਗੇ ਅਤੇ ਉੱਤੋਂ ਹੋਈ ਵਾਹਿਗੁਰੂ ਪਰਮੇਸ਼ੁਰ ਦੀ ਕਿਰਪਾ, ਜਿਵੇਂ ਟਿਊਬਵੈੱਲ 'ਤੇ ਚੱਲਦੇ ਮੀਂਹ ਦੀ ਫਿਰ ਵੀ ਲੋੜ ਰਹਿੰਦੀ ਹੈ, ਅਤੇ ਉਦੋਂ ਉੱਤੋਂ ਬਦਲ ਗੁਰੂ ਦੀ ਕਿਰਪਾ ਹੋਈ ਅਤੇ ਬਸ ਫਿਰ ਉਹ ਮਿਲਾਉਣ ਵਾਲੀ ਹੈ ਕਿਰਪਾ। ਕਰਮ ਦਾ ਅਰਥ ਕਰਮ ਵੀ ਹੈ, ਕਰਮ ਦਾ ਅਰਥ ਕਿਰਪਾ ਵੀ ਹੈ, ਕਰਮ ਦਾ ਅਰਥ ਕਮਾਈ ਵੀ ਹੈ। ਕਰਮ ਮਿਲਾਵਨ ਹਾਰ, ਅੱਗੇ ਚਲੋ।
ਜਿੰਨੀ ਸਖੀਏ ਪ੍ਰਭ ਪਾਇਆ ਹਾਂ ਤਿੰਨ ਕਾ ਸਭ ਬਲਿਹਾਰ।
ਇਸ ਕਰਕੇ ਸਤਿਗੁਰੂ ਸਾਹਿਬ ਜੀ ਉਪਦੇਸ਼ ਵੀ ਕਰ ਰਹੇ ਨੇ ਅਤੇ ਸਖੀਆਂ ਹੁੰਦੀਆਂ ਨੇ, ਕੰਤ ਹੁੰਦਾ ਹੈ, ਸਖੀਆਂ ਹੁੰਦੀਆਂ ਨੇ। ਅਤੇ ਇਸੇ ਤਰ੍ਹਾਂ ਹੀ ਜਿਹੜੇ ਕੋਈ ਸਿੱਖਿਆ ਲੈਣ ਵਾਲੇ, ਜਿਹਨੀ ਸਖੀਏ ਸ਼ਰਧਾ ਵਾਲੇ, ਸ਼ਰਧਾ ਸਖੀ ਸਹੇਲੀ, ਸਹੇਲੀ ਭਗਤੀ ਕਰਨ ਵਾਲੇ, ਸਖੀ ਜਿਹੜੀ ਹੈ ਉਹ ਆਪਣੇ ਸ਼ਰਧਾ ਵਾਲੇ ਗੁਰੂ। ਜਿਹਨੀ ਸਖੀਏ ਪ੍ਰਭ ਪਾਇਆ, ਇਹ ਸਖੀਏ ਉਪਦੇਸ਼ ਵੀ ਦਿੰਦੇ ਨੇ, ਨਾਲ ਸਖੀ ਕਹਿੰਦੇ ਨੇ, ਵੱਡੇ ਨਹੀਂ ਬਣਦੇ ਗੁਰੂ ਮਹਾਰਾਜ ਆਪ, ਆਪ ਨਹੀਂ ਕੰਤ ਬਣਦੇ, ਪਰਮੇਸ਼ੁਰ ਬਣਦੇ। ਜਿਹਨੀ ਸਖੀਏ ਪ੍ਰਭ ਪਾਇਆ, ਅਸੀਂ ਉਹਨਾਂ ਤੋਂ ਸਗੋਂ ਕੁਰਬਾਨ ਜਾਂਦੇ ਜਿਨ੍ਹਾਂ ਨੇ ਵਾਹਿਗੁਰੂ ਪਰਮੇਸ਼ੁਰ ਨੂੰ ਹਾਂ ਕੁਰਬਾਨੇ ਜਾਓ ਮਿਹਰਬਾਨਾ, ਹਾਂ ਕੁਰਬਾਨੇ ਜਾਓ। ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਕੀ ਗਤ ਪਾਏ। ਚਲੀਏ ਜੀ।
ਨਾਨਕ ਹਰ ਜੀ ਮਿਆ ਕਰ ਸ਼ਬਦ ਸਵਾਰ ਨਹਾਰ।
ਵਾਹਿਗੁਰੂ ਅੱਗੇ ਵੀ ਅਰਦਾਸ ਕਰਨੀ ਕਿ ਵਾਹਿਗੁਰੂ ਹੁਣ ਮਨ ਨਹੀਂ ਲੱਗਦਾ, ਜੇ ਕਈ ਵਾਰੀ ਇੱਧਰ ਉੱਧਰ ਹੁੰਦਾ, ਨੀਂਦ ਆਉਂਦੀ ਹੋਰ ਨਹੀਂ। ਨਾਨਕ ਹਰ ਜੀ ਮਿਆ ਕਰ, ਵਾਹਿਗੁਰੂ ਕਿਰਪਾ ਕਰੋ, ਇਹ ਸਾਡੇ ਵੱਸ ਦੀ ਗੱਲ ਨਹੀਂ, ਇਹ ਅਰਦਾਸ ਵਿੱਚ। ਨਾਨਕ ਹਰ ਜੀ ਮਿਆ ਕਰ, ਵਾਹਿਗੁਰੂ ਕਿਰਪਾ ਕਰੋ। ਵਾਹਿਗੁਰੂ ਕਹਿੰਦਾ ਵੀ ਗੁਰੂ ਸਰੂਪ ਭੇਜ ਦਿੱਤੇ ਹੈ, ਸ਼ਬਦ ਉਪਦੇਸ਼ ਬਾਣੀ ਹੈ, ਸ਼ਬਦ ਜਿਹੜਾ ਤੁਹਾਨੂੰ ਉਪਦੇਸ਼ ਹੈ ਇਹ, ਉਹ ਗੁਰੂ ਸਾਹਿਬ ਦੁਆਰਾ, ਗੁਰੂ ਨਾਨਕ ਸਾਹਿਬ ਦੁਆਰਾ ਪ੍ਰਗਟ ਹੋ ਰਿਹਾ ਹੈ। ਇਹ ਤੁਰਕੀ ਬਾਣੀ ਆਈ, ਉਹ ਤੁਹਾਨੂੰ ਮਿਲਾਉਣ ਵਾਲੀ ਹੈ ਮੇਰੇ ਨਾਲ। ਜੈਸੇ ਇੱਕ ਛੋਟੀ ਜਿਹੀ ਸਾਖੀ ਹੈ, ਸਮਾਪਤ ਕਰਦੇ ਹਾਂ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਦੀਵਾਨ ਸਜਿਆ ਹੋਇਆ ਹੈ ਸ਼੍ਰੀ ਅਨੰਦਪੁਰ ਸਾਹਿਬ ਵਿਖੇ, ਅਤੇ ਉੱਥੇ ਨਾਰਦ ਮੁਨੀ ਸਾਧੂ ਦਾ ਰੂਪ ਧਾਰ ਕੇ ਆ ਗਿਆ। ਸਾਧੂ ਦਾ ਰੂਪ ਧਾਰ ਕੇ ਆ ਗਿਆ ਅਤੇ ਉਸਨੇ ਖੰਭ ਲਿਆ ਕੇ ਭੇਟਾ ਕੀਤੀ, ਅਤੇ ਮਹਾਰਾਜ ਨੇ, ਭਗਤ ਹੈ ਇਹ, ਸਾਰੇ ਯੁੱਗਾਂ ਦੇ ਵਿੱਚ ਹੀ ਅਵਤਾਰਾਂ ਨੂੰ ਮਿਲਦਾ ਆ, ਅਤੇ ਆ ਗਿਆ ਕਿ ਮਹਾਰਾਜ ਹੁਣ ਤੁਸੀਂ ਜਿਸ ਵਾਸਤੇ ਸਰੂਪ ਧਾਰਿਆ ਅਤੇ ਜੰਗ ਯੁੱਧ ਕਰੋ, ਇਹ ਜੰਗ ਯੁੱਧ ਦਾ ਵੀ ਸ਼ੰਕੀ ਹੈ, ਭਗਤੀ ਵੀ ਕਰਦਾ ਹੈ। ਮਹਾਰਾਜ ਕਹਿੰਦੇ ਬਸ ਤਿਆਰੀਆਂ ਹੋ ਰਹੀਆਂ ਨੇ, ਕੋਈ ਸੰਸਾ ਨਾ ਕਰੋ। ਅਤੇ ਇਹ ਉੱਠ ਕੇ ਚਲੇ ਗਿਆ। ਮਹਾਰਾਜ ਕਹਿੰਦੇ ਵੀ ਛੱਡਿਆ ਇਹਨੂੰ, ਆ ਸਾਧੂ ਨੂੰ। ਉਹ ਜਿਸ ਵੇਲੇ ਗੁਰਸਿੱਖ ਛੱਡਣ ਗਿਆ ਅਤੇ ਦੀਵਾਨ ਤੋਂ ਥੋੜ੍ਹੇ ਜਿਹੇ ਪਰੇ ਹੋਇਆ, ਅਤੇ ਹੁਣ ਪਿਛਾ ਮੁੜ ਕੇ ਦੇਖਿਆ ਅਤੇ ਇਹ ਗੁਪਤ ਹੋ ਗਿਆ। ਹਰਜ ਹੋ ਗਈ, ਪਤਾ ਨਹੀਂ ਕਿੱਧਰ ਹੋ ਗਿਆ। ਆ ਕੇ ਜੀ ਥੋੜ੍ਹੇ ਜਿਹੇ ਗਿਆ ਵੀ, ਉਹ ਕਹਿੰਦੇ ਜੀ ਜਾਓ ਤੁਸੀਂ, ਅਸੀਂ ਆਪੇ ਚਲੇ ਜਾਂਦੇ, ਥੋੜ੍ਹੇ ਜਿਹਾ ਸਾਨੂੰ ਦੱਸਿਆ ਤੇ ਗੁਪਤ ਹੋ ਗਿਆ। ਕੌਣ ਸੀ ਉਹ? ਕਹਿੰਦੇ ਲਓ ਅਸੀਂ ਦੱਸ ਦਿਓ, ਇਹ ਨਾਰਦ ਮੁਨੀ ਸੀ। ਇਹ ਹਰੇਕ ਯੁੱਗ ਦੇ ਵਿੱਚ ਹੀ ਇਹ ਅਵਤਾਰਾਂ ਦੇ ਸਮੇਂ ਆਉਂਦੇ, ਜੈਸੇ ਉਹਨਾਂ ਨੂੰ ਕੰਮ ਕਰਾਉਣਾ ਵਾਲਾ ਆਪਣੀ ਭਗਤੀ ਵੀ ਕਰਦਾ ਹੈ। ਅਤੇ ਆਹ ਜਿਹੜੇ ਹੈਗੇ ਹੈ ਇਹ ਖੰਭ ਜੀ, ਇਹ ਇਹਦਾ ਕੀ? ਇਹ ਕਹਿੰਦੇ ਵੀ ਤੁਹਾਨੂੰ ਕੱਲ੍ਹ ਨੂੰ ਦੱਸਾਂਗੇ, ਇਹ ਤੁਸੀਂ ਆਪਣੇ ਜਿਹੜਾ ਸ਼ਸਤਰ ਘੜਨ ਵਾਲਾ ਹੈਗਾ ਕਾਰੀਗਰ, ਉਹਨੂੰ ਦੇ ਆਓ। ਉਹਨੂੰ ਕਿਹਾ ਵੀ ਗੁਰੂ ਮਹਾਰਾਜ ਨੇ ਕਿਹਾ ਵੀ ਇਹ ਤੀਰਾਂ ਦੇ ਨਾਲ ਜੜ ਕੇ ਲੈ ਆ ਖੰਭ, ਉਹਦੇ ਮੁਖੀਆਂ ਦੇ ਨਾਲ, ਅਤੇ ਉਹ ਲੈ ਆ ਦੂਸਰੇ। ਚਲੋ ਠੀਕ ਹੈ। ਅਤੇ ਉਹ ਜੜ ਕੇ ਲੈ ਆਇਆ। ਸਤਿਗੁਰੂ ਮਹਾਰਾਜ ਕਹਿਣ ਲੱਗੇ ਚੰਗਾ ਵੀ ਸੂਰਬੀਰ ਜਿਹੜੇ ਗੁਰਸਿੱਖ ਹੈ, ਸ਼ਸਤਰ ਵਿੱਦਿਆ ਦੇ ਵਿੱਚ ਇਹ ਤੀਰ ਲੈ ਜਾਓ, ਚਾਰ ਤੀਰ ਨੇ ਇਹ ਅਤੇ ਪੰਜ ਚਾਰ ਹੀ ਦਿਸ਼ਾ ਦੇ ਵਿੱਚ ਚਲਾਉਣੇ ਅਤੇ ਇਹ ਆਕਾਸ਼ ਵਿੱਚ ਚਲਾਉਣਾ। ਉਹ ਚਲੇ ਗਏ ਅਤੇ ਜਦੋਂ ਇਹ ਆਕਾਸ਼ ਵਿੱਚ ਜਦੋਂ ਇੱਧਰੋਂ ਇੱਧਰੋਂ ਇਹ ਡਿੱਗਣ ਜਿੱਥੇ ਤਾਂ ਉੱਥੇ ਚੁੱਕ ਕੇ ਲਿਆਉਣੇ। ਅਤੇ ਚਲੇ ਗਏ ਜਿਹੜੇ ਸ਼ਸਤਰ ਵਿੱਦਿਆ ਦੇ ਸੀ ਸਿੰਘ, ਉਹਨਾਂ ਨੇ ਤੀਰ ਛੱਡੇ ਅਤੇ ਕੋਈ ਵੀ ਮੁੜ ਕੇ ਨਾ ਆਇਆ, ਧਰਤੀ 'ਤੇ ਡਿੱਗੇ ਹੀ ਨਹੀਂ। ਇੱਧਰ ਉੱਧਰ ਸਾਰੇ ਦੇਖੇ ਨਾ ਆਕਾਸ਼ ਵਾਲਾ, ਕਹਿੰਦੇ ਸਾਨੂੰ ਆ ਕੇ ਦੱਸਿਓ। ਅਤੇ ਸਤਿਗੁਰੂ ਸਾਹਿਬ ਜੀ ਨੇ ਕਿਹਾ, ਕਹਿੰਦੇ ਵੀ ਤੀਰ ਨਹੀਂ ਲਿਆਂਦੇ ਤੁਸੀਂ? ਕਹਿੰਦੇ ਜੀ ਉਹ ਤਾਂ ਆਇਆ ਹੀ ਕੋਈ ਨਹੀਂ, ਅਸੀਂ ਇੱਧਰ ਉੱਧਰ ਲੱਭੇ, ਜਿਹੜੇ ਇੱਧਰ ਵੀ ਛੱਡ ਵਿੱਚ ਜਿੱਥੇ ਤੱਕ ਮਾਰ ਹੁੰਦੀ ਹੈ ਸਾਡੀ, ਕੋਈ 200 ਕਰਮਾਂ ਤੱਕ, 100 ਕਰਮ ਤੱਕ ਜਾਂ ਹੋਰ ਚੀਜ਼ ਹੈ ਉਹ ਸਾਰੀ। ਕਹਿੰਦੇ ਇਹ ਨਾਰਦ ਗੁਣੀ ਜਿਹੜਾ ਹੈ, ਇੱਕ ਆਕਾਸ਼ ਦੇ ਵਿੱਚ ਐਸਾ ਹਮਾਯੂ ਪੰਛੀ ਹੈ ਰਹਿਣ ਵਾਲਾ, ਆਕਾਸ਼ ਹੀ ਰਹਿੰਦਾ, ਉਹਦਾ ਟਿਕਾਣਾ ਵੀ ਜਾਂ ਉਹ ਹੈ। ਇਹਨ ਕਿਹਾ ਵੀ ਗੁਰੂ ਮਹਾਰਾਜ ਨੂੰ ਕੋਈ ਭੇਟਾ ਲੈ ਚੱਲੀਏ ਅਤੇ ਉਹਦੇ ਖੰਭ ਲੈ ਆਏ। ਉਹਦੇ ਖੰਭਾਂ ਦੇ ਵਿੱਚ ਐਸੀ ਤਸੀਰ ਹੈ, ਉਹ ਜਿਹੜਾ ਹਮਾਯੂ ਪੰਛੀ ਹੈ, ਵੀ ਜਿਹੜੀ ਚੀਜ਼ ਉਹਦੇ ਨਾਲ ਉਨੀ ਵਜ਼ਨ ਦੀ ਹਿਸਾਬ ਦੇ ਨਾਲ ਲਾਈ ਜਾਏ ਅਤੇ ਛੱਡੀ ਜਾਏ ਅਤੇ ਉਸ ਦੇਸ਼ ਦੇ ਵਿੱਚ ਹੀ ਉਹ ਤੀਰ ਉਹ ਖੰਭ ਲੈ ਜੂ, ਐਸਾ ਗੁਣ ਹੈ ਇਹਦੇ ਵਿੱਚ। ਇਹ ਸੀ ਇਹ ਨਾਰਦ ਮੁਨੀ, ਅਤੇ ਇਹ ਖੰਭ ਲਿਆ ਸੀ। ਇਹ ਤਾਂ ਬਾਹਰਲੀ ਚੀਜ਼ ਹੈ। ਇਸੇ ਤਰ੍ਹਾਂ ਹੀ ਜਿਹੜਾ ਵਾਹਿਗੁਰੂ ਪਰਮੇਸ਼ਰ ਨਿਰੰਕਾਰ ਸਾਚਾ ਨਿਰੰਕਾਰ ਨਿਜ ਥਾਏ, ਸੁਣ ਸੁਣ ਆਖਣ ਆਖਣਾ ਜੇ ਭਾਵੇ ਕਰੇ ਤਮਾਏ, ਕੋਟ ਕੋਟੀ ਮੇਰੀ ਆਰਜਾ ਪਵਨ ਪੀਣਾ ਪਿਆ, ਚੰਦ ਸੂਰਜ ਦੋ ਗੁਫੇ ਨਾ ਦੇਖਾਂ, ਸੁਪਨੇ ਸੌਣ ਨਾ ਥਾਓ, ਪੀ ਤੇਰੀ ਕੀਮਤ ਨਾ ਪਵੇ, ਹੋਂ ਕੀ ਵੱਡਾ ਖਾਨਾ। ਸਾਚਾ ਨਿਰੰਕਾਰ ਨਿਜ ਥਾਏ, ਉਹ ਆਪਣੇ ਸਵੈ ਸਰੂਪ ਦੇ ਵਿੱਚ ਹੈ। ਇਹ ਜਿਹੜੀ ਗੁਰਬਾਣੀ ਹੈ ਗੁਰਸਿੱਖੋ, ਇਹ ਉਹ ਖੰਭਾਂ ਵਾਂਗੂ, ਤੀਰ ਜਿਹੜਾ ਤੁਹਾਡਾ ਮਨ ਹੈ, ਮਨ ਬੁੱਧ ਹੈ, ਇਹਨੂੰ ਤੁਸੀਂ ਜੇ ਬਾਣੀ ਨਾਲ ਜੋੜ ਲਓਗੇ ਤਾਂ ਤੁਹਾਡੇ ਮਨ ਬੁੱਧ ਨਿਰੰਕਾਰ ਦੇ ਸਰੂਪ ਦੇ ਵਿੱਚ ਹੀ ਚਲੇ ਜਾਣ। ਇਸ ਤਰ੍ਹਾਂ ਗੁਰਬਾਣੀ ਦਾ ਵੀ, ਸ਼ਸਤਰਾਂ ਦਾ ਵੀ, ਸਭ ਪੱਖਾਂ ਦਾ ਹੀ ਗੁਰੂ ਮਹਾਰਾਜ ਉਪਦੇਸ਼ ਦਿੰਦੇ ਨੇ। ਪੜ੍ਹੋ ਜੀ ਪੰਕਤੀ।
ਨਾਨਕ ਹਰ ਜੀ ਮਯਾ ਕਰ ਸ਼ਬਦ ਸਵਾਰਨ ਹਾਰ,
ਕਿਉਂਕਿ ਸ਼ਬਦ ਜਿਹੜਾ ਹੈ ਇਹੀ ਮਨ ਨੂੰ ਸਵਾਰਨ ਵਾਲਾ ਹੈ, ਇਹੀ ਮਨ ਬੁੱਧ ਤਾਂ ਹੀ ਉਡਾ ਕੇ ਅਤੇ ਉਸ ਦੇਸ਼ ਦੇ ਵਿੱਚ ਉਹ ਸਰੂਪ ਹੀ ਕਰ ਦਿੰਦਾ ਹੈ। ਚਲੀਏ।
ਸਾਵਨ ਤਿੰਨਾ ਸੁਹਾਗਣੀ ਜਿਨ ਰਾਮ ਨਾਮ ਉਰਹਾਰ,
ਕਹਿੰਦੇ ਜੀ ਇਹ ਸਾਵਨ ਤਿੰਨਾ ਸੁਹਾਗਣੀ, ਸਾਵਣ ਜਿਹੜਾ ਮਹੀਨਾ, ਉਹਨਾਂ ਦਾ ਇਹ ਗੁਰੂ ਵਰਖਾ ਕਰਦੇ ਨੇ, ਨਾਮ ਅੰਮ੍ਰਿਤ ਦੀ ਵਰਖਾ ਹੁੰਦੀ ਹੈ, ਅਤੇ ਜਿਹੜੇ ਗੁਰਮੁਖ ਉਹਨੂੰ ਚਿੱਤ ਵਿੱਚ ਵਸਾ ਲੈਂਦੇ ਹੈ ਉਹ ਵਾਹਿਗੁਰੂ ਦੇ ਨਾਲ ਮਿਲ ਜਾਂਦੇ ਹੈ। ਜਿਵੇਂ ਸੁਹਾਗਵੰਤੀ ਪਤੀ ਦੇ ਨਾਲ ਮੇਲ ਕਰਦੀ ਹੈ, ਨਾਮਨ ਤਿੰਨਾ ਸੁਹਾਗਣੀ ਉਹਨਾਂ ਦਾ ਸਫਲ ਹੈ। ਉਪਦੇਸ਼ ਲਿਆ ਹੋਇਆ, ਕਮਾਈ ਕੀਤੀ ਹੋਈ ਹੈ, ਕਰਮ ਮਿਲਾਵਨ ਹੋਇਆ, ਸਾਵਣ ਤਿੰਨਾ ਸੁਹਾਗਣੀ ਇੱਥੋਂ ਤੱਕ ਮੰਨਣ ਹੋਣਾ ਚਾਹੀਦਾ, ਚਿੰਤਨ ਹੋਣਾ ਚਾਹੀਦਾ ਜਿਨ ਰਾਮ ਨਾਮ ਉਰਹਾਰ। ਜਿਵੇਂ ਬਾਹਰ ਬੀਬੀਆਂ ਦੇ ਗਲਣ ਦੇ ਵਿੱਚ ਹਾਰ ਹੁੰਦਾ ਹੈ, ਉਹ ਨਾਮ ਗਲਦਾ, ਇਸ ਤਰ੍ਹਾਂ ਹਿਰਦੇ ਦੇ ਵਿੱਚ ਹਿਰਦੇ ਨਾਮ ਵਸਾਇਆ, ਜਿਨ੍ਹਾਂ ਦੇ ਵਸ ਜਾਵੇ ਅਤੇ ਰਸ ਜਾਵੇ ਅਤੇ ਰੰਗ ਪ੍ਰੇਮ ਲੱਗ ਜਾਏ, ਜਿਨ ਰਾਮ ਨਾਮ ਉਰਹਾਰ, ਜਿਨ੍ਹਾਂ ਦੇ ਹਿਰਦੇ ਰੂਪੀ ਗਲੇ ਦੇ ਵਿੱਚ ਹਾਰ ਵਾਂਗੂ ਹਾਰ ਹਰ ਵੇਲੇ ਰਹਿੰਦਾ, ਹਰ ਹਰ ਕਰਨਾ ਜਾਂ ਵਾਹਿਗੁਰੂ ਵਾਹਿਗੁਰੂ, ਇਹ ਉਹਨਾਂ ਦਾ ਇਹ ਸਫਲ ਹੈ। ਸਾਵਣ ਦਾ ਮਹੀਨਾ, ਸਤਿਗੁਰੂ ਸਾਹਿਬ ਜੀ ਕਿਰਪਾ ਕਰਨ, ਇਹ ਅੰਮ੍ਰਿਤ ਨਾਮ ਰੂਪ ਬਾਣੀ ਦੇ ਆਪ ਸਤਿਗੁਰੂ ਰੂਪ ਬਦਲ ਹੋ ਕੇ ਵਰਖਾ ਕੀਤੀ ਹੈ। ਠੀਕ ਹੈ, ਚਿੱਤ ਵਿੱਚ ਜਿਵੇਂ ਉਤਸ਼ਾਹ ਆਉਂਦਾ ਹੈ ਹੋਰ ਕਿਰਪਾ ਕਰਨ ਅਤੇ ਉਹਦਾ ਮੰਨਣ ਬਖਸ਼ਣ, ਇਹ ਅਰਦਾਸ ਕਰੀਏ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ, ਫੁੱਲ ਚੁੱਕ ਦੀ ਖਿਮਾ ਕਰ।
ਨਾਨਕ ਹਰ ਜੀ ਮਯਾ ਕਰ ਸ਼ਬਦ ਸਵਾਰ ਨਹਾਰ, ਸਾਵਣ ਤਿੰਨਾ ਸੁਹਾਗਣੀ ਜਿਨ ਰਾਮ ਨਾਮ ਉਰਹਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।